गुरु मान करो मान करो तुद उपरे मेरे हम अपराधी सद भूलते तुम बख्शनहार तू मेरो पर्वत स्वामी ओट गही मैं तेरी ना तुम डोलो ना हम गिरते रखनी हर मेरी आनंद गुणी निदा गुरु गरीबनवा चारे कुंडा पानिया मैं चारे कुंडा पानिया तुद जीव डना साया मैं चारे कुंडा पालिया चारे कुंडा पालिया तुद जीव ना साया तुद जीव ना साया मैं दसे हो मार सन प्रभु मिलाया प्रभु मिलाया मैं चारे कुंडा पालिया चारे कुंडा पालिया तुद जीव ना साया मैं दसे हो मार्ग संतो क्यों प्रभु मिलाया मैं दसे हो मार्ग संतो प्रभु मिलाया मैं चारे कुंडा पालिया चारे कुंडा पालिया तुद जीव ना साया ਵਡਨਾ ਸਾਈਆਂ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਇਆ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਇਆ ਮੈਂ ਲੱਖ ਵਿੜਤ ਸਾਹਿਬਾ ਜੇ ਬਿੰਦ ਬੁਲਾਇਆ ਜੇ ਬਿੰਦ ਬੁਲਾਇਆ ਬਿੰਦ ਮੈਂ ਚਾਰੇ ਕੁੰਡਾ ਪਾਲੀਆਂ ਚਾਰੇ ਕੁੰਡਾ ਪਾਲੀਆਂ ਤੁਧ ਜੀ ਵਡਨਾ ਸਾਈਆਂ ਤੁਧ ਜੀ ਵਡਨਾ ਸਾਈਆਂ ਮਨ ਅਰਪਾ ਹਾਂ ਮੈਂ ਜੋ ਇਤ ਪੰਥ ਜੁਲਾਇਆ ਮਨ ਅਰਪਾ ਹਾਂ ਮੈਂ ਜੋ ਇਤ ਪੰਥ ਜੁਲਾਇਆ ਨਿਤ ਸੇਵੇ ਹੋ ਸਾਹਿਬ ਆਪਣਾ ਸੰਗ ਮਿਲਾਇਆ ਸਤ ਸੰਗ ਮਿਲਾਇਆ ਸਤ ਸੰਗ ਮਿਲਾਇਆ ਮੈਂ ਚਾਰੇ ਕੁੰਡਾ ਪਾਲੀਆਂ ਚਾਰੇ ਕੁੰਡਾ ਪਾਲੀਆਂ ਤੁਧ ਜੀ ਵਡਨਾ ਸਾਈਆਂ ਤੁਧ ਜੀ ਵਡਨਾ ਸਾਈਆਂ ਮਹਿਲ ਬੁਲਾਇਆ ਤੁਧ ਜੀਵਨ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਇਆ ਤੁਧ ਜੀ ਵਡ ਤੁਧ ਜੀ ਵਡ ਹੋਰ ਨਾ ਸੁਝੀ ਮੇਰੇ ਗੁਸਾਈਆਂ ਹੋਵੇ ਸਿਫਤ ਖਸਮ ਦੀ ਨੂਰ ਨੂਰ ਕੁਰਸੋਂ ਚੱਟੀਏ ਤੁਧ ਡਿੱਠੇ ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਧ ਜੇਵਡ ਹੋਰ ਨਾ ਸੁਣਾਈ ਮੇਰੇ ਮਿੱਤਰ ਗੁਸਾਈਆ ਜੇਵਡ ਹੋਰ ਨਾ ਸੁਣਾਈ ਮੇਰੇ ਮਿੱਤਰ ਗੁਸਾਈਆ ਮੇਰੇ ਮਿੱਤਰ ਗੁਸਾਈਆ ਮੇਰੇ ਮਿੱਤਰ ਗੁਸਾਈਆ ਮੈਂ ਚਾਰੇ ਕੁੰਡਾ ਪਾਲੀਆਂ ਚਾਰੇ ਕੁੰਡਾ ਪਾਲੀਆਂ ਤੁਧ ਜੇਵਡ ਨਾਲ ਸਾਈਆਂ ਜੇਵਡ ਨਾਲ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਇਆ ਪ੍ਰਭੂ ਮਿਲਾਇਆ ਚਾਰੇ ਕੁੰਡਾ ਮੈਂ ਚਾਰੇ ਕੁੰਡਾ ਪਾਲੀਆਂ ਚਾਰੇ ਕੁੰਡਾ ਪਾਲੀਆਂ ਤੁਧ ਜੇਵਡ ਨਾਲ ਸਾਈਆਂ ਤੁਧ ਜੇਵਡ ਨਾਲ ਸਾਈਆਂ ਤੁਧ ਜੇਵਡ ਨਾਲ ਸਾਈਆਂ ਮਨ ਮੇਰੇ ਮਨ ਮੇਰੇ ਮਨ ਮੇਰੇ ਮਨ ਮੇਰੇ ਅੰਤਰ ਤੇਰੇ ਨਿਧਾਨ ਬਾਹਰ ਵਸਤ ਨਾ ਪਾ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਜੋ ਭਾਵੇ ਸੋ ਪਹੁੰਚ ਤੂੰ ਜੋ ਪਾਵੇ ਸੋ ਪੁੰਚ ਤੋ ਗੁਰਮੁਖ ਨਦਰ ਨਿਹਾ ਗੁਰਮੁਖ ਨਦਰ ਨਿਹਾ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਗੁਰਮੁਖ ਨਦਰ ਨਿਹਾਲ ਮਨ ਮੇਰੇ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਅੰਤਰ ਹਰ ਨਾਮ ਸਖਾਈ ਜੀ ਮਨ ਮੁਖ ਅੰਦਰਲੇ ਗਿਆਨ ਵਿਹੂਣੇ ਮਨ ਮੁਖ ਅੰਦਰਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ ਦੂਜੇ ਪਾਏ ਖੁਆਈ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਅੰਤਰ ਤੇਰੇ ਨਿਦਾਨ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਬਿਨ ਨਾਵੇ ਕੋ ਛੂਟੇ ਨਹੀਂ ਜੀ ਬਿਨ ਨਾਵੇ ਕੋ ਛੂਟੇ ਨਹੀਂ ਸਭ ਬਾਦੀ ਜਮਕਾਲ ਸਭ ਬਾਦੀ ਜਮਕਾਲ ਨਾਨਕ ਅੰਤਰ ਤੇਰੇ ਨਿਦਾਨ ਹੈ ਨਾਨਕ ਅੰਤਰ ਤੇਰੇ ਨਿਦਾਨ ਹੈ ਜੀ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤ ਨਾ ਪਾ ਬਾਹਰ ਵਸਤ ਨਾ ਪਾ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾ ਜੀ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾ ਮਨ ਮੇਰੇ मन मेरे आ, मन मेरे आ, मन मेरे आ, मन मेरे आ, मन मेरे आ।
ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਓ ਜਿੰਨੀ ਵੀ ਸੰਗਤ ਜੋ ਕਿ ਮਹੀਨਾਵਾਰੀ ਸਮਾਗਮ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਪਹੁੰਚੇ ਹੋ, ਸਭ ਨੂੰ ਜੀ ਆਇਆ। ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ। ਜਿਹੜੀ ਸੰਗਤ ਅਜੇ ਤੱਕ ਬਾਹਰ ਹੈ, ਉਰਾਂ ਪਰਾਂ ਤੁਰ ਫਿਰ ਰਹੇ ਆ ਜਾਂ ਪ੍ਰਸ਼ਾਦਾ ਪਾਣੀ ਛੱਕ ਰਹੇ ਆ, ਸਾਰਿਆਂ ਨੂੰ ਬੇਨਤੀ ਵੀ ਆਓ ਪੰਡਾਲ ਵਿੱਚ ਸਜੋ। ਜਿਵੇਂ ਕਿ ਕਿੰਨੀ ਵਾਰੀ ਆਪਾਂ ਇਹ ਗੱਲ ਕੀਤੀ ਹੈ ਲੰਗਰ ਦੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਜਿਹੜੇ ਪ੍ਰਸ਼ਾਦਾ ਵਰਤਾ ਰਹੇ ਆ ਪ੍ਰਸ਼ਾਦਾ ਪਾਣੀ ਵਰਤਾਉਣਾ ਬੰਦ ਕਰ ਦਿਓ। ਜਿਹੜੀ ਸੰਗਤ ਰਹਿ ਜਾਵੇ ਬਾਅਦ ਵਿੱਚੋਂ ਜਦੋਂ ਸਮਾਪਤੀ ਹੋਣੀ ਹੈ ਦੀਵਾਨ ਦੀ, ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਵਰਤਾਇਆ ਜਾਏ ਤਾਂ ਕਿ ਸੰਗਤ ਜਿਹੜੀ ਆ ਆ ਕੇ ਫਿਰ ਪੰਡਾਲ ਵਿੱਚ ਸਜੇ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ, ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਰੋਟੀ ਦੀ ਓਨੀ ਅਹਿਮੀਅਤ ਨਹੀਂ ਜਿੰਨੀ ਭੁੱਖ ਦੀ ਅਹਿਮੀਅਤ ਹੈ। ਜੇ ਬੰਦੇ ਨੂੰ ਭੁੱਖ ਨਾ ਲੱਗੇ ਤੇ ਕਈ ਵਾਰੀ ਅੱਗੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੁੰਦਾ, ਬੰਦਾ ਨੱਕ ਮੋੜ ਦਿੰਦਾ, ਜੀ ਨਹੀਂ ਕਰਦਾ। ਆਮ ਤੌਰ ਤੇ ਸਾਡੇ ਸਮਾਜ ਵਿੱਚ ਮੁਹਾਵਰਾ ਵਰਤਿਆ ਜਾਂਦਾ ਕਿ ਪਿਆਸਾ ਜਿਹੜਾ ਉਹ ਖੂਹ ਦੀ ਭਾਲ ਵਿੱਚ ਚੱਲ ਕੇ ਜਾਂਦਾ। ਜਿੰਨਾ ਚਿਰ ਸਾਡੇ ਅੰਦਰ ਗਿਆਨ ਦੇ ਪ੍ਰਤੀ ਭੁੱਖ ਨਹੀਂ ਲੱਗਦੀ, ਉਹਨਾਂ ਚਿਰ ਜ਼ੋਰ ਲਾ ਲਈਏ ਸਾਡੀ ਸਮਝ ਵਿੱਚ ਸਾਡੀ ਅਕਲ ਵਿੱਚ ਵਾਧਾ ਨਹੀਂ ਹੋ ਸਕਦਾ। ਧੱਕੇ ਨਾਲ ਮੰਨ ਲਓ ਜੇ ਬੰਦੇ ਨੂੰ ਭੁੱਖ ਹੈ ਨਹੀਂ, ਧੱਕੇ ਨਾਲ ਕੋਈ ਖਵਾ ਸਕਦਾ ਨਹੀਂ ਖਵਾ ਸਕਦਾ। ਹੁਣ ਧੱਕੇ ਦੇ ਨਾਲ ਗਿਆਨ ਕਿਵੇਂ ਦਿੱਤਾ? ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਜੇ ਪ੍ਰਿਥੀ ਚੰਦ ਨੂੰ ਭੁੱਖ ਨਹੀਂ ਸੀ ਤੇ ਪਿਤਾ ਭਾਵੇਂ ਗੁਰੂ ਰਾਮਦਾਸ ਹੀ ਕਿਉਂ ਨਹੀਂ ਸੀ, ਨਾਨਾ ਭਾਵੇਂ ਗੁਰੂ ਅਮਰਦਾਸ ਹੀ ਕਿਉਂ ਨਹੀਂ ਸੀ, ਭਰਾ ਭਾਵੇਂ ਗੁਰੂ ਅਰਜਨ ਸਾਹਿਬ ਕਿਉਂ ਨਹੀਂ ਸੀ, ਭਤੀਜਾ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਕਿਉਂ ਨਹੀਂ ਸੀ, ਰਿਸ਼ਤੇ ਤੇ ਕਿੰਨੇ ਬਾ ਕਮਾਲ ਦੇ ਨਾਲ ਜੁੜੇ, ਪਰ ਆਪਣੇ ਅੰਦਰ ਇੰਟਰਸਟ ਨਹੀਂ ਸੀ, ਆਪਣੇ ਅੰਦਰ ਸ਼ੌਂਕ ਨਹੀਂ ਸੀ। ਹੁਣ ਵੇਖੋ ਧਿਆਨ ਨਾਲ ਸੁਣੋ, ਇੱਥੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਚੱਲ ਕੇ ਕੋਈ ਅੰਮ੍ਰਿਤਸਰ ਤੋਂ ਆਇਆ, ਕੋਈ ਜੰਮੂ ਤੋਂ ਆਇਆ, ਕੋਈ ਮੁਕਤਸਰ ਤੋਂ ਆਇਆ, ਕੋਈ ਫਿਰੋਜ਼ਪੁਰ ਤੋਂ ਆਇਆ, ਕੋਈ ਰਾਜਸਥਾਨ ਤੋਂ ਆਇਆ, ਕੋਈ ਨਾਲ ਦੇ ਪਿੰਡ ਵਿੱਚੋਂ ਵੀ ਆਇਆ ਸ਼ੇਖੂਪੁਰ ਤੋਂ, ਕੋਈ ਬਹੁਤ ਨੇੜਿਓਂ ਆਇਆ, ਕੋਈ ਬਹੁਤ ਦੂਰੋਂ ਆਇਆ, ਆਇਆ ਉਹ ਹੈ ਜਿਹਦੇ ਅੰਦਰ ਤੜਫ ਹੈ ਵੀ ਸਾਨੂੰ ਕੁਝ ਸਮਝਣ ਵਾਸਤੇ, ਕੁਝ ਸਿੱਖਣ ਵਾਸਤੇ, ਸਾਨੂੰ ਕੋਈ ਗਿਆਨ ਦੀ ਗੱਲ ਕੋਈ ਮਿਲੇ। ਹੁਣ ਜਿਹੜਾ ਇਹ ਭਾਈ ਚਰਨਜੀਤ ਸਿੰਘ ਸ਼ਬਦ ਪੜ੍ਹ ਰਹੇ ਸੀ ਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨ ਲੋਚੈ ਹਰ ਮਿਲਨ ਕਉ ਕਿਉਂ ਦਰਸ਼ਨ ਪਾਈਆ। ਮਹਾਰਾਜ ਕਹਿੰਦੇ ਮੇਰੇ ਅੰਦਰ ਭੁੱਖ ਹੈ, ਮੇਰੇ ਅੰਦਰ ਇੱਛਾ ਹੈ ਵੀ ਮੈਨੂੰ ਸੱਚ ਦੀ ਸਮਝ ਕਿਵੇਂ ਆਵੇ, ਮੈਨੂੰ ਸੱਚ ਬਾਰੇ ਕਿਵੇਂ ਪਤਾ ਲੱਗੇ। ਜਿੰਨਾ ਚਿਰ ਬੰਦੇ ਨੂੰ ਭੁੱਖ ਨਹੀਂ ਹੁੰਦੀ ਉਹਨਾਂ ਚਿਰ ਬੰਦਾ ਰੋਟੀ ਦੀ ਭਾਲ ਵਿੱਚ ਨਹੀਂ ਜਾਂਦਾ। ਆਮ ਤੌਰ ਤੇ ਵੇਖਿਓ, ਮੈਂ ਕਈ ਵਾਰੀ ਬਜ਼ੁਰਗਾਂ ਦੇ ਮੂੰਹ ਵਿੱਚੋਂ ਇਹ ਸ਼ਬਦ ਸੁਣਿਆ ਵੀ ਲੋੜ ਜਿਹੜੀ ਹੈ ਉਹ ਖੋਜ ਦੀ ਮਾਂ ਹੁੰਦੀ ਹੈ। ਬੰਦਾ ਖੋਜ ਉਦੋਂ ਕਰਦਾ ਜਦੋਂ ਬੰਦੇ ਨੂੰ ਲੋੜ ਹੋਣ। ਹੁਣ ਜੇ ਕਿਤੇ ਸਾਨੂੰ ਗਿਆਨ ਦੇ ਪ੍ਰਤੀ ਸਾਡੇ ਅੰਦਰ ਸ਼ੌਂਕ ਪੈਦਾ ਹੋਵੇ, ਇੰਟਰਸਟ ਪੈਦਾ ਹੋਵੇ, ਸਾਨੂੰ ਭੁੱਖ ਲੱਗਣੀ ਤੇ ਅਸੀਂ ਗਿਆਨ ਵਾਲੇ ਪਾਸੇ ਤੁਰੀਏ। ਤੇ ਇੱਥੇ ਮਾਰਗ ਕਹਿੰਦੇ ਮਨ ਲੋਚੈ ਹਰ ਮਿਲਨ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿਛੜੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ, ਮੈਂ ਦੱਸੇ ਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਿਓ ਹੋਮੈ ਤਜੋ ਇਤ ਪੰਥ ਜੁਲਾਈਆ। ਆਪਣੇ ਆਪ ਤੇ ਕੰਮ ਕਰਨਾ ਪੈਣਾ, ਜਿਵੇਂ ਕੱਲ ਭਾਈ ਸਾਹਿਬ ਜੀ ਗੱਲ ਕਰ ਰਹੇ ਸੀ, ਤੇਰਾ ਨਾਮ ਕਰੀ ਚਲ ਨੱਠੀ ਜੀ ਮਨ ਮਨਸਾ। ਸਾਨੂੰ ਆਪਣੇ ਆਪ ਤੇ ਕੰਮ ਕਰਨਾ, ਆਪਣੇ ਸੁਭਾਅ ਤੇ, ਆਪਣੀਆਂ ਆਦਤਾਂ ਤੇ। ਬੰਦੇ ਖੋਜ ਦਿਲ ਹਰ ਰੋਜ਼। ਕੋਈ ਕਹਿੰਦਾ ਜੀ ਨੰਗੇ ਹੋ ਜਾਓ, ਕੋਈ ਕਹਿੰਦਾ ਵਸਤਰਾਂ ਦਾ ਤਿਆਗ ਕਰ ਦੋ, ਕੋਈ ਕਹਿੰਦਾ ਭਾਂਡੇ ਛੱਡ ਦੋ, ਕੋਈ ਕਹਿੰਦਾ ਮੋਨੀ ਹੋ ਜਾਓ। ਪਰ ਪਾਤਸ਼ਾਹ ਇੱਥੇ ਕਹਿੰਦੇ ਆ ਵੀ ਸਮਝ ਆਪਣੀ ਵਧਾਓ, ਆਪਣੀ ਅਕਲ ਦਾ ਪੱਧਰ ਉੱਚਾ ਕਰੋ, ਤਾਂ ਕਰਕੇ ਫਿਰ ਸਾਨੂੰ ਸਮਝ ਆਵੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ ਬੰਦਾ ਹੀ ਰੱਬ ਦਾ ਰੂਪ ਹੈ। ਬੰਦੇ ਦਾ ਇੱਕ ਰੂਪ ਹੈ ਸ਼ੈਤਾਨ ਬਣ ਜਾਣਾ, ਤੇ ਬੰਦੇ ਦਾ ਇੱਕ ਰੂਪ ਹੈ ਭਗਵਾਨ ਬਣ ਜਾਣਾ। ਹੁਣ ਮਰਜ਼ੀ ਸਾਡੇ ਹੱਥ ਹੈ ਵੀ ਅਸੀਂ ਸ਼ੈਤਾਨ ਬਣਨਾ ਕਿ ਭਗਵਾਨ ਬਣਨਾ। ਸੋ ਆਓ ਅਗਲੇ ਦਾ ਸਮਾਂ ਜਿਹੜਾ ਆਪਾਂ ਉਹ ਭਾਈ ਸੁਰਿੰਦਰ ਸਿੰਘ ਜੀ ਪਾਸੋਂ ਸਰਵਣ ਕਰੀਏ। ਇੰਨੀਆਂ ਬੇਨਤੀਆਂ ਕਰਿਓ ਜੀ ਪਰਿਵਾਰ ਸਾਰੇ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸ਼੍ਰੋਮਣਦੀਪ ਸਿੰਘ ਜੀ। ਸ਼ਾਇਦ ਤੁਹਾਨੂੰ ਪਤਾ ਹੋਵੇ ਅੱਜ ਆਪਣੇ ਚੈਰੀਟੇਬਲ ਹੋਸਪਿਟਲ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਫ੍ਰੀ ਚੈੱਕਅਪ ਕੈਂਪ ਲੱਗਿਆ ਰਿਹਾ, ਜਿਸ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਜੀ ਉਹਨਾਂ ਨੇ ਬੜੇ ਪਿਆਰ ਨਾਲ ਆਪਣੀ ਸੇਵਾ ਨਿਭਾਈ। ਸੋ ਜੋ ਉਹਨਾਂ ਦਾ ਅੱਜ ਦਾ ਐਕਸਪੀਰੀਅੰਸ ਤਜਰਬਾ ਰਿਹਾ, ਸੋ 5-7 ਮਿੰਟ ਵਾਸਤੇ ਡਾਕਟਰ ਗੁਰਦਰਸ਼ਨ ਸਿੰਘ ਜੀ ਆਪ ਜੀ ਨਾਲ ਸਾਂਝ ਪਾਉਣਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਸੰਗਤਾਂ ਦੇ ਨਾਲ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਰਿਆਂ ਤੋਂ ਪਹਿਲਾਂ ਤਾਂ ਮੈਂ ਡਾਕਟਰ ਗੁਰਦਰਸ਼ਨ ਸਿੰਘ ਹੈ ਜੀ, ਮੈਂ ਕਾਰਡੀਓਲੋਜਿਸਟ ਹੈਗਾ ਇੱਥੇ ਪਟਿਆਲਾ ਹਾਰਟ ਹਸਪਤਾਲ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ, ਮੈਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਇੱਥੇ ਮਰੀਜ਼ਾਂ ਨਾਲ ਜਾਣ ਪਛਾਣ ਕਰਨ ਦਾ, ਉਹਨਾਂ ਦੀ ਸੇਵਾ ਕਰਨ ਦਾ। ਤੇ ਬਾਕੀ ਤਾਂ ਦੇਖੋ ਆਪਾਂ ਜਿੱਥੇ ਜਿਹੜੀ ਜਗ੍ਹਾ ਤੇ ਇੱਥੇ ਬੈਠੇ ਹਾਂ, ਮੈਂ ਟੈਕਨੀਕਲ ਗੱਲਾਂ ਨੂੰ ਛੱਡ ਦਈਏ ਤਾਂ ਰੋਜ਼ ਆਪਣੇ ਦਰਬਾਰ ਚ ਇੱਥੇ ਬਾਬਾ ਜੀ ਸਾਰੀਆਂ ਜਿਹੜੀਆਂ ਗੱਲਾਂ ਜਨਰਲ ਸਮਝਾਉਂਦੇ ਆ ਉਹੀ ਗੱਲਾਂ ਹੀ ਆਪਣੀਆਂ ਬੇਸਿਕਲੀ ਸਿਹਤ ਵਾਸਤੇ ਤਾਂ ਫਾਇਦੇ ਦੀਆਂ ਹੈਗੀਆਂ, ਠੀਕ ਹੈ ਨਾ ਜੀ। ਬੇਸਿਕਲੀ ਹਾਰਟ ਵਾਲੇ ਪਾਸਿਓਂ ਤਾਂ ਆਪਾਂ ਜੇ ਗੱਲ ਸ਼ੁਰੂ ਕਰੀਏ ਤਾਂ ਹਾਰਟ ਦੀਆਂ ਬਿਮਾਰੀਆਂ ਦੇਖੋ ਪਿਛਲੇ ਜਿਹੜੇ 50 ਸਾਲਾਂ ਦੇ ਵਿੱਚ ਜਿਹੜੀ ਤਬਦੀਲੀ ਆਈ ਹੈਗੀ ਆ, ਪਹਿਲਾਂ ਆਮ ਜਿਹੜੀ ਔਸਤ ਏਜ ਸੀਗੀ 60 ਸਾਲ ਸੀਗੀ, 60 ਤੋਂ 65 ਸਾਲ ਜਦੋਂ ਹਾਰਟ ਦੀ ਬਿਮਾਰੀ ਡਿਟੈਕਟ ਹੁੰਦੀ ਸੀ, ਘਟਦੀ ਆ ਕੇ ਹੁਣ 45 ਸਾਲ ਤੇ ਉਮਰ ਤੇ ਆ ਗਈ ਹੈਗੀ ਇਹਦੀ ਐਵਰੇਜ ਹਾਰਟ ਦੀ ਬਿਮਾਰੀਆਂ ਦੀ। ਆਪਣਾ ਨਾਰਥ ਇੰਡੀਆ ਇਸ ਟਾਈਮ ਇੰਡੀਆ ਦੇ ਵਿੱਚੋਂ ਸਭ ਤੋਂ ਅੱਗੇ ਹਾਰਟ ਦੀਆਂ ਬਿਮਾਰੀਆਂ ਲੈਣ ਲੈ, ਤੇ ਨਾਰਥ ਇੰਡੀਆ ਦੇ ਵਿੱਚੋਂ ਸਭ ਤੋਂ ਅੱਗੇ ਹੈਗਾ ਪੰਜਾਬ। ਪੰਜਾਬ ਕਿਉਂ ਅੱਗੇ ਹੈ? ਆਪਣਾ ਖਾਣ ਪਾਣ ਦੇਸੀ ਘਿਓ ਪਰੌਂਠੇ, ਠੀਕ ਹੈ, ਬਾਕੀ ਕੁਛ ਆਪਾਂ ਜਿਹੜੇ ਮੰਨਣਾ ਪੈਣਾ ਆਪਾਂ ਨੂੰ ਕੌੜਾ ਸੱਚ ਹੈ ਨਸ਼ੇ, ਠੀਕ ਹੈ ਜੀ। ਪੰਜਾਬ ਸਭ ਤੋਂ ਜ਼ਿਆਦਾ ਮਾੜੀ, ਆਪਣੀ ਖਾਣ ਪੀਣ ਦੀ ਸਭ ਤੋਂ ਜ਼ਿਆਦਾ ਮਾੜੀ ਹੈ, ਇਸੇ ਕਰਕੇ ਪੰਜਾਬ ਨੇ ਨੰਬਰ 1 ਦਰਜਾ ਲਿਆ ਹੋਇਆ ਹਾਰਟ ਦੀ ਬਿਮਾਰੀਆਂ ਲੈਣ ਵਾਸਤੇ, ਠੀਕ ਹੈ ਜੀ। ਦੂਜੀ ਗੱਲ ਲੱਛਣ ਹਾਰਟ ਦੀਆਂ ਬਿਮਾਰੀਆਂ ਦੇ, 4-5 ਚੀਜ਼ਾਂ ਹੀ ਨੇ। ਛਾਤੀ ਚ ਭਾਰਾਪਣ, ਧੜਕਣ ਦਾ ਵਧਣਾ, ਸਾਹ ਦਾ ਉਖੜਨਾ, ਪੈਰਾਂ ਤੇ ਸੋਜਾ ਆਉਣਾ, ਠੀਕ ਹੈ, ਇਹ ਚੀਜ਼ ਨੇ ਮੇਨ ਜਿਹੜੇ ਹਾਰਟ ਵੱਲੋਂ ਆਪਾਂ ਨੂੰ ਪੁਆਇੰਟ ਕਰਦੇ ਨੇ। ਇਲਾਜ ਦੇ ਵਿੱਚੋਂ ਬਈ ਸਭ ਤੋਂ ਜਿਹੜੀ ਸੰਗਤ ਨੂੰ ਮੈਂ ਦੱਸਣਾ ਚਾਹੂੰਗਾ ਉਹ ਹੈਗੀ ਹੈ ਬੜੀ ਵੱਡੀ ਜਿਹੜੀ ਚੀਜ਼ ਆਪਾਂ ਇਗਨੋਰ ਕਰ ਦਿੰਦੇ ਹਾਂ, ਆਪਾਂ ਨੂੰ ਸਭ ਤੋਂ ਪਹਿਲਾਂ ਕਿ ਡਾਕਟਰ ਕੋਲ ਜਾਣਾ, ਓਬਵੀਅਸਲੀ ਡਾਕਟਰ ਨੇ ਦਵਾਈਆਂ ਦੇਣੀਆਂ ਹੀ ਦੇਣੀਆਂ। ਸਭ ਤੋਂ ਵੱਡੀ ਚੀਜ਼ ਆਪਾਂ ਇਗਨੋਰ ਕਰਦੇ ਹਾਂ ਆਪਦੀ ਲਾਈਫ ਸਟਾਈਲ ਜਿਹੜੀ ਚੇਂਜ ਕਰਨਾ, ਜਿਹਨੂੰ ਜੀਵਨ ਸ਼ੈਲੀ ਕਹਿ ਲਓ ਆਪਾਂ, ਠੀਕ ਹੈ ਜੀ। ਉਹਨਾਂ ਚੋਂ ਥੋੜੀਆਂ ਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਫੋਲੋ ਕਰਨੀਆਂ ਪੈਣੀਆਂ ਹੈਗੀਆਂ। ਸਭ ਤੋਂ ਪਹਿਲਾਂ ਹੈਗੀ ਆਪਣੀ ਡਾਇਟ, ਜਿਹੜਾ ਮੈਂ ਕਹਿ ਚੁੱਕਿਆ ਕਿ ਮਾੜਾ ਆਪਣਾ ਖਾਣ ਪੀਣ, ਠੀਕ ਹੈ, ਘਿਓ ਤਲੀਆਂ ਚੀਜ਼ਾਂ ਮੱਖਣ ਮਲਾਈ ਇਹਦਾ ਸੇਵਨ ਬੰਦ ਕਰੀਏ, ਨਮਕ ਨੂੰ ਘਟਾਈਏ, ਤੰਬਾਕੂ ਇਹਨੂੰ ਬਿਲਕੁਲ ਬੰਦ ਕਰਨਾ, ਸ਼ਰਾਬ ਨੂੰ ਬੰਦ ਕਰਨਾ ਚਾਹੀਦਾ ਹੈਗਾ, ਠੀਕ ਹੈ ਜੀ। ਉਸ ਤੋਂ ਬਿਨਾਂ ਕਸਰਤ ਦਾ ਬਹੁਤ ਵੱਡਾ ਰੋਲ ਹੈ। ਕਸਰਤ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਆਮ ਤੌਰ ਤੇ ਹਫ਼ਤੇ ਚ 4-5 ਦਿਨ 30 ਤੋਂ 40 ਮਿੰਟ ਦਾ ਨਾਰਮਲ ਕਸਰਤ ਬਹੁਤ ਹੈਗੀ ਹੈ। ਇਦੂ ਜ਼ਿਆਦਾ ਅਸੀਂ ਕਹਿੰਦੇ ਵੀ ਨਹੀਂ ਕਿ ਤੁਸੀਂ ਰੋਜ਼ ਦੀ ਰੋਜ਼ ਦੌੜ ਲਾਣੀ ਹੈਗੀ ਹੈ, ਰੋਜ਼ ਦੀ ਰੋਜ਼ ਇੰਨੀਆਂ ਕੈਲਰੀ ਬਰਨ ਕਰਨੀਆਂ। ਸਿਰਫ ਤੇ ਸਿਰਫ ਅੱਧਾ ਘੰਟਾ ਬੰਦਾ ਸੈਰ ਕਰ ਲਵੇ ਹਫ਼ਤੇ ਚ 5 ਦਿਨ ਬਹੁਤ ਜ਼ਿਆਦਾ ਹੈਗੀ ਹੈ, ਠੀਕ ਹੈ ਜੀ। ਤੇ ਇਸ ਤੋਂ ਬਿਨਾਂ ਦੇਖੋ ਜਿਹੜੀ ਬਿਮਾਰੀ ਦੇ ਜਿਹਨੂੰ ਮਰੀਜ਼ ਨੂੰ ਲੱਛਣ ਹੈਗੇ ਆ, ਲੱਛਣ ਡਾਕਟਰ ਕੋਲੇ ਜਾਣਾ ਜ਼ਰੂਰੀ ਹੈਗਾ। ਅੱਜ ਕੱਲ ਦੇ ਟਾਈਮ ਤੇ ਸਭ ਤੋਂ ਵੱਡਾ ਲੋਕਾਂ ਦੇ ਵਿੱਚ ਜਿਹੜਾ ਵਹਿਮ ਪਿਆ ਹੋਇਆ ਹੈਗਾ ਕਿ ਡਾਕਟਰ ਕੋਲੇ ਕੋਈ ਵੀ ਹਾਰਟ ਦਾ ਡਾਕਟਰ ਹੈ, ਸਪੈਸ਼ਲਿਸਟ ਹੈ, ਉਹਦੇ ਕੋਲ ਜਾਵਾਂਗੇ, ਲੋਕਾਂ ਨੂੰ ਡਰ ਹੁੰਦਾ ਸਟੈਂਟ ਪੈ ਜੂਗਾ, ਠੀਕ ਹੈ ਜੀ, ਆਪਰੇਸ਼ਨ ਹੋ ਜੂਗਾ, ਬਾਈਪਾਸ ਹੋ ਜੂਗਾ, ਏਦਾਂ ਦੀ ਗੱਲ ਨਹੀਂ ਹੈਗੀ। ਹਾਰਟ ਦੇ ਮਰੀਜ਼ ਜਿਨ੍ਹਾਂ ਦੇ ਬਲੋਕੇਜ ਵੀ ਹੈਗੀ ਹੈ, 100 ਚੋਂ 70 ਮਰੀਜ਼ ਸਿਰਫ ਤੇ ਸਿਰਫ ਉਹਨਾਂ ਨੂੰ ਦਵਾਈਆਂ ਦੀ ਹੀ ਲੋੜ ਹੁੰਦੀ ਹੈਗੀ ਹੈ, ਉਹਨਾਂ ਨੂੰ ਆਪਰੇਸ਼ਨ ਦੀ ਸਟੈਂਟ ਦੀ ਲੋੜ ਨਹੀਂ ਹੁੰਦੀ ਹੈਗੀ। ਪਰ ਉਸੇ ਡਰ ਤੋਂ ਆਪਾਂ ਕਈ ਵਾਰ ਹੁੰਦਾ ਕਿ ਮਰੀਜ਼ ਨੂੰ ਕੋਈ ਡਾਕਟਰ ਸਲਾਹ ਵੀ ਦਿੰਦਾ ਐਂਜੀਓਗ੍ਰਾਫੀ ਕਰਵਾ ਲਓ ਜੀ, ਡਰ ਜਾਂਦਾ ਕਿ ਮਰੀਜ਼ ਨਾਲ ਸਟੈਂਟ ਨਾ ਪੈ ਜੇ, ਉਹ ਨਾ ਹੋ ਜੇ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਵੇਂ ਮੈਂ ਦੱਸਿਆ ਕਿ 100 ਚੋਂ 70 ਮਰੀਜ਼ਾਂ ਨੂੰ ਦਵਾਈਆਂ ਦੀ ਹੀ ਲੋੜ ਹੁੰਦੀ ਹੈ, ਦਵਾਈਆਂ ਤੇ ਹੀ ਚੱਲਦਾ ਰਹਿੰਦਾ ਹੈਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਇਲਾਜ ਦੇ ਵਿੱਚ ਇਹੀ ਗੱਲ ਹੈ ਕਿ ਜਿਹੜੇ ਲਾਈਫ ਸਟਾਈਲ ਮੋਡੀਫਿਕੇਸ਼ਨ, ਦੂਜਾ ਦਵਾਈਆਂ, ਤੀਜੀ ਆਪਸ਼ਨ ਆਉਂਦੀ ਹੈ ਕਿਸੇ ਨੂੰ ਸਟੈਂਟ ਦੀ ਲੋੜ ਹੈ ਜਾਂ ਕਿਸੇ ਨੂੰ ਆਪਰੇਸ਼ਨ ਦੀ ਲੋੜ ਹੈ, ਓਬਵੀਅਸਲੀ ਜਿਹਨੂੰ ਲੋੜ ਹੈਗੀ ਉਹਨੂੰ ਤਾਂ ਕਰਨਾ ਹੀ ਪੈਣਾ। ਤੇ ਮੈਂ ਬਾਕੀ ਜ਼ਿਆਦਾ ਸਾਰੀਆਂ ਗੱਲਾਂ ਤੁਸੀਂ ਜਾਣਦੇ ਹੀ ਹੋ, ਜ਼ਿਆਦਾ ਮੈਂ ਕੁਛ ਦੱਸਣ ਨੂੰ ਹੁੰਦਾ ਵੀ ਨਹੀਂ ਹੈਗਾ, ਠੀਕ ਹੈ ਜੀ। ਦਵਾਈਆਂ ਦੀ ਡਿਟੇਲ ਚ ਮੈਂ ਜਾਣਾ ਨਹੀਂ ਚਾਹੂੰਗਾ, ਆਪਰੇਸ਼ਨ ਦੀ ਡਿਟੇਲ ਚ ਜਾਣਾ ਨਹੀਂ ਚਾਹੂੰਗਾ, ਜਨਰਲ ਗੱਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਬਾਬਾ ਜੀ ਹੋਣੀ ਇੱਥੇ ਸਾਰੇ ਸਾਧ ਸੰਗਤ ਨੂੰ ਦੱਸਦੇ ਹੀ ਰਹਿੰਦੇ ਨੇ। ਇੱਥੇ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਕਿ ਇੱਥੇ ਹਸਪਤਾਲ ਪ੍ਰੋਪਰ ਇੱਕ ਚੈਰੀਟੇਬਲ ਫ੍ਰੀ ਹਸਪਤਾਲ ਵੀ ਖੁੱਲ ਗਿਆ ਹੈਗਾ ਸੇਵਾ ਦੇ ਵਾਸਤੇ ਸਾਧ ਸੰਗਤ ਦੀ। ਮੈਨੂੰ ਬੜਾ ਵਧੀਆ ਲੱਗਿਆ ਹੈਗਾ ਕਿ ਫ੍ਰੀ ਇੱਥੇ ਉਪਚਾਰ ਹੋ ਰਿਹਾ, ਮਰੀਜ਼ਾਂ ਦਾ ਫ੍ਰੀ ਇਲਾਜ ਹੋ ਰਿਹਾ। ਬਾਕੀ ਮੈਂ ਦੂਜਾ ਇੱਕ ਸਿਰਫ ਤੇ ਉਹਦੇ ਚ ਮੈਂ ਐਡ ਕਰ ਪਾਊਂਗਾ, ਹਸਪਤਾਲ ਵੱਲੋਂ ਨੀ ਮੈਂ ਇਹ ਗੱਲ ਕਹਿਣ ਵਾਸਤੇ ਤੁਰਿਆ ਸੀ, ਮੈਂ ਆਪਦੇ ਵੱਲੋਂ ਗੱਲ ਕਹਿਣ ਨੂੰ ਕਹਿਣ ਲੱਗਿਆ ਕਿ ਇਸ ਹਸਪਤਾਲ ਦੇ ਵਿੱਚ ਤੁਹਾਨੂੰ ਫ੍ਰੀ ਸੇਵਾ ਮਿਲ ਰਹੀ ਹੈ। ਜਿਸ ਮਰੀਜ਼ ਨੂੰ ਹਾਰਟ ਦੀ ਤਕਲੀਫ ਹੈ ਜਾਂ ਮੈਂ MD ਮੈਡੀਸਨ ਕੀਤੀ ਹੈ, ਉਸ ਤੋਂ ਬਾਅਦ ਹਾਰਟ ਦਾ ਸਪੈਸ਼ਲਿਸਟ ਬਣਿਆ, ਕਿਸੇ ਮਰੀਜ਼ ਨੂੰ ਹਾਰਟ ਦੀ, ਕਿਸੇ ਮਰੀਜ਼ ਨੂੰ ਮੈਡੀਸਨ ਦੀ, ਕੋਈ ਸਪੈਸ਼ਲ ਕੰਸਲਟੇਸ਼ਨ ਦੀ ਲੋੜ ਹੈ, ਮੈਂ ਪਟਿਆਲਾ ਹਾਰਟ ਚ ਬੈਠਾ, ਮੈਂ ਨੰਬਰ ਵੀ ਇੱਥੇ ਦੇ ਜੂਗਾ, ਡਿਸਪੈਂਸਰੀ ਚ ਨੰਬਰ ਦੇ ਜੂਗਾ, ਕਿਸੇ ਨੂੰ ਲੋੜ ਪੈਂਦੀ ਹੈਗੀ ਹੈ ਡਾਇਰੈਕਟਲੀ ਮੈਨੂੰ ਫੋਨ ਕਰ ਸਕਦਾ, ਮੇਰੇ ਕੋਲ ਆ ਸਕਦਾ, ਕਿਸੇ ਨੂੰ ਆਰਥਿਕ ਤੌਰ ਤੇ ਕਿਸੇ ਨੂੰ ਲੋੜ ਹੈਗੀ ਹੈ, ਵਿਚਾਰਾ ਕਮਜ਼ੋਰ ਹੈ, ਕਿਸੇ ਕੋਲ ਅਫੋਰਡਿੰਗ ਕਪੈਸਿਟੀ ਨਹੀਂ ਹੈਗੀ, ਮੇਰੇ ਕੋਲ ਆ ਜੂਗਾ। ਮੈਂ ਜੇ ਕਿਸੇ ਨੂੰ ਫ੍ਰੀ ਵੀ ਦੇਖਣਾ, ਕਿਸੇ ਨੂੰ ਫ੍ਰੀ ਵੀ ਇਨਵੈਸਟੀਗੇਸ਼ਨ ਦੀ ਲੋੜ ਹੈ, ਮੇਰੇ ਕੋਲ ਆਏ, ਮੋਸਟ ਵੈਲਕਮ, ਠੀਕ ਹੈ ਜੀ, ਮੇਰੇ ਨੂੰ ਫੋਨ ਕਰਕੇ ਆ ਸਕਦਾ, ਡਾਇਰੈਕਟਲੀ ਮੇਰੇ ਕੋਲ ਆ ਸਕਦਾ, ਕੋਈ ਕਿਸੇ ਨੂੰ ਦਿੱਕਤ ਦੀ ਲੋੜ ਨਹੀਂ ਹੈ। ਮੈਂ ਆਪਦੇ ਬਿਹਾਫ ਤੇ ਕਹਿ ਰਿਹਾ, ਮੈਂ ਹਸਪਤਾਲ ਦੇ ਬਿਹਾਫ ਤੇ ਵੀ ਨਹੀਂ ਕਹਿ ਰਿਹਾ, ਡਿਸਪੈਂਸਰੀ ਚੋਂ ਆਵੇ, ਸਾਧ ਸੰਗਤ ਚੋਂ ਆਵੇ, ਠੀਕ ਹੈ, ਕੋਈ ਦਿੱਕਤ ਨਹੀਂ ਹੈ, ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, ਚਾਹੇ ਫੋਨ ਤੇ ਚਾਹੇ ਹਸਪਤਾਲ ਦੇ ਵਿੱਚ। ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ, ਠੀਕ ਹੈ ਜੀ, ਇਦੋਂ ਜ਼ਿਆਦਾ ਮੈਂ ਟਾਈਮ ਨਹੀਂ ਲਊਂਗਾ, ਥੈਂਕ ਯੂ, ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਗੁਰਦਰਸ਼ਨ ਸਿੰਘ ਜੀ, ਪਿਆਰਾ ਪਟਿਆਲਾ ਹਾਰਟ ਇੰਸਟੀਚਿਊਟ ਤੋਂ, ਜਿਨ੍ਹਾਂ ਨੇ ਆਪ ਜੀ ਨਾਲ ਹਾਰਟ ਦੇ ਸੰਬੰਧੀ ਜੋ ਸਮੱਸਿਆਵਾਂ ਅੱਜ ਸਾਡੇ ਵਿੱਚ ਪੈਦਾ ਹੋ ਰਹੀਆਂ ਹਨ ਉਹਨਾਂ ਬਾਰੇ ਆਪ ਜੀ ਨਾਲ ਗੱਲਬਾਤ ਕੀਤੀ ਹੈ। ਸੋ ਬਹੁਤ ਪਿਆਰ ਨਾਲ ਆਪ ਜੀ ਨੂੰ ਇਹਨਾਂ ਨੇ ਸਮਝਾਇਆ ਹੈ, ਔਰ ਅੱਜ ਇਹਨਾਂ ਨੇ ਚੈੱਕਅਪ ਕੈਂਪ ਵਿੱਚ ਫ੍ਰੀ ਸੇਵਾ ਨਿਭਾਈ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਜੀ ਆਇਆਂ ਨੂੰ ਪਰਮੇਸ਼ਵਰ ਦੁਆਰ ਵੱਲੋਂ ਕਹਿੰਦੇ ਹਾਂ। ਸੋ ਭਾਈ ਸਾਹਿਬ ਜੀ ਵੀ ਪੰਡਾਲ ਵਿੱਚ ਆ ਗਏ ਹਨ, ਸੋ ਇਹਨਾਂ ਨੂੰ ਜੋ ਸਿਰਪਾਓ ਦੀ ਬਖਸ਼ਿਸ਼ ਹੋਣੀ ਹੈ। ਸੋ ਸੰਜੇ ਸਿੰਗਲਾ ਜੀ, ਜੋ ਆਪਣੇ ਫ੍ਰੀ ਚੈਰੀਟੇਬਲ ਪਰਮੇਸ਼ਵਰ ਦੁਆਰ ਹਸਪਤਾਲ ਚੱਲ ਰਿਹਾ ਹੈ, ਸੋ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੰਜੇ ਸਿੰਗਲਾ ਜੀ ਨੇ ਆਪਣਾ ਨਿਭਾਇਆ ਹੈ। ਸੋ ਉਹਨਾਂ ਦਾ ਵੀ ਪਰਮੇਸ਼ਵਰ ਦੁਆਰ ਦੀ ਸਮੁੱਚੀ ਮੈਨੇਜਮੈਂਟ ਵੱਲੋਂ, ਭਾਈ ਸਾਹਿਬ ਵੱਲੋਂ ਧੰਨਵਾਦ ਕਰਦੇ ਹਾਂ। ਸੋ ਸੰਜੇ ਸਿੰਗਲਾ ਜੀ ਔਰ ਡਾਕਟਰ ਗੁਰਦਰਸ਼ਨ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਆ ਕੇ ਉਸ ਰਪਾਓ ਦੀ ਬਖਸ਼ਿਸ਼ ਲੈਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿਹੜੇ ਨੇੜੇ ਤੇੜੇ ਦੇ ਵੀਰ ਭੈਣ ਭਰਾ ਹਨ, ਉਹ ਚੈਰੀਟੇਬਲ ਹਸਪਤਾਲ ਦਾ ਲਾਹਾ ਲੈ ਸਕਦੇ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ, ਡਾਕਟਰ ਪੂਰਾ ਹਫ਼ਤਾ ਹੀ ਇੱਥੇ ਬੈਠਦੇ ਹਨ, ਉਹ ਵੀ ਇੱਥੋਂ ਲਾਹਾ ਲੈ ਸਕਦੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸੋ ਡਾਕਟਰ ਸਾਹਿਬਾਨਾਂ ਦਾ ਪਰਮੇਸ਼ਰ ਦੁਆਰ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਨੂੰ ਬੇਨਤੀ ਹੈ, ਭਾਈ ਸਾਹਿਬ ਆ ਗਏ ਹਨ, ਕਿਰਪਾ ਕਰਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜੇ ਲੰਗਰ ਚੱਲ ਰਿਹਾ ਕਿਰਪਾ ਕਰਕੇ ਬੰਦ ਕਰ ਦਿਓ, ਔਰ ਜਿਨ੍ਹਾਂ ਭੈਣਾਂ ਕੋਲ ਬੱਚੇ ਹਨ ਕਿਰਪਾ ਕਰਕੇ ਜ਼ਰੂਰ ਟਿਕਾ ਬਣਾ ਕੇ ਰੱਖਿਓ। ਦੀਵਾਨ ਦੇ ਵਿੱਚ ਭਾਈ ਸਾਹਿਬ ਨੂੰ ਬੇਨਤੀ ਨਾ ਕਰਨੀ ਪਵੇ, ਸੋ ਇਸ ਗੱਲ ਦਾ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਖਿਆਲ ਰੱਖਣ। ਸੋ ਆਓ ਹੁਣ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭੈ ਨੇ ਕਾਮਾ ਕੋ ਠਾਕੁਰ ਕੋ ਦਾਸਾ ਰੇ, ਕੋ ਠਾਕੁਰ ਕੋ ਦਾਸਾ ਰੇ। ਆਓ ਰਲ ਕੇ ਕੁਝ ਚਿਰ ਹਾਜ਼ਰੀ ਭਰੀਏ। ਲੰਗਰ ਦੇ ਸੇਵਾਦਾਰਾਂ ਨੂੰ ਬੇਨਤੀ ਹੈ, ਲੰਗਰ ਬੰਦ ਕਰ ਦਿਓ। ਜਿਹੜੀ ਸੰਗਤ ਬਾਹਰ ਹੈ, ਲੰਗਰ ਹਾਲ ਵਿੱਚ ਹੈ, ਅਸਥਾਨ ਤੇ ਇਧਰ ਉਧਰ ਘੁੰਮਦੇ ਫਿਰਦੇ ਹਨ, ਸਭ ਨੂੰ ਬੇਨਤੀ ਹੈ ਕਿ ਪੰਡਾਲ ਵਿੱਚ ਸਜੋ, ਤਾਂ ਜੋ ਜਲਦੀ ਸ਼ੁਰੂ ਕਰਾਂਗੇ ਤੇ ਜਲਦੀ ਫਿਰ ਸਮਾਪਤੀ ਹੋ ਸਕੇ। ਟਿਕਾ ਬਣਾ ਕੇ ਆਪਾਂ ਸਾਰੇ ਰਲ ਕੇ ਕੁਝ ਚਿਰ ਹਾਜ਼ਰੀ ਭਰੀਏ, ਕੁਝ ਵਿਚਾਰਾਂ ਕਰੀਏ। ਕੁਛ ਨੁਕਤੇ ਸਮਝੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਭੂਲ ਪਛਾਣ। ਬੋਲੋ ਜੀ, ਮਨ ਤੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੀ ਮਨ ਆਪਣੇ ਆਪ ਨੂੰ ਪਛਾਣੀ, ਅਸੀਂ ਉਸ ਜੋਤ ਦਾ ਹੀ ਹਿੱਸਾ ਹਾਂ। ਮੂਲ ਪਛਾਣ, ਆਪਣੇ ਆਪ ਨੂੰ ਪਛਾਣ, ਤੂੰ ਖੁਦ ਦਾ ਰੱਬ ਹੈ, ਤੇਰਾ ਰੱਬ ਤੂੰ ਆਪ ਹੈ,
ਤੇਰਾ ਤੂੰ ਹਿੰਸਹਾਰ ਤੇਰਾ ਤੂੰ ਹੀ ਸਹਾਰਾ ਰਿਹਾ ਕਰ ਸਦਾ ਹੱਸਦਾ ਤਾਂ ਹੀ ਲੱਗਦਾ ਪਿਆਰਾ ਰਿਆ ਕਰ ਸਦਾ ਹੱਸਦਾ ਤਾਈਓ ਲੱਗਦਾ ਪਿਆਰਾ ਤੇਰਾ ਤੂੰ ਹੀ ਸਹਾਰਾ ਤੇਰਾ ਤੂੰ ਰਿਹਾ ਕਰ ਸਦਾ ਹੱਸਦਾ ਤਾਹੀਂ ਲੱਗਦਾ ਪਿਆਰਾ ਰਿਹਾ ਕਰ ਸਦਾ ਹੱਸਦਾ ਤਾਹੀਂ ਲੱਗਦਾ ਪਿਆਰਾ।
ਸਤਿਗੁਰ ਦੀ ਕਿਰਪਾ ਜੀ, ਤੁਸਾਂ ਰੌਣਕ ਲਾਈਏ ਤੁਸਾਂ ਰੌਣਕ ਲਾਈਏ ਪਹਿਲਾਂ ਰੈਸੀ ਘੱਟ ਜ਼ਿੰਦਗੀ ਹੁਣ ਜਿਉਣੀ ਆਈ ਉਹ ਪਹਿਲਾਂ ਰੈਸੀ ਘੱਟ ਜ਼ਿੰਦਗੀ ਹੁਣ ਜਿਉਣੀ ਆਈ ਤੁਸਾਂ ਰੌਣਕ ਲਾਈਏ ਕੇ
ਜੀ ਤੂੰ ਸਾਰਾ ਪਹਿਲਾ ਵੈਸੀ ਘੱਟ ਜ਼ਿੰਦਗੀ ਹੁਣ ਜਿਉਣੀ ਆਈ ਪਹਿਲਾ ਰਹਿਸੀ ਘੱਟ ਜ਼ਿੰਦਗੀ ਹੁਣ ਜਿਉਣੀ ਆਈ ਤੂੰ ਤਾਂ ਖਿੜੇ ਆਹੀ ਥੱਬਦੇ ਤੂੰ ਤਾਂ ਖਿੜੇ ਆਹੀ ਥੱਬਦੇ ਓਏ ਅੰਦਰੋਂ ਹੀ ਮਾਣ ਜ਼ਿੰਦਗੀ ਖੁਸ਼ੀ ਬਾਹਰ ਕਿਉਂ ਲੱਭਦਾ ਅੰਦਰੋਂ ਹੀ ਮਾਣ ਜ਼ਿੰਦਗੀ ਖੁਸ਼ੀ ਬਾਹਰ ਕਿਉਂ ਲੱਭਦਾ ਤੂੰ ਤਾਂ
ਖਿੜੇ ਆਹੀ ਥੱਬਦਾ
ਜੀ ਤੂੰ ਤਾਂ
ਖਿੜੇ
ਰੱਜ ਕੇ
ਓਏ ਅੰਦਰੋਂ ਹੀ ਮਾਨ ਜ਼ਿੰਦਗੀ ਖੁਸ਼ੀ ਬਾਹਰ ਕਿਉਂ ਲੱਭਦਾ ਅੰਦਰੋਂ ਹੀ ਮਾਨ ਜ਼ਿੰਦਗੀ ਖੁਸ਼ੀ ਬਾਹਰ ਕਿਉਂ ਲੱਭਦਾ
ਸਿਰ ਚਰਨੋਂ ਨਾ ਚੱਕਣਾ ਜੀ ਸਿਰ ਚਰਨੋਂ ਨਾ ਚੱਕਣਾ ਜੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾ ਕੇ ਹੀ ਰੱਖਣਾ ਜੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾ ਕੇ ਹੀ ਰੱਖਣਾ ਜੀ
ਸਿਰ ਚਰਨੋਂ ਨਾ ਚੱਕਣਾ ਜੀ
ਵਾ ਸਿਰ
ਗ੍ਰੰਥ ਸਾਹਿਬ ਜੀਓ ਲੜ ਲਾ ਕੇ ਰੱਖਣਾ ਜੀ ਗੁਰੂ ਗ੍ਰੰਥ ਸਾਹਿਬ ਜੀਓ ਲੜ ਲਾ ਕੇ ਰੱਖਣਾ ਜੀ
ਉਸ ਖੁਦ ਮੁਖ ਪਿਆਰ ਜਿਹਾ ਜੀ ਉਸ ਖੁਦ ਮੁਖ ਪਿਆਰ ਜਿਹਾ ਬਾਬਾ ਨਾ ਕੋਈ ਹੋਰ ਦੇਖੇ ਮਰਦਾਨੇ ਦੇ ਯਾਰ ਜਿਹਾ ਮੈਂ ਬਾਬਾ ਨਾ ਕੋਈ ਹੋਰ ਦੇਖਿਆ ਮਰਦਾਨੇ ਦੇ ਯਾਰ ਜਿਹਾ
ਉਸ ਖੁਦ ਮੁਖ ਪਿਆਰ ਜਿਹਾ
ਰੱਜ ਗਏ
ਉਸ ਖੁਦ ਮੁਖ ਬਾਬਾ ਨਾ ਕੋਈ ਹੋਰ ਦੇਖਿਆ ਮਰਦਾਨੇ ਦੇ ਯਾਰ ਜਿਹਾ ਬਾਬਾ ਨਾ ਕੋਈ ਹੋਰ ਦੇਖਿਆ ਮਰਦਾਨੇ ਦੇ ਯਾਰ
ਓਏ ਦੱਸ ਕੀ ਮਜਬੂਰੀ ਏ ਦੱਸ ਕੀ ਮਜਬੂਰੀ ਏ ਮੱਥੇ ਵੱਟ ਪਾਉਣ ਨਾਲ ਅੱਜ ਹੱਸਣਾ ਜ਼ਰੂਰੀ ਮੱਥੇ ਵੱਟ ਪਾਉਣ ਨਾਲ ਅੱਜ ਹੱਸਣਾ ਜ਼ਰੂਰੀ ਤੇਰੀ ਕੀ ਮਜਬੂਰੀ ਦੱਸ ਕੀ ਮਜਬੂਰੀ ਓਏ ਮੱਥੇ ਵੱਟ ਪਾਉਣ ਨਾਲੋਂ ਅੱਜ ਹੱਸਣਾ ਜ਼ਰੂਰੀ ਮੱਥੇ ਵੱਟ ਪਾਉਣ ਨਾਲੋਂ ਅੱਜ ਹੱਸਣਾ ਜ਼ਰੂਰੀ ਰੰਗਾਂ ਆਪਣਿਆਂ ਵਿੱਚ ਰੰਗਣਾ ਰੰਗਾਂ ਆਪਣਿਆਂ ਵਿੱਚ ਰੰਗਣਾ ਅੰਦਰੋਂ ਹੀ ਰੱਬ ਮਿਲੇ ਨਿਰਵੈਰ ਹੁਣ ਕੀ ਮੰਗਣਾ ਸਾਨੂੰ ਅੰਦਰੋਂ ਹੀ ਰੱਬ ਮਿਲੇ ਹੁਣ ਦੁਨੀਆ ਤੋਂ ਕੀ ਮੰਗਣਾ ਰੰਗਾ ਆਪਣਿਆਂ ਵਿੱਚ ਰੰਗਣਾ ਜੀ ਰੰਗਾ ਆਪਣਿਆਂ ਵਿੱਚ ਰੰਗਣਾ ਅੰਦਰੋਂ ਹੀ ਰੱਬ ਮਿਲਿਆ ਹੁਣ ਦੁਨੀਆ ਤੋਂ ਕੀ ਮੰਗਣਾ ਅੰਦਰੋਂ ਹੀ ਰੱਬ ਮਿਲਿਆ ਹੁਣ ਦੁਨੀਆ ਤੋਂ ਕੀ ਮੰਗਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕੇ ਜਾਈਏ ਵੀ ਕਿਉਂ ਨਾ ਇਹ ਇਹਨਾਂ ਨੇ ਦੱਸਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਭੂਲ ਭਜਾ ਮਨ ਤੋਂ ਜੋਤ ਸਰੂਪ ਹੈ ਆਪਣਾ ਭੂਲ ਭਜਾ ਮਨ ਤੋਂ ਸਰੂਪ ਹੈ ਆਪਣਾ ਭੂਲ ਭਜਾ ਮਨ ਤੋਂ ਸਰੂਪ ਹੈ ਜੱਜ ਕੇ ਆਪਣਾ ਭੂਲ ਭਜਾ ਮਨ ਹਰ ਜੀ ਤੇਰੇ ਨਾਲ
ਮਨ ਹਰ ਜੀ ਤੇਰੇ ਨਾਲ
ਮਨ ਹਰ ਜੀ ਤੇਰੇ ਨਾਲ
ਮਨ ਹਰ ਜੀ ਤੇਰੇ
ਹਰ ਜੀ ਤੇਰੇ ਨਾਲ ਹੈ ਗੁਰਮਤੀ रंग मौज
मन हर जीते
मन तो ज्योत स्वरूप है अपना मूल पछाण
मन तो ज्योत स्वरूप है अपना मूल पछाण
मन तो ज्योत बोलो भाई सारे अपना भूल मूल पछाने ता शौचाने
मूल पछाने ता शौचाने
मरण जीवन की सोती होई
मरण जीवन की सोती हो
गुर पर साथी एको जान है
गुर पर साथी एको जान है
ता दूजा पाओ ना होई
ता दूजा पाओ ना
दूजा भाओ न हो दूजा भाओ न हो दूजा मन तो ज्योत स्वरूप है अपना भूल
हर जी तेरे नाल है गुरमत की रंग में
मन हर जी तेरे नाल है गुरमत की रंग
में मन तू ज्योत स्वरूप है
मन तू जो स्वरूप है अपना मूल पहचान
मन तू जो स्वरूप है अपना मूल पहचान अपना भूल पहचान
अपना भूल पहचान
अपना भूल पहचान
अपना भूल पहचान
अपना भूल पहचान
अपना भूल पहचान
अपना भूल पहचान
ਜਿਸਨੂੰ ਬਾਹਰ ਪਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ ਬਾਹਰ ਪਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ
ਜਿਸਨੂੰ ਬਾਹਰ ਪਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ
ਜਿਸਨੂੰ
ਬਾਹਰ ਪਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ
ਬਾਹਰ ਭਾਲਦਾ ਸਾਰੇ ਬੋਲਿਆ ਕਰੋ
ਬਾਹਰ
ਮਨਾ ਜਿਹਨੂੰ ਬਾਹਰ ਭਾਲਦਾ ਫਿਰਦਾ ਤੀਰਥਾਂ ਤੇ ਲੱਭਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ ਬਾਹਰ ਭਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਏ ਬਾਹਰ ਭਾਲਦਾ ਫਿਰਦਾ ਬੋਲੋ ਬਈ ਉਹ ਜੀ ਅੰਦਰ ਵਸਦਾ ਏ ਅੰਦਰ ਵਸਦਾ ਅੰਦਰ ਵਸਦਾ ਹਾਂ
ਅੰਦਰ ਵਸਦਾ ਅੰਦਰ ਵਸਦਾ ਅੰਦਰ ਵਸਦਾ ਤੇਰੇ ਅੰਦਰ ਵਸਦਾ
ਅੰਦਰ ਵਸਦਾ
ਤੇਰੇ ਅੰਦਰ ਵਸਦਾ
ਅੰਦਰ ਵਸਦਾ ਤੇਰੇ ਅੰਦਰ ਵਸਦਾ ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ
ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ
ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ
ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ
ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ
ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ
ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਵਸਦਾ ਓਏ ਜਿਹਦੀਆਂ ਕਰਦਾ ਉਹ ਤੇਰੇ ਅੰਦਰ ਵਸਦਾ
ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਕੀ ਹਾਲ ਹੈ ਜੀ ਸਭ ਦਾ ਅੱਜ ਪਤਾ ਹੈ ਵੀ ਇੱਦਾਂ ਹੀ ਕਹਿੰਦੇ ਕੀ ਹਾਲ ਹੈ ਬਈ ਫਿਰ ਪੁੱਛਦਾ ਕੀ ਹਾਲ ਹੈ ਸਭ ਦਾ ਹਮੇਸ਼ਾ ਕਿਹਾ ਕਰੋ ਚੜ ਪਹਿਰੇਦਾਰਾਂ ਨੂੰ ਬੇਨਤੀ ਹੈ ਪੰਡਾਲ ਭਰ ਗਿਆ ਪਿੱਛੇ ਹੀ ਪਾ ਲਓ ਜਿਹੜੀ ਸੰਗਤ ਆਵੇ ਉਹਨਾਂ ਨੂੰ ਤੁਸੀਂ ਹੁਣ ਪਿੱਛੇ ਹੀ ਬਿਠਾ ਦਿਆ ਮੱਥਾ ਟੇਕਣ ਵਾਲਿਆਂ ਨੂੰ ਪਹਿਰੇਦਾਰ ਵੀਰ ਪਿੱਛੇ ਹੀ ਪਾ ਦਿਆ ਕਰੋ ਆ ਜਿਹੜੇ ਬਕਸੇ ਜੇ ਲੱਗੇ ਆ ਨਾ ਵਿਚਾਲੇ ਇੱਥੇ ਜੇ ਕਿਤੇ ਸੇਵਾਦਾਰ ਦੋ ਤਿੰਨ ਖੜ ਜਾਓ ਗੁਰਜੀਤ ਸਿੰਘ ਜੀ ਇੱਥੇ ਕੁ ਖੜ ਜਾਓ ਤਿੰਨ ਚਾਰ ਸੇਵਾਦਾਰ ਖੜ ਜੋ ਤਾਂ ਜੋ ਆਉਣ ਵਾਲਿਆਂ ਨੂੰ ਇੱਥੇ ਹੀ ਬਾਤ ਕਰੋ ਪਿੱਛੇ ਬਸ ਇੱਥੇ ਹੀ ਭਾਈ ਚੱਲੋ ਬਾਕੀ ਸਾਰੀ ਸੰਗਤ ਜਿੱਥੇ ਜਿੱਥੇ ਬੈਠੇ ਹੋ ਸਜੇ ਹੋ ਟਕਾ ਬਣਾ ਕੇ ਸਜੇ ਰਹਿਣਾ ਮੌਸਮ ਕਿੰਨਾ ਸੁਹਾਵਣਾ ਅੱਜ ਕੱਲ ਬਸੰਤ ਹਰ ਪਾਸੇ ਬੜਾ ਸੋਹਣਾ ਮੌਸਮ ਹੈ ਬੜੇ ਦਰਖਤਾਂ ਨੂੰ ਪੱਤੇ ਨਿਕਲ ਰਹੇ ਹਨ ਤੇ ਹਰ ਪਾਸੇ ਫੁੱਲ ਖਿੜੇ ਹਨ ਜਿੰਨੇ ਮਰਜ਼ੀ ਫੁੱਲ ਖਿੜੇ ਹੋਣ ਆਲੇ ਦੁਆਲੇ ਪਰ ਜਿੰਨਾ ਚਿਰ ਬੰਦਾ ਅੰਦਰੋਂ ਨਾ ਖਿੜਿਆ ਹੋਵੇ ਉਹਨੂੰ ਖਿੜੇ ਹੋਏ ਫੁੱਲ ਦਿਸਦੇ ਹੀ ਨਹੀਂ ਬੱਚੇ ਦੀ ਪਿਆਰੀ ਦੀ ਸਮਾਈਲ ਨਜ਼ਰੀ ਨਹੀਂ ਆਉਂਦੀ ਸੋਹਣੀਆਂ ਚੀਜ਼ਾਂ ਵੀ ਸੋਹਣੀਆਂ ਨਹੀਂ ਲੱਗਦੀਆਂ ਜਦੋਂ ਬੰਦਾ ਅੰਦਰੋਂ ਖੁਸ਼ ਨਾ ਹੋਵੇ ਜਦੋਂ ਬੰਦਾ ਅੰਦਰੋਂ ਖਿੜਿਆ ਨਾ ਹੋਵੇ ਕੁਛ ਵੀ ਖਿੜਿਆ ਨਹੀਂ ਲੱਗਦਾ ਖੁਦ ਦੀ ਅੰਦਰ ਦੀ ਬਿਰਤੀ ਮਾੜੀ ਹੈ ਨਾ ਜਦੋਂ
ਐ ਲੱਗਦਾ ਨਰਕ ਚ ਹੀ ਤੁਰੇ ਫਿਰਦੇ। ਤੇ ਜਦੋਂ ਬੰਦਾ ਅੰਦਰੋਂ ਕਾਇਮ ਹੋਵੇ, ਅੰਦਰੋਂ ਖੁਸ਼ ਹੋਵੇ, ਫਿਰ ਇਹਨੂੰ ਕੰਡੇ ਵੀ ਫੁੱਲਾਂ ਵਰਗੇ ਲੱਗਦੇ ਹੈ। ਤੇ ਆਪਾਂ ਗੱਲ ਪਤਾ ਕੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਇੰਨਾ ਕਾਇਮ ਹੋ ਜਾ, ਇੰਨਾ ਕਾਇਮ ਹੋ ਜਾ, ਇੰਨਾ ਕਾਇਮ ਹੋ ਜਾ, ਵੀ ਕੰਡਿਆਂ ਨੂੰ ਵੀ ਤੂੰ ਫੁੱਲਾਂ ਵਾਂਗੂ ਹੀ ਮਹਿਸੂਸ ਕਰੇ, ਜ਼ਿੰਦਗੀ ਦੇ ਦੁੱਖਾਂ ਨੂੰ ਵੀ ਸੁੱਖਾਂ ਵਾਂਗੂ ਮਹਿਸੂਸ ਕਰੇ, ਇੰਨਾ ਸਟਰੋਂਗ ਹੋ ਜਾ, ਇੰਨਾ ਤਕੜਾ ਹੋ ਜਾ। ਜਦੋਂ ਬਣਾਉਣ ਤੇ ਆ ਜਾਓ ਨਾ, ਆਹ ਖਜੂਰਾਂ ਲੱਗੀਆਂ, ਦਰਖਤ ਨੇ ਨਾ ਖਜੂਰਾਂ ਦੇ, ਜੇ ਤੁਸੀਂ ਇਹਨੂੰ ਏਦਾਂ ਹੱਥ ਲਾਓ ਨਾ ਤੇ ਚੁੱਭਦਾ ਹੈ। ਆਪਾਂ ਜਿੰਨੇ ਬੈਠੇ ਆ ਸਾਨੂੰ ਚੁੱਭਣਗੇ ਪੱਤੇ, ਇਹਦੇ ਪੱਤੇ ਤਿੱਖੇ ਨੇ ਕੰਡਿਆਂ ਵਰਗੇ, ਜਿਹੜੇ ਇਹਦੇ ਪੱਤੇ ਹਨ ਤਿੱਖੇ ਹੈ ਚੁੱਭ ਜਾਣਗੇ, ਚੀਰ ਦੇ ਦੇਣਗੇ, ਵਿੱਚ ਚਲੇ ਜਾਣਗੇ ਉਂਗਲੀ ਦੇ, ਜ਼ਖਮ ਕਰ ਦੇਣਗੇ। ਪਰ ਜਿਹਨੂੰ ਜਾਚ ਹੋਵੇ ਉਹਨੇ ਇਹਨਾਂ ਖੱਗਿਆਂ ਨੂੰ, ਇਹਨਾਂ ਇਹਨਾਂ ਨੂੰ ਤੋੜ ਕੇ, ਇਹਨੂੰ ਕਹਿੰਦੇ ਖੱਗੇ, ਇਹਨਾਂ ਖੱਗਿਆਂ ਦੀਆਂ ਚੰਗੀਰਾਂ ਬਣਾ ਦੇਣੀਆਂ। ਪੁਰਾਣੇ ਵੇਲਿਆਂ ਚ ਬੀਬੀਆਂ ਬਣਾਉਂਦੀਆਂ ਸੀ ਨਾ ਚੰਗੇਰਾਂ, ਛਿੱਕੂ ਚੰਗੇਰ ਇਹਨਾਂ ਦੀ ਬਣਦੀ ਸੀ, ਖਜੂਰਾਂ ਦੇ ਖੱਗੇ ਇਹਨਾਂ ਨੂੰ ਲਿਆ ਕੇ ਸੁਕਾ ਕੇ ਫਿਰ ਇਹਨਾਂ ਤੇ ਰੰਗ ਕਰਕੇ ਫਿਰ ਇਹਨਾਂ ਦੀਆਂ ਹੀ ਚੰਗੇਰਾਂ ਬਣਾ ਲੈਣੀਆਂ। ਜਿਹਨੂੰ ਜਾਚ ਆ ਜਾਂਦੀ ਹੈ ਨਾ ਜਾਚ, ਉਹ ਕੰਡਿਆਂ ਤੋਂ ਵੀ ਕੰਮ ਲੈ ਲੈਂਦਾ, ਕੰਡੇ ਵੀ ਫਾਇਦਾ ਕਰਦੇ ਆ, ਤਿੱਖੇ ਹੈ। ਜਿਹਨੂੰ ਜਿਉਣ ਦੀ ਕਲਾ ਆ ਗਈ ਫਿਰ ਦੁੱਖ ਉਹਦੇ ਲਈ ਦੁੱਖ ਵੀ ਸੁੱਖ ਵਰਗਾ ਹੀ ਹੁੰਦਾ ਹੈ, ਦੁੱਖ ਨੂੰ ਦਾਰੂ ਬਣਾ ਲੈਂਦਾ, ਦੁੱਖ ਦਾਰੂ, ਦੁੱਖ ਦਾਰੂ ਹੁੰਦਾ, ਦਾਰੂ ਦਵਾ, ਦੁੱਖ ਨੂੰ ਇਲਾਜ ਬਣਾਉਂਦਾ ਅਗਲਾ ਆਪਣਾ, ਦੁੱਖ ਦਾਰੂ ਸੁੱਖ ਰੋਗ ਭਇਆ। ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੀ ਬੀਬੀ ਨੂੰ ਪਨੀਰ ਨਾ ਬਣਾਉਣਾ ਆਉਂਦਾ ਹੋਵੇ, ਦੁੱਧ ਜਦੋਂ ਫਟ ਜਾਏ ਉਹ ਔਖੀ ਹੁੰਦੀ ਹੈ, ਕਹਿੰਦੇ ਹਾਏ ਦੁੱਧ ਫਟ ਗਿਆ, ਦੁੱਧ ਫਟ ਗਿਆ। ਜਿਹੜੀ ਬੀਬੀ ਨੂੰ ਪਨੀਰ ਬਣਾਉਣਾ ਆਉਂਦਾ ਹੈ ਉਹ ਕਹਿੰਦੀ ਕੋਈ ਗੱਲ ਨੀ, ਜੇ ਫਟ ਗਿਆ ਅੱਜ ਪਨੀਰ ਹੀ ਖਾਵਾਂਗੇ। ਪਨੀਰ ਤੇ ਦੁੱਧ ਫਟੇ ਤੇ ਹੀ ਬਣਦਾ ਨਾ, ਤੇ ਜੇ ਦੁੱਧ ਫਟ ਜਾਏ ਤੇ ਬੀਬੀਆਂ ਕਹਿੰਦੀਆਂ ਅੱਜ ਪਨੀਰ ਹੀ ਸਹੀ। ਫਟੇ ਦੁੱਧ ਦੀ ਪਰੇਸ਼ਾਨੀ ਉਹਨਾਂ ਨੂੰ ਹੈ ਜਿਹਨਾਂ ਨੂੰ ਪਨੀਰ ਬਣਾਉਣਾ ਨਹੀਂ ਆਉਂਦਾ। ਜ਼ਿੰਦਗੀ ਵਿੱਚ ਆਏ ਦੁੱਖ ਤਕਲੀਫਾਂ ਦੀ ਪਰੇਸ਼ਾਨੀ ਉਹਨਾਂ ਨੂੰ ਹੁੰਦੀ ਹੈ ਜਿਹਨਾਂ ਨੂੰ ਦੁੱਖਾਂ ਨੂੰ ਫੇਸ ਨਹੀਂ ਕਰਨਾ ਆਉਂਦਾ, ਹਾਲਾਤਾਂ ਨਾਲ ਜੂਝਣਾ ਨਹੀਂ ਆਉਂਦਾ, ਜਿਹਨਾਂ ਨੂੰ ਕਾਇਮ ਨਹੀਂ ਰਹਿਣਾ ਆਉਂਦਾ। ਜਿਸ ਬੰਦੇ ਨੂੰ ਜ਼ਿੰਦਗੀ ਦੀ ਕਲਾ ਆਉਂਦੀ ਹੈ ਨਾ ਵੀਰੋ ਭਰਾਵੋ ਭੈਣੋ, ਉਹ ਤੇ ਹਰ ਹਾਲਾਤ ਜਿੱਦਾਂ ਦੇ ਮਰਜ਼ੀ ਸਿਚੁਏਸ਼ਨ ਜੈਸੀ ਵੀ ਹੋਵੇ ਉਹਨੇ ਆਪਣੇ ਆਪ ਨੂੰ ਖੁਸ਼ ਰੱਖ ਲੈਣਾ, ਕਾਇਮ ਰੱਖ ਲੈਣਾ। ਕੀ ਹੋ ਗਿਆ ਰੰਗ ਕਾਲਾ, ਫਿਰ ਕੀ ਹੋ ਗਿਆ? ਆ ਕਾਲੇ ਰੰਗ ਸਾਡੇ ਹੀ ਨੇ, ਵਿਦੇਸ਼ਾਂ ਦੇ ਵਿੱਚ ਕਾਲੇ ਰੰਗ ਨੂੰ ਕੋਈ ਨਹੀਂ ਕਹਿੰਦਾ, ਸਾਡੇ ਹੀ ਹੈ, ਸਾਡੇ ਕਾਲਾ ਰੰਗ ਕਾਲਾ ਮੰਨਿਆ ਜਾਂਦਾ। ਅਮਰੀਕਾ ਚ ਇਹ ਚੀਜ਼ ਹੈ ਹੀ ਨਹੀਂ ਕਾਲਾ ਗੋਰਾ, ਕਿਉਂਕਿ ਅਸੀਂ ਬਚਪਨ ਤੋਂ ਸੁਣਿਆ ਵੀ ਗੋਰਾ ਰੰਗ ਵਧੀਆ ਹੁੰਦਾ, ਕਾਲਾ ਵਧੀਆ ਨਹੀਂ ਹੁੰਦਾ। ਨਿੱਕੇ ਹੁੰਦਿਆਂ ਤੋਂ ਸੁਣਿਆ ਨਾ, ਗੀਤ ਹੁੰਦੇ ਸੀ ਗੋਰੀ ਮਾਂ ਦਾ ਜਾਇਆ ਮਤਲਬ ਗੋਰਾ, ਗੋਰਾ ਹੁੰਦਾ ਗੋਰਾ। ਤੇ ਅਮਰੀਕਾ ਕੈਨੇਡਾ ਚ ਵੇਖੋਗੇ ਉੱਥੋਂ ਉੱਥੇ ਤਾਂ ਕਾਲਾ ਰਾਸ਼ਟਰਪਤੀ ਵੀ ਬਣਿਆ ਸੀ ਓਬਾਮਾ, ਉੱਥੇ ਕਾਲਾ ਕਾਲਾ ਹੈ ਹੀ ਨਹੀਂ। ਸਾਡੇ ਦਿਮਾਗਾਂ ਵਿੱਚ ਫਿੱਟ ਹੈ, ਮੈਂ ਕਾਲਾ ਏਦਾਂ ਆਵਾਂ, ਏਦਾਂ ਆਵਾਂ, ਏਦਾਂ, ਮੇਰਾ ਨੱਕ ਬੜਾ ਮੋਟਾ, ਮੈਂ ਫੀਨਾ ਵਾਂ, ਮੈਂ ਏਦਾਂ ਆਵਾਂ, ਏਦਾਂ, ਐਵੇਂ ਸੋਚਦੇ ਰਹਿੰਦੇ। ਮੇਰਾ ਕੱਦ ਮਧਰਾ ਰਹਿ ਗਿਆ, ਫਲਾਣਾ ਏਦਾਂ ਰਹਿ ਗਿਆ, ਫਲਾਣਾ, ਛੱਡ ਯਾਰ, ਇਹਦੇ ਆਪਣੇ ਫਾਇਦੇ ਨੇ, ਮਧਰੇ ਕੱਦ ਵਾਲੇ ਐਂ ਘੁਸੜ ਘੁਸੜ ਕੇ ਐਂ ਲੰਘ ਜਾਂਦੇ, ਲੰਬਾ ਤੇ ਫਸ ਜਾਂਦਾ, ਉਹਦੀਆਂ ਤੇ ਲੱਤਾਂ ਹੀ ਨਹੀਂ ਲੰਘਦੀਆਂ। ਨੱਕ ਤੇਰਾ ਮੋਟਾ ਚੰਗਾ, ਹਵਾ ਦਿਮਾਗ ਨੂੰ ਜ਼ਿਆਦਾ ਜਾਏਗੀ, ਚੌੜੀਆਂ ਨਾਸਾਂ ਨਾਰਾਜ਼ਗੀ ਕਰਦੀ ਹੈ ਬਈ, ਵਧੀਆ ਜ਼ਿਆਦਾ ਬ੍ਰੇਨ ਨੂੰ ਹਵਾ ਜਾਣ ਦੇ, ਐਡੀਆਂ ਐਡੀਆਂ ਨਾਸਾਂ।
ਹੈ ਬਈ ਚੰਗਾ ਹੈ ਆਕਸੀਜਨ ਜ਼ਿਆਦਾ ਜਾਣ ਦੇ ਕਾਹਦੇ ਲਈ ਐ ਸੋਚੀ ਜਾਂਦਾ ਹੈ ਕਿ ਨਹੀਂ ਬਈ ਤਾਂ ਕਰਕੇ ਐਵੇਂ ਹੀ ਆਪਣੇ ਆਪ ਨੂੰ ਡੀਮੋਟੀਵੇਟ ਨਾ ਕਰਿਆ ਕਰੋ ਜੋ ਹੈ ਵਧੀਆ ਜੋ ਹੈ ਕਮਾਲ ਦਾ ਪਰ ਉਸ ਚੀਜ਼ ਨੂੰ ਵਰਤਣਾ ਨਹੀਂ ਆਇਆ ਇਹ ਸਾਡੀ ਨਲਾਇਕੀ ਹੈ ਜੋ ਇੱਥੇ ਹੈ ਜੋ ਵੀ ਹੈ ਸਭ ਕੁਛ ਵਧੀਆ ਹੀ ਵਧੀਆ ਸਾਰਾ ਕੁਝ ਹੀ ਵਧੀਆ ਬਸ ਮੈਨੂੰ ਵਰਤਣਾ ਨਹੀਂ ਆਇਆ ਮੈਨੂੰ ਸਮਝ ਨਹੀਂ ਆਈ ਨਾ ਉਦਾਂ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਮੈਂ ਕੋਈ ਸਾਰਾ ਕੁਛ ਗੋਬਿੰਦ ਹੀ ਤੇ ਹੈ ਸਾਰੇ ਪਾਸੇ ਪਰਮਾਤਮਾ ਹੀ ਤੇ ਹੈ ਕਿੰਨਾ ਨਜ਼ਾਰਾ ਆਵੇ ਇਹ ਸੋਚ ਬੰਦੇ ਦੀ ਜ਼ਿੰਦਗੀ ਦੀ ਬਣ ਜਾਏ ਸਾਰਾ ਕੁਝ ਇੱਕ ਹੈ ਇਕਲ ਮਾਟੀ ਕੁੰਚਰ ਚੀਤੀ ਭਜਨ ਹੈ ਬਹੁ ਨਾਨਾ ਰੇ ਵੱਖਰੇ ਵੱਖਰੇ ਲੱਗ ਰਹੇ ਨੇ ਇੱਕੋ ਹੀ ਮਿੱਟੀ ਲੱਗੀ ਹੈ ਹਾਥੀ ਨੂੰ ਵੀ ਤੇ ਕੀੜੀ ਨੂੰ ਵੀ ਕੀੜੀ ਨੂੰ ਵੀ ਉਹੀ ਮਿੱਟੀ ਲੱਗੀ ਹੈ ਹਾਥੀ ਨੂੰ ਵੀ ਉਹੀ ਮਿੱਟੀ ਲੱਗੀ ਹੈ ਇੱਥੋਂ ਕੁਦਰਤ ਦੇ ਵਿੱਚੋਂ ਹੀ ਬਣੇ ਨੇ ਸਾਰੇ ਜੀਵ ਕੁਦਰਤ ਵਿੱਚੋਂ ਹੀ ਬਣੇ ਆ ਕੁਦਰਤ ਵਿੱਚ ਹੀ ਸਮਾ ਜਾਵਾਂਗੇ ਤੇ ਜਿੰਨਾ ਕੁ ਟਾਈਮ ਸਾਡੇ ਕੋਲ ਹੈ ਜਿੰਨਾ ਕੁ ਇਹ ਮੌਕਾ ਹੈ ਇਹਨੂੰ ਗਵਾਓ ਨਾ ਆਪਣੇ ਆਪ ਨੂੰ ਕਾਇਮ ਰੱਖੋ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖੋ ਜੇ ਆਪਣੇ ਰੱਬ ਅਸੀਂ ਆਪ ਫਿਰ ਆਪਣੇ ਲਈ ਵਧੀਆ ਫੈਸਲੇ ਲਓ ਮੈਂ ਹੁਣ ਇਹ ਗੱਲ ਬੜੀ ਵਾਰੀ ਕਰਦਾ ਹੁਣ ਮੈਨੂੰ ਐਕਸਪਲੇਨ ਕਈ ਵਾਰੀ ਕਰਨੀ ਪੈਂਦੀ ਹੈ ਕਿਉਂਕਿ ਕਈ ਵਾਰੀ ਨਵਾਂ ਬੰਦਾ ਵਿੱਚ ਬੈਠਾ ਹੋਇਆ ਹੋਵੇ ਉਹ ਕਵੇ ਲੈ ਇਹ ਕਹੀ ਜਾਂਦੇ ਨੇ ਬੰਦਾ ਆਪਣਾ ਰੱਬ ਆਪ ਹੈ ਬਿਲਕੁਲ ਆਪਣਾ ਰੱਬ ਆਪ ਹੈ ਜੇ ਤੂੰ ਆਪਣਾ ਰੱਬ ਆਪ ਹੈ ਆਪਣੇ ਆਪ ਨੂੰ ਫਿਰ ਸਰਾਫ ਨਾ ਦੇ ਵਰ ਦੇ ਮੈਨੂੰ ਦੱਸੋ ਭਲਾ ਬੰਦਾ ਆਪਣਾ ਰੱਬ ਆਪ ਹੈ ਸਬੂਤ ਦਿਓ ਸਬੂਤ ਲਓ ਐਡਾ ਵੱਡਾ ਢਿੱਡ ਹੈ ਇਹ ਕਿਸੇ ਨੇ ਲਾਇਆ ਕਿ ਤੂੰ ਆਪ ਹੀ ਲਾਇਆ ਬੋਲੋ ਬੋਲੋ ਯਾਰ ਇਹ ਢਿੱਡ ਰੂਪੀ ਵਰ ਹੈ ਕਿ ਸਰਾਫ ਹੈ ਸਰਾਫ ਹੈ ਨਾ ਇਹ ਸਰਾਫ ਕਿਹਨੇ ਦਿੱਤਾ ਭਲਾ ਤੂੰ ਆਪ ਦਿੱਤਾ ਕਿ ਕਿਸੇ ਨੇ ਦਿੱਤਾ ਆਪ ਦਿੱਤਾ ਤੇ ਸਿਕਸ ਪੈਕ ਹੈ ਪੂਰੀ ਫਿੱਟ ਬੋਡੀ ਹੈ ਸਿਹਤ ਕਾਇਮ ਹੈ ਇਹ ਵਰ ਕਿਹਨੇ ਦਿੱਤਾ ਹੈ ਬੋਲੋ ਆਪ ਵਰ ਦਿੱਤਾ ਹੈ ਫਿਰ ਆਪਣੇ ਆਪ ਨੂੰ ਵਰ ਦਿਓ ਸਰਾਫ ਕਿਉਂ ਦੇਈ ਜਾਂਦੇ ਹੈ ਬਈ ਚਿਹਰਾ ਹੱਸਦਾ ਹੈ ਇਹ ਵਰ ਹੈ ਭੈੜਾ ਬੂਥਾ ਬਣਾ ਕੇ ਬੈਠਾ ਕਈ ਇੱਥੇ ਇੱਥੇ ਵੀ ਵਿੱਚ ਬੈਠੇ ਹੋਣਗੇ ਯਾਰ ਕੀ ਹੱਸੀ ਜਾਂਦੇ ਨੇ ਏਦਾਂ ਦੇ ਹੈਗੇ ਨਮੂਨੇ ਭੁਲੇਖੇ ਨਾਲ ਹੀ ਆ ਗਿਆ ਇੱਥੇ ਬਹਿਣਾ ਕਿਸੇ ਹੋਰ ਅੱਗੇ ਸੀ ਇਹਨੇ ਹੁੰਦੇ ਆ ਵਿੱਚ ਹੁਣ ਸਮਾਈਲ ਹੋਣੀ ਚਿਹਰੇ ਤੇ ਹਾਸਾ ਹੋਣਾ ਇਹ ਵਰ ਹੈ ਕਿ ਸਰਾਫ ਹੈ ਵਰ ਹੈ ਤੇ ਐਵੇਂ ਹਰ ਵੇਲੇ ਭੈੜਾ ਜਿਹਾ ਬੂਥਾ ਬਣਾ ਕੇ ਰੱਖਣਾ ਮੱਥੇ ਤੇ ਤਿਉੜੀ ਪਾ ਕੇ ਰੱਖਣੀ ਇਹ ਕੀ ਹੈ ਤੇ ਹੁਣ ਆਪਣੇ ਆਪ ਨੂੰ ਵਰ ਦੇਣਾ ਕਿ ਸਰਾਫ ਵਰ ਦੇ ਤੂੰ ਦੇਣਾ ਹੈ ਜਿੱਦਣ ਤੇਰਾ ਮੁੰਡਾ ਕੈਨੇਡਾ ਨੂੰ ਚੜ ਗਿਆ ਫੇਰ ਦੇਗਾ ਸਮਾਈਲ ਹੀ ਰੱਖੇਗਾ ਫੇਰ ਇੱਦਾਂ ਹੁਣ ਅਮਰੀਕਾ ਚਲੇ ਗਏ ਸਾਰੇ ਮੇਰਾ ਪੁੱਤ ਵੀ ਕੈਨੇਡਾ ਧੀ ਵੀ ਕੈਨੇਡਾ ਹੁਣ ਕੀ ਹੋ ਗਿਆ ਪਹਿਲਾਂ ਸੜਿਆ ਰਹਿੰਦਾ ਸੀ ਹੁਣ ਖੁਸ਼ ਰਹਿਣ ਲੱਗ ਗਿਆ ਇਸ ਬਾਰੇ ਕਿਸੇ ਨੇ ਨਹੀਂ ਦਿੱਤਾ ਤੂੰ ਦਿੱਤਾ ਹੈ ਆਪਣੇ ਆਪ ਨੂੰ ਵਰ ਦਿਓ ਸਰਾਫ ਨਾ ਦਿਓ ਤੇ ਲੋਕਾਂ ਨੇ ਆਪਣੇ ਆਪ ਨੂੰ ਸਰਾਫ ਦਿੱਤੇ ਹੋਏ ਹੈ ਕਿ ਨਹੀਂ ਰੋਣ ਦਾ ਸਰਾਫ ਆ ਬੀਬੀਆਂ ਤੇ ਬਹੁਤੀਆਂ ਸਰਾਫੀਆਂ ਹੋਈਆਂ ਨੇ ਕਈ ਕਈ ਇੰਨੀਆਂ ਸਰਾਫੀਆਂ ਨੇ ਹਰ ਵੇਲੇ ਰੋਈ ਨਹੀਂ ਕਰਦਾ ਜਦੋਂ ਮਿਲੋਗੇ ਵਾਹ ਜੀ ਬੁਰਾ ਹਾਲ ਜੀ ਬੁਰਾ ਹਾਲ ਨਿਆਣਿਆਂ ਦਾ ਕਿਉਂ ਇੱਦਾਂ ਕੋਈ ਕੋਈ ਭੈਣ ਸਾਡੀ ਇੱਦਾਂ ਜਦੋਂ ਮੈਂ ਹੁਣ ਪੁੱਛਦਾ ਕੀ ਹਾਲ ਹੈ ਮਾਤਾ ਜੀ ਚੜ੍ਹਦੀ ਕਲਾ ਭਾਈ ਸਾਹਿਬ ਇੱਦਾਂ ਹੁੰਦੀਆਂ ਹੌਲੀ ਹੌਲੀ ਹੋਣਗੀਆਂ ਟਾਈਮ ਲੱਗੇਗਾ ਸਮਾਂ ਲੱਗੇ ਗਏ, ਆਦਤ ਪਈ ਹੈ, ਸੁਭਾਅ ਬਣਿਆ, ਸੈੱਲ ਮੈਂਬਰੀ ਬਣੀ ਹੈ ਸਾਡੀ, ਇਹ ਸੈੱਲ ਮੈਂਬਰੀ ਬਣੀ ਪਈ ਹੈ। ਪਰ ਆਪਣੇ ਆਪ ਨੂੰ ਕਾਇਮ ਕਰੋ, ਚੜ੍ਹਦੀ ਕਲਾ ਚ ਰਹੋ, ਇਹ ਨੁਕਤੇ ਸਿੱਖੋ, ਆਪਣੇ ਆਪ ਨੂੰ ਸਰਾਫ ਨਾ ਦਿਓ, ਵਰ ਦਿਓ ਵੀਰੋ, ਆਪਣੇ ਰੱਬ ਆਪ, ਕੋਈ ਢਿੱਡ ਨੀ ਰੱਬ ਲਾ ਕੇ ਗਿਆ, ਕੋਈ ਸਿਕਸ ਪੈਕ ਰੱਬ ਨੀ ਬਣਾ ਕੇ ਗਿਆ, ਇਹ ਤੂੰ ਬਣਾਏ ਨੇ, ਢਿੱਡ ਤੂੰ ਲਾਇਆ, ਫਿੱਟ ਤੂੰ ਹੋਏਗਾ, ਸ਼ੂਗਰ ਪਰਮਾਤਮਾ ਨੇ ਨਹੀਂ ਦਿੱਤੀ, ਇਹ ਤੂੰ ਲਈ ਹੈ ਤੇ ਠੀਕ ਹੁਣ ਆਪ ਕਰਦਾ ਬਈ। ਜੇ ਆਪਣੇ ਰੱਬ ਆਪ ਬਣ ਗਏ ਫਿਰ ਬੰਦਾ ਦੱਸੋ ਮੂਰਖ ਹੈ ਜਿਹੜਾ ਆਪਣੇ ਆਪ ਨੂੰ ਸਰਾਫ ਦੇਗਾ, ਕਿਉਂ ਬਈ ਮੂਰਖ ਹੈ ਜਿਹੜਾ ਆਪਣੇ ਆਪ ਨੂੰ ਸਰਾਫ ਦੇਗਾ, ਆਪਣੇ ਆਪ ਨੂੰ ਸਜ਼ਾ ਦਿੰਦਾ ਹੁੰਦਾ ਕੋਈ? ਪਰ ਕਈ ਵਾਰੀ ਐਂ ਲੱਗਦਾ ਅਸੀਂ ਵੈਰੀ ਹਾਂ ਆਪਣੇ ਆਪ, ਐ ਲੱਗਦਾ ਜਿਵੇਂ ਅਸੀਂ ਆਪਣੇ ਆਪ ਦੇ ਵੈਰੀ, ਅਸੀਂ ਆਪਣੇ ਆਪ ਨਾਲ ਪਿਆਰ ਹੀ ਨਹੀਂ ਕਰਦੇ, ਆਪਣੇ ਆਪ ਨਾਲ ਪਿਆਰ ਨਹੀਂ ਕਰਦੇ, ਆਪਣੇ ਆਪ ਦੇ ਵੈਰੀ ਨਹੀਂ। ਕੋਈ ਕਿਸੇ ਦਾ ਵੈਰੀ ਨਹੀਂ, ਪੜ੍ਹਦੇ ਹਾਂ ਨਾ ਆਪਾਂ ਕਈ ਵਾਰੀ, ਪੜ੍ਹੀਏ ਬੋਲੋ ਇੱਕ ਵਾਰ ਇੱਥੇ, ਓਏ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਓਏ ਵੈਰੀ ਤੇ ਬੰਦਿਆ ਹੁੰਦਾ, ਰੱਬ ਨਾ ਸੇਰਾ ਵੈਰੀ, ਓਏ ਵੈਰੀ ਤੇਰੇ ਬੰਦਿਆ, ਤੇਰੀ ਮਰਜ਼ੀ ਹੈ ਯਾਰ ਬਣਾ ਲੈ ਚਾਹੇ ਵੈਰੀ ਬਣਾ ਲੈ, ਕੁਦਰਤ ਤੇ ਦੋਵੇਂ ਪਾਸੇ ਹੀ ਬਣਨ ਨੂੰ ਤਿਆਰ ਹੈ, ਵਿਧਾਨ ਏਦਾਂ ਦਾ ਹੀ ਹੈ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਕਿਸੇ ਦਾ, ਬੋਲੋ ਬਈ ਆਹ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਨੇ ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਜੀ ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਜੀ ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਜੀ ਵੈਰੀ ਤੇਰੇ ਐਬ ਬੰਦਿਆ, ਸਤਿਗੁਰ ਕਹਿੰਦੇ ਵੈਰੀ ਤੇਰੇ ਐਬ ਬੰਦਿਆ ਹੋਵੇ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੋਵੇ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੋਵੇ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਪੜ ਲੋ ਬਈ, ਹੋ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ,
ਰੱਬ ਨਹੀਂ ਵੈਰੀ, ਅਸੀਂ ਖੁਦ ਦੇ ਖੁਦ ਵੈਰੀ ਹਾਂ, ਸਾਡੀ ਸੋਚ ਇੰਨਾ ਦੀ ਹੈ, ਸਾਡਾ ਨਜ਼ਰੀਆ ਇੰਨਾ ਦਾ ਹੈ। ਵੀਰੋ ਹੱਸਣਾ ਆਪਣੇ ਆਪ ਨੂੰ, ਹੱਸਣ ਦਾ, ਖੁਸ਼ ਰਹਿਣ ਦਾ, ਕਾਇਮ ਰਹਿਣ ਦਾ ਵਰ ਕੀ ਦੇਣਾ? ਅਸੀਂ ਤੇ ਹੱਸਦਿਆਂ ਨੂੰ ਵੇਖ ਕੇ ਦੁਖੀ ਹੋ ਜਾਂਦੇ, ਸੱਚੀ ਦੁਖੀ ਹੋ ਜਾਂਦੇ, ਇੱਕ ਇੱਥੇ ਆਏ ਮੈਂ ਕਿਹਾ ਵੀ ਤੂੰ ਭਾਈ ਸੰਗਤ ਆਈ ਕਹਿੰਦੇ ਆਈ ਤੇ ਕਹਿੰਦਾ ਮੈਂ ਨਵੇਂ ਪੰਜ ਸੱਤ ਬੰਦੇ ਲੈ ਕੇ ਆਇਆ ਆਪਾਂ ਇੱਥੇ ਬਾਹਰ ਦੁਕਾਨ ਲਾਇਆ ਸੀ ਨਾ ਮੇਰੇ ਖਿਆਲ ਨਵੰਬਰ ਚ ਲਾਇਆ ਸੀ ਕਿ ਇੱਥੇ ਲਾਇਆ ਸੀ ਆਪਾਂ ਇੱਥੇ ਹੀ ਲੱਗਾ ਸੀ ਤੇ ਤਿੰਨ ਘੰਟੇ ਦੁਕਾਨ ਲੱਗਾ ਤੇ ਸਮਾਪਤੀ ਹੋ ਗਈ ਚਲੋ ਉਹ ਮੈਨੂੰ ਦੋ ਤਿੰਨ ਦਿਨਾਂ ਬਾਅਦ ਮਿਲੇ ਮੈਂ ਕਿਹਾ ਹੋਰ ਸੁਣਾਓ ਕਹਿੰਦੇ ਠੀਕ ਹੈ ਜੀ ਚੜ੍ਹਦੀ ਕਲਾ ਮੈਂ ਕਿਹਾ ਸੰਗਤ ਨਾਲ ਆਈ ਸੀ ਕਹਿੰਦੇ ਆਈ ਸੀ ਜੀ ਉਹ ਕਹਿੰਦੇ ਅਸੀਂ ਨੀ ਜਾਂਦੇ ਮੁੜ ਕੇ ਕਹਿੰਦੇ ਕਿਉਂ ਕਹਿੰਦੇ ਯਾਰ ਤੁਸੀਂ ਤੇ ਅੱਧੇ ਦੀਵਾਨ ਚ ਹੱਸੀ ਗਏ ਹੋ ਬਾਕੀ ਨੀ ਸੁਣਿਆ ਉਹਨੇ ਸਾਰਾ ਦੀਵਾਨ ਗੱਲਾਂ ਉਹੀ ਹੈ ਚਾਹੇ ਹੱਸ ਕੇ ਕਰ ਲਓ ਚਾਹੇ ਰੋ ਕੇ ਕਰ ਲਓ ਪਰ ਬੰਦੇ ਦਾ ਨਜ਼ਰੀਆ ਹੈ ਜਿਹੜਾ ਬੰਦਾ ਅੰਦਰੋਂ ਦੁਖੀ ਹੁੰਦਾ ਨਾ ਨੋਟ ਕਰ ਲਿਓ ਉਹ ਬਾਹਰ ਕਿਸੇ ਨੂੰ ਹੱਸਦਾ ਨਹੀਂ ਵੇਖ ਸਕਦਾ ਉਹਦਾ ਮਨ ਕਾਲਾ ਪੈਂਦਾ ਹੈ ਜਿਹੜਾ ਅੰਦਰੋਂ ਦੁਖੀ ਹੋਵੇ ਪਰੇਸ਼ਾਨ ਹੋਵੇ ਉਹਨੂੰ ਹੱਸਦਿਆਂ ਵੱਲ ਵੇਖ ਵੇਖ ਕੇ ਖਿੱਚ ਚੜ੍ਹਦਾ ਸਾਡੇ ਬਹੁਤੇ ਸਿੱਖ ਅੱਜ ਖਿਜੇ ਨਜ਼ਰ ਆਉਂਦੇ ਤੁਸੀਂ ਮਾੜਾ ਜਿਹਾ ਨੱਚ ਲਓ ਭੰਗੜਾ ਪਾ ਲਓ ਜੇ ਜੀ ਜਿਆ ਕਰੇ ਵੀ ਵਿਆਹ ਹੈ ਤੇ ਪੰਜ ਮਿੰਟ ਯਾਰ ਦਿਨ ਰਾਤ ਕੰਮ ਕਰਦੇ ਆ ਦਿਨ ਰਾਤ ਮਰਦੇ ਆ ਦਿਨ ਰਾਤ ਬੱਚਿਆਂ ਵਾਸਤੇ ਕਮਾ ਕੇ ਲਿਆਈਦਾ ਨਿਆਣਿਆਂ ਨੂੰ ਪੜ੍ਹਾ ਲਿਖਾ ਰਹੇ ਆ ਜੋਬਾਂ ਤੇ ਲਵਾਇਆ ਮਿਹਨਤ ਕੀਤੀ ਹੈ ਬੱਚਾ ਅਮਰੀਕਾ ਭੇਜਿਆ ਕੈਨੇਡਾ ਭੇਜਿਆ ਘਾਲਣਾ ਘਾਲੀ ਕੋਈ ਕੰਮ ਜਿਹੜਾ ਨਹੀਂ ਕੀਤਾ ਸਾਰੀਆਂ ਡਿਊਟੀਆਂ ਨਿਭਾਈਆਂ ਸਾਰੇ ਫਰਜ਼ ਨਿਭਾਏ ਹੈ ਤੇ ਵਿਆਹ ਆ ਗਿਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੇ ਜੇ ਸਟੇਜ ਤੇ ਕਿਸੇ ਨੇ ਚਾੜਤਾ ਜੀ ਕੀਤਾ ਅੰਦਰੋਂ ਹੁਲਾਰਾ ਜਿਹਾ ਆ ਗਿਆ ਜੇ ਬੰਦਾ ਸਟੇਜ ਤੇ ਚੜ ਕੇ ਨੱਚ ਲਿਆ ਇੰਨੇ ਨਾਲ ਨਚਾਰ ਨਹੀਂ ਬਣ ਜਾਂਦਾ ਇੰਨੇ ਨਾਲ ਨਚਾਰ ਕਿਵੇਂ ਹੋ ਗਿਆ ਪੂਰੇ ਫਰਜ਼ ਨਿਭਾਉਂਦਾ ਜ਼ਿੰਮੇਵਾਰੀਆਂ ਨਿਭਾਉਂਦਾ ਆਪਣੀਆਂ ਕਮਾਲ ਦਾ ਬੰਦਾ ਹੈ ਤੇ ਪੰਜ ਮਿੰਟ ਸਟੇਜ ਤੇ ਚੜ ਕੇ ਨਚਾਰ ਹੋ ਜਾਏਗਾ ਕਿਤੇ ਏਦਾਂ ਨਹੀਂ ਬਣਦਾ ਬੰਦਾ ਨਚਾਰ ਹੁਣ ਅੰਦਰ ਇੱਕ ਚਾਹ ਪੈਦਾ ਹੋਇਆ ਪਰ ਜਿਹੜੇ ਬੰਦਿਆਂ ਨੇ ਸਾਰੀ ਜ਼ਿੰਦਗੀ ਨੱਚ ਕੇ ਨਹੀਂ ਵੇਖਿਆ ਅੰਦਰ ਹੀ ਜੀ ਤੇ ਕਰਦਾ ਪਰ ਨੱਚ ਸਕੇ ਨਾ ਕਈ ਨਾ ਮੈਂ ਵੇਖਿਆ ਨੱਚਦੇ ਨਹੀਂ ਅਸੀਂ ਪਰ ਇਹ ਲੱਤ ਹਿਲਾਉਣਗੇ ਲਗੋਡਾ ਉਹਨਾਂ ਦਾ ਇਕੱਲਾ ਹੀ ਹਿੱਲੀ ਜਾਂਦਾ ਪੈਲਸਾਂ ਚ ਬੈਠਿਆ ਧਾਰਮਿਕ ਬੰਦਿਆਂ ਨੂੰ ਨੋਟ ਕਰਿਓ ਚੋਲੇ ਵਾਲਿਆਂ ਨੂੰ ਨੋਟ ਕਰਿਓ ਧਾਰਮਿਕ ਬੰਦੇ ਸਾਡੇ ਵਰਗੇ ਉਦਾਂ ਨਹੀਂ ਨੱਚਣਗੇ ਇਹ ਗੋਡਾ ਹਿਲਾਣਗੇ ਤੂੰ ਅੱਧੀ ਲੱਤ ਤੇਰੀ ਹਿੱਲੀ ਜਾਂਦੀ ਪੂਰੀ ਹਿਲਾਣਾ ਹੁਣ ਜੇ ਤੇਰਾ ਜੀ ਕਰਦਾ ਤਾਂ ਨੱਚ ਲੈ ਹੈ ਬਈ ਸੁਣੋ ਇਰੀਟੇਟ ਹੋਇਆ ਬੰਦਾ ਖਿਜਿਆ ਖਿਜਿਆ ਰਹਿੰਦਾ ਰਹਿੰਦੇ ਹੈ ਸਾਡੇ ਜ਼ਿਆਦਾਤਰ ਬੰਦੇ ਖਿਜੇ ਹੋਏ ਇਰੀਟੇਟ ਨੇ ਕਿਉਂ ਕਿਉਂਕਿ ਜੋ ਚਾਹੁੰਦੇ ਹੈ ਉਹ ਕਰ ਨਹੀਂ ਸਕੇ ਜੋ ਰੀਝਾਂ ਸੀ ਮਨ ਦੀਆਂ ਉਹਨਾਂ ਨੂੰ ਦਬਾਇਆ ਹੋਇਆ ਕਰਦੇ ਨਹੀਂ ਕਰਦੇ ਲੋਕੀ ਕਹਿਣਗੇ ਧਾਰਮਿਕ ਬੰਦਾ ਇਹ ਧਾਰਮਿਕ ਬੰਦਾ ਐਂ ਕਰਦਾ ਇਹ ਧਾਰਮਿਕ ਬੰਦਾ ਐਂ ਕਰਦਾ ਡਰਦੇ ਮਾਰੇ ਕਰ ਨਹੀਂ ਸਕਦੇ ਲੋਕਾਂ ਦੇ ਵਿੱਚ ਧਰਮੀ ਬਣ ਕੇ ਰਹਿਣਾ ਹੈ ਫਿਰ ਜਿਹੜੇ ਕਰਦੇ ਨੇ ਉਹਨਾਂ ਵੱਲ ਵੇਖ ਕੇ ਖਿੱਚ ਚੜਦੀ ਹੈ ਇਰੀਟੇਟ ਹੁੰਦੇ ਪਰੇਸ਼ਾਨ ਹੁੰਦੇ ਮਨ ਕਾਲਾ ਪੈਂਦਾ ਜਿੱਦਾਂ ਦਾ ਬੰਦਾ ਹੋਵੇ ਨਾ ਵੀਰੋ ਨੋਟ ਕਰਨਾ ਨਜ਼ਰੀਆ ਜਿੱਦਾਂ ਦਾ ਨਾ ਤੁਹਾਨੂੰ ਉਦਾਂ ਦਾ ਹੀ ਨਜ਼ਰ ਆਉਂਦਾ ਸੁਭਾਅ ਹੈ ਕਿਹੜੇ ਬੰਦੇ ਨੇ ਕਿਹੜੀ ਗੱਲ ਚੱਕਣੀ ਤੁਹਾਡਾ ਸੁਭਾਅ ਹੁੰਦਾ ਵੇਖੋ ਇੱਕ ਬੰਦਾ ਦਰਖਤ ਦੇ ਥੱਲੇ ਇੱਦਾਂ ਲੰਮਾ ਪਿਆ ਉਹ ਬੰਦਾ ਸੀ ਜਿਹੜਾ ਦਰਖਤ ਦੇ ਥੱਲੇ ਆਇਆ ਦਰਖਤ ਦੇ ਥੱਲੇ ਬੰਦਾ ਸੀ ਕਵੀ ਤੇ ਦਰਖਤ ਦੇ ਫਲ ਥੱਲੇ ਪਿਆ ਤੇ ਉੱਤੇ ਨੂੰ ਵੇਖੀ ਜਾਏ ਤੇ ਕਹਿੰਦਾ ਹੈ ਯਾਰ ਆਉਂਦਿਆਂ ਜਾਂਦਿਆਂ ਰਾਹੀਆਂ ਨੂੰ ਇਹ ਛਾਂ ਦਿੰਦਾ ਠੀਕ ਹੈ ਛਾਂ ਦਿੰਦਾ ਫਲ ਦਿੰਦਾ ਥਕਾਵਟ ਲਾ ਦਿੰਦਾ ਕਿੱਡਾ ਪਰਉਪਕਾਰੀ ਹੈ ਉਹ ਪਰਉਪਕਾਰੀ ਉਹਦੇ ਨਾ ਵੇਖ ਵੇਖ ਕੇ ਕਹਿੰਦਾ ਪਰਉਪਕਾਰੀ ਦਰਖਤ ਦੇ ਨਾਂ ਦੇ ਉੱਤੇ ਮੈਂ ਕਵਿਤਾ ਬਣਾਵਾ ਠੀਕ ਹੈ ਨਾ ਨਰਵੈਰ ਸਿੰਘ ਕਵਿਤਾ ਬਣਾਉਂਦਾ ਜੇ ਇਹਨੂੰ ਕਹੀਏ ਵੀ ਦਰਖਤ ਤੇ ਕਵਿਤਾ ਬਣਾ ਇਹਨੇ 15 ਮਿੰਟਾਂ ਚ ਬਣਾ ਦੇਣੀ ਕਵੀ ਦਾ ਨਜ਼ਰੀਆ ਉਹਦਾ ਆਪਣਾ ਨਜ਼ਰੀਆ ਇੱਧਰ ਸੁਣੋ ਉਹਦੀ ਸੋਚ ਹੈ ਨਜ਼ਰੀਆ ਉਹਨੇ
ਦਰਖਤ ਵੱਲ ਵੇਖਿਆ ਕਹਿੰਦਾ ਪਰਉਪਕਾਰੀ ਹੈ ਕਿਆ ਬਾਤ ਹੈ ਉਹਦੇ ਉੱਤੇ ਉਹਨੇ ਕਵਿਤਾ ਬਣਾਈ ਤੇ ਐਦਾਂ ਵੇਖ ਲਿਆ ਉਹਨੂੰ ਦਰਖਤ ਚੋਂ ਕੀ ਨਜ਼ਰ ਆਉਂਦਾ
ਪਰਉਪਕਾਰ
ਇਹ ਕਿੱਦਾਂ ਪਰਉਪਕਾਰ ਕਰਦਾ ਇਹਨੇ ਨੂੰ ਇੱਕ ਆ ਗਿਆ ਨ੍ਰਿਤਕਾਰ ਉਹ ਨ੍ਰਿਤ ਕਰਦਾ ਨੱਚਦਾ ਉਹ ਜਦੋਂ ਦਰਖਤ ਦੇ ਥੱਲੇ ਪਿਆ ਇਹ ਪੱਤਿਆਂ ਕੱਲੀ ਵੇਖੇ ਕਹਿੰਦਾ ਕਮਾਲ ਦੀ ਗੱਲ ਹੈ ਕੱਲਾ ਕੱਲਾ ਪੱਤਾ ਨੱਚ ਰਿਹਾ ਕੱਲੀ ਕੱਲੀ ਡਾਣੀ ਕਿਉਂਕਿ ਉਹ ਆਪ ਨੱਚਦਾ ਪੱਤੇ ਸਾਰੇ ਹਿੱਲਦੇ ਨੇ ਨਾ ਤੁਸੀਂ ਆ ਪਾਪੂਲਰ ਜਿਹੜਾ ਹੁੰਦਾ ਹੈ ਪਾਪੂਲਰ ਕਹਿੰਦੇ ਨੇ ਜਿਹਨੂੰ ਪਾਪੂਲਰ ਵੀ ਕਹਿੰਦੇ ਨੇ ਉਹਦੇ ਵੇਖਿਓ ਕੱਲਾ ਕੱਲਾ ਪੱਤਾ ਹਿੱਲਦਾ ਹੁੰਦਾ ਅਲੱਗ ਅਲੱਗ ਪਿੱਪਲ ਨੂੰ ਵੇਖਿਓ ਕੱਲਾ ਕੱਲਾ ਪੱਤਾ ਇਹ ਪਿਆ ਕਰੇ ਇਹ ਨ੍ਰਿਤਕਾਰ ਹੈ ਨ੍ਰਿਤ ਕਰਦਾ ਨੱਚਦਾ ਕਹਿੰਦਾ ਯਾਰ ਸਾਰਾ ਦਰਖਤ ਹੀ ਨੱਚੀ ਜਾਂਦਾ ਸਾਰਾ ਹੀ ਨੱਚਦਾ ਇਹ ਐ ਵੇਖਦਾ ਇਹਨੂੰ ਦਰਖਤ ਵਿੱਚੋਂ ਕੀ ਨਜ਼ਰ ਆਇਆ ਨਾਚ ਪਹਿਲੇ ਨੂੰ ਕੀ ਨਜ਼ਰ ਆਇਆ ਪਰਉਪਕਾਰ ਤੀਜਾ ਆ ਗਿਆ ਵਿਰਾਗੀ ਸਾਧ ਸੀ ਵਿਰਾਗੀ 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 ਸਾਧ ਜਾਂ ਤੁਹਾਡੇ ਵਾਲਾ ਹੋਣਾ ਕੋਈ ਸਾਈਡ ਸੌਂਗੀ ਆ ਕੋਈ ਛੱਡ ਗਿਆ ਜਾਂ ਛੱਡ ਗਈ ਹੁੰਦੇ ਨੇ ਨਾ ਫਿਰ ਫਿਰ ਚਾਰ ਪੰਜ ਮਹੀਨੇ ਫਿਰ ਡੁੱਲ ਜੇ ਹੋਏ ਫਿਰ ਬਸ ਕੋਈ ਜ਼ਿੰਦਗੀ ਨੀ ਐ ਨੀ ਆ ਐ ਕਰਨਗੇ ਪਹਿਲਾਂ ਨੀ ਸੁਣਦੇ ਸੋਚਦੇ ਸਾਰੀ ਸਾਰੀ ਰਾਤ ਫੋਨਾਂ ਤੇ ਲੱਗੇ ਰਹਿਣਗੇ ਜਦੋਂ ਅਗਲਾ ਕਿਤੇ ਵਿਆਹਿਆ ਗਿਆ ਜਾਂ ਵਿਆਹੀ ਗਈ ਫਿਰ ਦੁੱਨ ਵੱਟੇ ਹੋ ਕੇ ਤੁਰੇ ਫਿਰਨਗੇ ਕੋਈ ਜ਼ਿੰਦਗੀ ਨੀ ਐ ਨੀ ਆ ਨੀ ਫਿਰ ਏਦਾਂ ਹੋਏ ਹੁੰਦੇ ਨੇ ਨਾ ਕਈ ਬੰਦੇ ਏਦਾਂ ਦੇ ਹੁਣ ਉਹ ਇਹੋ ਜਿਹਾ ਸੀ ਕੋਈ ਉਹ ਏਦਾਂ ਉੱਪਰ ਆਇਆ ਦਰਖਤ ਨੂੰ ਵੇਖਿਆ ਕਹਿੰਦਾ ਇਹਦੇ ਸਾਥੀ ਵੀ ਇਹਨੂੰ ਛੱਡ ਛੱਡ ਕੇ ਜਾ ਰਹੇ ਕਿਉਂਕਿ ਪੱਤੇ ਟੁੱਟ ਰਹੇ ਕੋਈ ਕੋਈ ਪੱਤਾ ਝੜ ਰਿਹਾ ਤੇ ਇਹ ਏਦਾਂ ਬੈਠਾ ਕਹਿੰਦਾ ਵਿਚਾਰੇ ਨੂੰ ਛੱਡ ਛੱਡ ਜਾ ਰਹੇ ਇਹ ਵਿਰਾਗੀ ਹੈ ਇਹਨੂੰ ਵੀ ਨਜ਼ਰ ਆਇਆ ਬਈ ਇਹਨੂੰ ਦਰਖਤ ਚੋਂ ਕੁਝ ਹੋਰ ਨਜ਼ਰ ਆਇਆ ਠੀਕ ਹੈ ਗੱਲ ਹੁਣ ਕਵੀ ਨੂੰ ਪਰਉਪਕਾਰ ਨਜ਼ਰ ਆਇਆ ਉਸ ਤੋਂ ਅਗਲਾ ਜਿਹੜਾ ਗਿਆ ਨ੍ਰਿਤਕਾਰ ਉਹਨੂੰ ਲੱਗਦਾ ਕੱਲਾ ਕੱਲਾ ਪੱਤਾ ਨੱਚਦਾ ਤੇ ਤੀਜਾ ਗਿਆ ਉਹਨੂੰ ਐਂ ਲੱਗਦਾ ਵੀ ਇਹ ਵਿਰਾਗੀ ਹੈ ਤੇ ਚੌਥਾ ਗਿਆ ਉਹ ਕੌਣ ਹੈ ਉਹ ਲੱਕੜਹਾਰਾ ਹੈ ਉਹ ਪਿਆ ਕਹਿੰਦਾ ਕਿਆ ਮੁੱਛਾ ਹੈ ਬਈ ਕਿਆ ਲੱਕੜ ਹੈ ਕਿਆ ਟਾਣੇ ਨੇ ਬਈ ਇਹ ਤੇ 5000 ਦਾ ਵਿਕ ਸਕਦਾ ਜੇ ਕਟਾਈ ਵਢਾਈ ਪਾ ਕੇ ਦਿਹਾੜੀਆਂ ਵਾਲੇ ਦਾ ਖਰਚਾ ਕੱਢ ਦਈਏ 5-4 ਹਜ਼ਾਰ ਤੇ ਬਚ ਸਕਦਾ ਉਹ ਇਹ ਸੋਚੀ ਜਾਂਦਾ ਉੱਥੇ ਬੈਠਾ ਦਰਖਤ ਇੱਕ ਹੈ ਬੰਦੇ ਵੱਖ ਵੱਖ ਨੇ ਤੇ ਸਭ ਦਾ ਦਰਖਤ ਨੂੰ ਵੇਖਣ ਦਾ ਨਜ਼ਰੀਆ ਵੀ ਵੱਖ ਵੱਖ ਦਰਖਤ ਇੱਕ ਹੁਣ ਖੇਡ ਕਿਸ ਚੀਜ਼ ਦੀ ਹੈ ਨਜ਼ਰੀਏ ਦੀ ਵੇਖਣ ਵਿੱਚ ਫਰਕ ਤੁਸੀਂ ਜ਼ਿੰਦਗੀ ਨੂੰ ਵੇਖਿਆ ਕਿਵੇਂ ਤੁਸੀਂ ਜ਼ਿੰਦਗੀ ਨੂੰ ਵੇਖਦੇ ਕਿਵੇਂ ਲਾਈਫ ਨੂੰ ਵੇਖਦੇ ਤੁਹਾਡੇ ਤੇ ਤੂੰ ਕੌਣ ਹੈ ਲੱਕੜਹਾਰਾ ਹੈ ਕਵੀ ਹੈ ਜ਼ਿੰਦਗੀ ਦੇ ਜ਼ਿੰਦਗੀ ਦੀ ਛਾਵੇਂ ਬੈਠਾ ਹੈ ਕੌਣ ਹੈ ਤੂੰ ਤੂੰ ਨੱਚਣ ਵਾਲਾ ਹੈ ਹੱਸਣ ਵਾਲਾ ਹੈ ਰੋਣ ਵਾਲਾ ਹੈ ਤੂੰ ਕੌਣ ਹੈ ਜ਼ਿੰਦਗੀ ਜ਼ਿੰਦਗੀ ਰਹਿਣੀ ਹੈ ਮਾਂ ਦੀ ਕੁੱਖ ਚੋਂ ਪੈਦਾ ਹੋਇਆ ਅੱਖ ਖੁੱਲ ਗਈ ਹੈ ਬੋਲਣਾ ਆ ਗਿਆ ਦਿਲ ਧੜਕ ਰਿਹਾ ਜ਼ਿੰਦਗੀ ਜ਼ਿੰਦਗੀ ਪਰ ਹੁਣ ਇਹ ਵੇਖ ਮਿਲਦੇ ਗਈ ਬਹਿ ਤੇ ਗਿਆ ਹੁਣ ਇਹਦੀ ਸ਼ਾਮ ਤੂੰ ਕੌਣ ਹੈ ਤੇ ਜਦੋਂ ਤੁਸੀਂ ਆਪਣਾ ਨਜ਼ਰੀਆ ਬਦਲ ਲੈਂਦੇ ਹੋ ਜ਼ਿੰਦਗੀ ਬਦਲ ਜਾਂਦੀ ਹੈ ਆਪਣੀ ਸੋਚ ਬਦਲ ਲਓ ਜ਼ਿੰਦਗੀ ਬਦਲ ਜਾਂਦੀ ਹੈ ਪਹਿਲਾਂ ਹੋਰ ਤਰ੍ਹਾਂ ਵੇਖਦੇ ਸੀ ਜ਼ਿੰਦਗੀ ਨੂੰ ਹੁਣ ਹੋਰ ਤਰ੍ਹਾਂ ਵੇਖਦਾ ਚੇਂਜ ਹੋ ਗਿਆ ਫਰਕ ਪੈ ਗਿਆ ਬਦਲ ਗਿਆ ਬਈ
ਹੁਣ ਮੈਂ ਵੇਖਦਾ ਆ ਸਾਡੇ ਸੁਣਨ ਵਾਲੇ ਸਮਝਣ ਵਾਲੇ ਕਈਆਂ ਨੂੰ ਵੇਖਦਾ ਮੈਂ ਵਾਧੂ ਦਾ ਭਾਰ ਜਿਹਾ ਲਾ ਕੇ ਹੌਲੇ ਹੋਏ ਫਿਰਦੇ ਐ ਕਹਿੰਦੇ ਜੀ ਹੁਣ ਟੈਨਸ਼ਨ ਖਤਮ ਹੋ ਗਈ ਭਾਰ ਜੇ ਕਈਆਂ ਨੇ ਪਰਮੇਸ਼ਰ ਦੁਆਰ ਆਉਣਾ ਵੀ ਛੱਡਤਾ ਕਹਿੰਦੇ ਇਹ ਵੀ ਭਾਰ ਲਾ ਦਿੱਤਾ ਕਹਿੰਦੇ ਸਾਰੇ ਲਾ ਦਿੱਤੇ ਇਹ ਵੀ ਲਾ ਦਿੱਤਾ ਹੁੰਦੇ ਹੈਗੇ ਕਈ ਇਹ ਮੈਨੂੰ ਮਿਲਦੇ ਆ ਕਹਿੰਦੇ ਭਾਈ ਸਾਹਿਬ ਤੁਸੀਂ ਆਪੇ ਹੀ ਤੇ ਕਹਿੰਦੇ ਹੋ ਕੰਮ ਕਰਿਆ ਕਰੋ ਕਹਿੰਦੇ ਫਿਰ ਕੰਮ ਕਰਦੇ ਆ ਠੋਕ ਕੇ ਮੈਂ ਵੀ ਫਿਰ ਕਹਿੰਦਾ ਠੀਕ ਹੈ ਬਈ ਕੋਈ ਗੱਲ ਨੀ ਤੂੰ ਕੰਮ ਕਰਦਾ ਕਰਿਆ ਕਰ ਮਿਹਨਤ ਕਰਿਆ ਕਰ ਬਈ ਪਰ ਆਪਾਂ ਇਕੱਠੇ ਇਸ ਕਰਕੇ ਹੋਈਦਾ ਵੀ ਇੱਕ ਲਹਿਰ ਜੀ ਚੱਲਦੀ ਰਵੇ ਸਾਡੇ ਬੱਚੇ ਪੁੱਤ ਪੋਤਿਆਂ ਤੱਕ ਗੱਲ ਪਹੁੰਚਾਈਏ ਕਾਇਮ ਕਰੀਏ ਪੈਰਾਂ ਤੇ ਖੜੇ ਕਰੀਏ ਪਰ ਜਦੋਂ ਤੁਸੀਂ ਸੋਚ ਬਦਲਣੀ ਹੈ ਲੋਕਾਂ ਕਮਲਾ ਕਹਿਣਾ ਓਏ ਤੁਸੀਂ ਵਿਆਹ ਸੀ ਪਾਠ ਹੀ ਨਹੀਂ ਕਰਾਇਆ ਉਹ ਕਹਿੰਦੇ ਅਸੀਂ ਸਹਿਜ ਪਾਠ ਆਪ ਹੀ ਕਰ ਲਿਆ ਤੁਸੀਂ ਤੇ ਨਾਸਤਕ ਹੋ ਗਏ ਤੁਸੀਂ ਤੇ ਐ ਹੋ ਗਏ ਤੁਸੀਂ ਤੇ ਹੁਣ ਅੱਜ ਕੱਲ੍ਹ ਏਦਾਂ ਬਦਲ ਗਏ ਏਦਾਂ ਨਹੀਂ ਜਦੋਂ ਤੁਸੀਂ ਲਾਗੀਆਂ ਦਾ ਲਾਗ ਦੇਣਾ ਛੱਡਤਾ ਪੁਜਾਰੀਆਂ ਨੂੰ ਭੇਟਾ ਦੇਣੀ ਛੱਡਤੀ ਕਹਿਣਗੇ ਹੁਣ ਤੇ ਤੁਸੀਂ ਨਾਸਤਕ ਹੋ ਗਏ ਅਸੀਂ ਸਾਡਾ ਤੇ ਪਿਆਰ ਵਧਿਆ ਅਸੀਂ ਆਪ ਬਾਣੀ ਪੜ੍ਹਨ ਲੱਗ ਪਏ ਸਾਨੂੰ ਸਮਝ ਆ ਗਈ ਪਰ ਕਬੀਰ ਜੀ ਦਾ ਇੱਕ ਵਚਨ ਨਹੀਂ ਆਉਂਦਾ ਮਾਥੇ ਤਿਲਕ ਹੱਥ ਵਾਲਾ ਬਾਨਾ ਲੋਗਨ ਰਾਮ ਲੈ ਦੱਸ ਮੱਥੇ ਤੇ ਤਿਲਕ ਲਾ ਲਿਆ ਮਾਥੇ ਤਿਲਕ ਹੱਥ ਮਾਲਾ ਤੇ ਹੱਥ ਚ ਮਾਲਾ ਫੜ ਲਈ ਹੱਥ ਮਾਲਾ ਬਾਣਾ ਪਾ ਲਿਆ ਬਾਣਾ ਤੇ ਇਹਦੇ ਨਾਲ ਰੱਬ ਮਿਲ ਜਾਂਦਾ ਹੈ ਯੂਨੀਫਾਰਮ ਹੈ ਪੁਲਿਸ ਵਾਲੇ ਦੀ ਆਪਣੀ ਹੈ ਆਰਮੀ ਵਾਲੇ ਦੀ ਆਪਣੀ ਹੈ ਮੈਂ ਆ ਚੋਲਾ ਪਾਇਆ ਮੈਂ ਆਪਣਾ ਪਾ ਕੇ ਬੈਠਾ ਪਰ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਰੱਬ ਨਾਲ ਕੋਈ ਸੰਬੰਧ ਨਹੀਂ ਹੈ ਇਹਦੇ ਨਾਲ ਕੋਈ ਲਿੰਕ ਨਹੀਂ ਕਿੰਨੀ ਵਾਰੀ ਮੈਂ ਇਹ ਗੱਲ ਕੀਤੀ ਹੈ ਤੇ ਯਾਦ ਰੱਖਣਾ ਬਈ ਉਹ ਕਹਿੰਦੇ ਮੱਥੇ ਤਿਲਕ ਲਾ ਲਿਆ ਹੱਥ ਵਿੱਚ ਵਾਲਾ ਫੜ ਲਈ ਤੇ ਬਾਣਾ ਪਾ ਲਿਆ ਤੇ ਤੈਨੂੰ ਕੀ ਲੱਗਦਾ ਹੁਣ ਤੂੰ ਰੱਬ ਦੇ ਨੇੜੇ ਹੋ ਗਿਆ ਕਹਿੰਦੇ ਜਦੋਂ ਦੀ ਮਾਲਾ ਛੱਡੀ ਹੈ ਸੁਣਿਓ ਜਦੋਂ ਦੀ ਮਾਲਾ ਛੱਡੀ ਹੈ ਜਦੋਂ ਦੇ ਬਾਣੇ ਛੱਡਤੇ ਜਦੋਂ ਦੇ ਤਿਲਕ ਛੱਡਤੇ ਲੋਕੀ ਮੈਨੂੰ ਕਮਲਾ ਕਹਿਣ ਲੱਗ ਪਏ ਕਹਿੰਦੇ ਲੈ ਇਹ ਕਮਲਾ ਹੋ ਗਿਆ ਇਹ ਪਾਗਲ ਹੋ ਗਿਆ ਲੋਕੀ ਪਾਗਲ ਕਹਿੰਦੇ ਆ ਹੁਣ ਪਹਿਲਾਂ ਸਿਆਣਾ ਕਹਿੰਦੇ ਸੀ ਵੀ ਠੀਕ ਹੈ ਹੁਣ ਮੈਂ ਆਪਣੇ ਆਪ ਨੂੰ ਬਦਲ ਲਿਆ ਤੇ ਲੋਕੀ ਕਮਲਾ ਕਹਿਣ ਲੱਗ ਪਏ ਪਾਗਲ ਕਹਿਣ ਲੱਗ ਪਏ ਇੱਥੇ ਫਿਰ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਇਹਦੇ ਨਾਲ ਤੇ ਨਹੀਂ ਫਿਰ ਗੱਲ ਬਣ ਜਾਣੀ ਜਿੱਦਾਂ ਤੂੰ ਤਿਆਰ ਹੋਇਆ ਫਿਰਦਾ ਵੀ ਰੱਬ ਮਿਲ ਜਾਂਦਾ ਹੈ ਏਦਾਂ ਥੋੜਾ ਹੋ ਜਾਣਾ ਕੁਛ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰੱਬ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ
ਪੜ ਲਓ ਸਾਰੇ
ਰਾਮ ਨੂੰ ਖਲੋਨਾ ਜਾਣਿਆ
ਲੋਕਾਂ ਨੇ ਰਾਮ ਨੂੰ ਬੋਲੋ ਜੀ
ਖਲੋਨਾ ਜਾਣਿਆ
ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ
ਖਲੋਨਾ ਜਾਣਿਆ ਖਲੋਨਾ ਜਾਣਿਆ
ਖਲਾਉਣਾ ਜਾਣਿਆ ਰਾਮ ਖਲਾਉਣਾ ਜਾਣਿਆ ਜੀ ਖਲਾਉਣਾ ਖਲਾਉਣਾ ਜਾਣਿਆ ਖਲਾਉਣਾ ਹੀ ਜਾਣਿਆ ਖਲਾਉਣਾ ਜਾਣਿਆ ਖਲਾਉਣਾ ਜਾਣਿਆ ਰਾਮ ਖਲਾਉਣਾ ਜਾਣਿਆ ਖਲਾਉਣਾ ਜਾਣਿਆ ਉਹ ਖਲਾਉਣਾ ਜਾਣਿਆ
ਬੋਲਿਆ ਕਰੋ ਬਈ ਲੋਕਾਂ ਨੇ ਰਾਮ ਨੂੰ ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ
ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ
ਲੋਕਾਂ ਨੇ ਰਾਮ ਨੂੰ
ਖਿਲਾਉਣਾ ਜਾਣਿਆ
ਲੋਕਾਂ ਨੇ ਰਾਮ ਨੂੰ ਖਿਲਾਉਣਾ ਜਾਣਿਆ ਕਹਿੰਦੇ ਮੱਥੇ ਤਿਲਕ ਲਾ ਲਿਆ ਹੱਥ ਵਿੱਚ ਮਾਲਾ ਫੜ ਲਈ ਬਾਣਾ ਪਾ ਲਿਆ ਤੇ ਤੈਨੂੰ ਕੀ ਲੱਗਦਾ ਵੀ ਰੱਬ ਹੁਣ ਤੇਰਾ ਹੋ ਗਿਆ ਬੈ ਲੈ ਲਿਆ ਤੂੰ ਭਗਤ ਰਵਿਦਾਸ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ ਆਪਣ ਬਾਪਾ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਕਹਿੰਦੇ ਰੱਬ ਕਿਸੇ ਦੇ ਬਾਪ ਦਾ ਨਹੀਂ ਜਿਵੇਂ ਆਪਾਂ ਸਿੱਧਾ ਨਹੀਂ ਕਹਿੰਦੇ ਵੀ ਰੱਬ ਕਿਸੇ ਦੇ ਪਿਓ ਦਾ ਨਹੀਂ ਬਾਪ ਇਹ ਲਿਖਿਆ ਆਪਣ ਬਾਪਾ ਨਾ ਹੀ ਕਿਸੇ ਕਹਿੰਦੇ ਕਿਸੇ ਦਾ ਪਿਓ ਦਾ ਰੱਬ ਬੰਦਾ ਇਹ ਵੀ ਆਪਣੇ ਆਪ ਨੂੰ ਕਵੇ ਵੀ ਮੈਂ ਹੁਣ ਧਰਮੀ ਬਣ ਗਿਆ ਮੈਂ ਜਨੇਊ ਪਾ ਲਿਆ ਮੈਂ ਗਾਤਰਾ ਪਾ ਲਿਆ ਮੈਂ ਸੁਨਤ ਕਰਾ ਲਈ ਤੇ ਰੱਬ ਹੁਣ ਮੇਰਾ ਹੋ ਗਿਆ ਏਦਾਂ ਨਹੀਂ ਕਹਿੰਦੇ ਹੁੰਦਾ ਕਹਿੰਦੇ ਕਰਮ ਕਾਂਡ ਕਰਦੇ ਸੀ ਭਾਰ ਲਾ ਦਿੱਤਾ ਕਹਿੰਦੇ ਉਦਣ ਤੋਂ ਹੀ ਲੋਕੀ ਕਹਿਣ ਲੱਗ ਗਏ ਤੇ ਪਾਗਲ ਹੋ ਗਿਆ ਲੋਕੀ ਕਮਲਾ ਕਹਿਣ ਲੱਗ ਪਏ ਜਿੱਦਣ ਤੋਂ ਫੋਕੇ ਕਰਮ ਕਾਂਡ ਛੱਡੇ ਐ ਉਦਣ ਤੋਂ ਲੋਕੀ ਕਮਲਾ ਕਹਿਣ ਲੱਗ ਗਏ ਸ਼ੁਰੂ ਵਾਲੀਆਂ ਪੰਕਤੀਆਂ ਸ਼ੁਰੂ ਤੋਂ ਸੁਣ ਲਓ
ਮਾਥੇ ਤੇ ਲੱਗੋ ਹੱਥ ਮਾਲਾ ਬਣਾ ਲੋਕਨ ਰਾਮ ਖਿਲਾਉਣਾ ਜਾਣਾ
ਲੋਕਾਂ ਨੇ ਖਲਾਉਣਾ ਹੀ ਸਮਝਿਆ ਅੱਗੇ
ਜਾ ਬੋਰਾ ਤੋ ਰਾਮ ਤੋਰਾ ਲੋਕ ਮਰਮ ਕੇ ਜਾਣੇ ਮੋਰਾ
ਮੇਰੇ ਰਾਮ ਜੀ ਮੇਰੇ ਪ੍ਰਮਾਤਮਾ ਜਦੋਂ ਮੈਂ ਕਮਲਾ ਮੈਂ ਤੇਰਾ ਲੋਕਾਂ ਨੂੰ ਕੀ ਪਤਾ ਹੈ ਮੇਰੇ ਅੰਦਰ ਦਾ ਪਿਆਰ ਦਾ ਲੋਕਾਂ ਨੂੰ ਕੀ ਪਤਾ ਹੈ ਮੇਰੇ ਅੰਦਰ ਕਿੰਨਾ ਕੁ ਪਿਆਰ ਹੈ ਮੈਂ ਕਿੰਨਾ ਕੁ ਇਹ ਫੈਲੇ ਹੋਏ ਪਰਮਾਤਮਾ ਕੁਦਰਤ ਨੂੰ ਪਿਆਰ ਕਰਦਾ ਲੋਕਾਂ ਨੂੰ ਕੀ ਪਤਾ ਹੈ ਇਹ ਮੈਨੂੰ ਬਾਹਰੋਂ ਜੱਜ ਕਰਦੇ ਆ ਮੇਰੇ ਕੱਪੜੇ ਲੀੜੇ ਵੇਖ ਕੇ ਬਾਹਰੋਂ ਵੇਖ ਕੇ ਧਰਮੀ ਬਣਾ ਦਿੰਦੇ ਆ ਲੋਕਾਂ ਨੂੰ ਮੇਰੇ ਪਿਆਰ ਦਾ ਮੇਰਾ ਕੀ ਪਤਾ ਹੈ ਇਹ ਤੇ ਬਾਹਰੋਂ ਵੇਖਦੇ ਆ ਤੇ ਅਸੀਂ ਹਮੇਸ਼ਾ ਹੀ ਬਾਹਰੋਂ ਵੇਖਦੇ ਹਾਂ ਬਾਹਰਲਾ ਰੂਪ ਸਰੂਪ ਜਿੰਨਾ ਕੋਈ ਬੰਦਾ ਭੇਖ ਕਰਦਾ ਓਨਾ ਹੀ ਅਸੀਂ ਉਹਨਾਂ ਦੇ ਮਗਰ ਜ਼ਿਆਦਾ ਫਿਰਦੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਲੋਏ ਵੀ ਇਹ ਸ਼ਬਦ ਵੀ ਦੇਖੋ ਵਿੱਚ
ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ ਅੰਤ ਕਾਲ ਕਤੀ ਕਟਿਓ ਬਾਸ ਨਰਕ ਮੋਲੀਨ
ਪੂਰਾ ਪੂਰਾ ਸ਼ਬਦ ਇੱਕ ਵਾਰ ਗੱਲ ਚਲੋ ਚਲੋ ਸੁਣੋ ਕਹਿੰਦੇ ਭੇਖ ਦਿਖਾਉਣਾ ਦਿਖਾਵਾ ਕਰਨਾ ਇਹਦੇ ਨਾਲ ਗੱਲ ਨਹੀਂ ਬਣ ਜਾਣੀ ਜਿੰਨੇ ਮਰਜ਼ੀ ਅਸੀਂ ਦਿਖਾਵੇ ਕਰ ਲਈਏ ਭੇਖ ਕਰ ਲਈਏ ਪਰ ਜਿਹੜਾ ਸਾਡਾ ਸਮਾਜ ਹੈ ਅਸੀਂ ਬਾਹਰੀ ਰੂਪ ਵੇਖਦੇ ਹਾਂ ਹਮੇਸ਼ਾ ਬੰਦੇ ਨੂੰ ਬਾਹਰੋਂ ਵੇਖਦੇ ਹਾਂ ਪਰ ਸਮੁੱਚਤਾ ਵੇਖਣੀ ਪੈਣੀ ਹੈ ਉਹਦੀ ਪੂਰੀ ਲਾਈਫ ਵੇਖਣੀ ਪੈਣੀ ਹੈ ਪੂਰੀ ਜ਼ਿੰਦਗੀ ਵੇਖਣੀ ਪੈਣੀ ਹੈ ਫਿਰ ਅੰਦਾਜ਼ਾ ਲੱਗਦਾ ਵੀਰੋ ਸੱਜਣ ਵੀ ਉੱਤੋਂ ਉੱਤੋਂ ਸੱਜਣ ਸੀ ਸੱਜਣ ਸੀ
ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਐ ਚੋਲਾ ਪਾਇਆ ਹੋਇਆ ਇੱਕ ਪਾਸੇ ਮੰਦਰ ਇੱਕ ਬਣਾਇਆ ਹੋਇਆ ਹਿੰਦੂਆਂ ਨੂੰ ਖੁਸ਼ ਰੱਖ ਲਈਏ ਇੱਕ ਪਾਸੇ ਮਸੀਤ ਬਣਾਈ ਹੋਈ ਹੈ ਮੁਸਲਮਾਨਾਂ ਨੂੰ ਖੁਸ਼ ਰੱਖ ਲਈਏ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਕਿੰਨਾ ਮਿੱਠਾ ਬੋਲਦਾ ਸੀ ਕਿੰਨਾ ਖੁਸ਼ ਸੀ ਧੰਨ ਭਾਗ ਮੇਰੇ ਮੇਰੇ ਘਰੇ ਆ ਗਏ ਜੀ ਆਇਆਂ ਨੂੰ ਪਰ ਉਹ ਤੇ ਅੱਧੀ ਰਾਤ ਨੂੰ ਪਤਾ ਲੱਗਿਆ ਨਾ ਵੀ ਇਹ ਵਿੱਚੋਂ ਕੁਝ ਹੋਰ ਹੈ ਤੇ ਉੱਤੋਂ ਕੁਝ ਹੋਰ ਹੈ ਰਾਤ ਨੂੰ ਛਵੀਆਂ ਲੈ ਕੇ ਆ ਗਿਆ ਗੰਡਾਸੇ ਲੈ ਕੇ ਆ ਗਿਆ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਚੇਲੇ ਅਸਲੀ ਰੂਪ ਵਿੱਚ ਆ ਜਾਓ ਮਹਾਰਾਜ ਕਹਿੰਦੇ ਤੇਰਾ ਤੇ ਪਤਾ ਨੀ ਮੈਂ ਜਿੱਦਾਂ ਦਾ ਹੈਗਾ ਇੱਦਾਂ ਦਾ ਹੀ ਹਾਂ ਮੈਂ ਇੱਦਾਂ ਦਾ ਹੀ ਮੇਰੇ ਨਾਲ ਵੀ ਤਜਰਬਾ ਹੋਇਆ ਜ਼ਿੰਦਗੀ ਚ ਸਾਹਮਣੇ ਲੱਗਿਆ ਐ ਲੱਗਿਆ ਵੀ ਸਾਧ ਖੜੇ ਆ ਓਏ ਸੇਵਾਦਾਰ ਖੜੇ ਆ ਓਏ ਓਏ ਛਬੀਲ ਲਾ ਕੇ ਖੜੇ ਆ ਓਏ ਬੜੀ ਸੇਵਾ ਕਰਨਗੇ ਪਾਣੀ ਪਿਆਉਣਗੇ ਪਿਆਸ ਬੁਝਾਉਣਗੇ ਵੇਖ ਕੇ ਛਬੀਲ ਵਾਲਿਆਂ ਨੂੰ ਗੱਡੀ ਰੋਕ ਲਈ ਤੇ ਸਿੱਟ ਕੇ ਸਾਰਾ ਸਮਾਨ ਬੰਦੂਕਾਂ ਲੈ ਕੇ ਆ ਗਿਆ ਖੜੇ ਸੀ ਸੇਵਾਦਾਰ ਬਣ ਕੇ ਭੇਖ ਕਾਹਦਾ ਸੀ ਸੇਵਾਦਾਰਾਂ ਦਾ ਐ ਖੜੇ ਗੁਰਮੁਖ ਬਣ ਬੜੇ ਚੰਗੇ ਬਣ ਕੇ ਪਰ ਜਦੋਂ ਮੈਂ ਉਹਨਾਂ ਦਾ ਦੂਜਾ ਰੂਪ ਵੇਖਿਆ ਫਿਰ ਤਾੜ ਤਾੜ ਗੋਲੀਆਂ ਤੇ ਰੂਪ ਕਾਹਦਾ ਬਣਾਇਆ ਸੇਵਾਦਾਰਾਂ ਦਾ ਗੁਰਮੁਖਾਂ ਵਾਲਾ ਗੁਰਸਿੱਖਾਂ ਵਾਲਾ ਇਹਦੇ ਨਾਲ ਫਰਕ ਨਹੀਂ ਪੈਂਦਾ ਤੁਸੀਂ ਬਾਣਾ ਮੈਂ ਘੋਲ ਕੇ ਨਾ ਸਾਰੀ ਬਾਣੀ ਵੀ ਤੁਸੀਂ ਭਾਵੇਂ ਪਿਆ ਦਿਓ ਕਿਸੇ ਬੰਦੇ ਨੂੰ ਪਰ ਬੰਦਾ ਉਦੋਂ ਬਦਲਦਾ ਜਦੋਂ ਬੰਦਾ ਬਦਲਣਾ ਚਾਹੁੰਦਾ ਬੰਦਾ ਤਾਂ ਬੰਦਾ ਬਣਦਾ ਜੇ ਬੰਦਾ ਬਣਨਾ ਚਾਹਵੇ ਨਹੀਂ ਤਾਂ ਬਾਣਾ ਪਾ ਕੇ ਵੀ ਹੋ ਜਾਂਦਾ ਕੁਛ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ ਮੈਂ ਪੈਂਦੇ ਖਾਂ ਜਦੋਂ ਕਹਿੰਦੇ ਮਹਾਰਾਜ ਆ ਬੱਚਾ ਇੱਕ ਛੋਟਾ ਜਿਹਾ ਤੁਹਾਡੇ ਨਾਲ ਮਿਲਾਣਾ ਹੈ ਮਹਾਰਾਜ ਕਹਿੰਦੇ ਲਿਆਓ ਹੁਣ ਉਹ ਇੱਦਾਂ ਦਸਾਂ ਬਾਰਾਂ ਸਾਲਾਂ ਦਾ ਤੇ ਹੁਣ ਕਈ ਤੁਹਾਨੂੰ ਪਤਾ ਹੈ ਵੀ ਜਿਨ੍ਹਾਂ ਨੇ ਕੱਦ ਕਾਠ ਲੰਬੇ ਕੱਢਣੇ ਹੁੰਦੇ ਆ ਕਈ ਦਸਾਂ ਬਾਰਾਂ ਸਾਲਾਂ ਦੇ ਹੀ ਪੰਦਰਾਂ ਸਤਾਰਾਂ ਸਾਲ ਦੇ ਲੱਗਦੇ ਮਹਾਰਾਜ ਆ ਵੇਖਿਓ ਜਿਹੜਾ ਆ ਬੱਚਾ ਹੈ ਮਹਾਰਾਜ ਇੱਦਾਂ ਕਹਿੰਦੇ ਹਾਂ ਬਈ ਖੜ ਗਿਆ ਸਾਹਮਣੇ ਤੇ ਕਹਿੰਦਾ ਮਹਾਰਾਜ ਕਹਿੰਦੇ ਹਾਂ ਬਈ ਨਾ ਕੀ ਤੇਰਾ ਕਹਿੰਦਾ ਪੈਂਦੇ ਖਾਂ ਨਾ ਜੀ ਮੇਰਾ ਅੱਛਾ ਪੈਂਦੇ ਖਾਂ ਹਾਂਜੀ ਤੇ ਮਾਤਾ ਪਿਤਾ ਕਹਿੰਦੇ ਕੋਈ ਨੀ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਅਨਾਥ ਹਾਂ ਕੱਲਾ ਮੈਂ ਤੇ ਫੇਰ ਦੱਸ ਬਈ ਕਹਿੰਦਾ ਜੀ ਮੈਂ ਤੇ ਬਸ ਤੁਹਾਡੇ ਚਰਨਾਂ ਚ ਆਇਆ ਆਪਣੇ ਕੋਲ ਰੱਖ ਲਓ ਆਪਣੀ ਫੌਜ ਵਿੱਚ ਭਰਤੀ ਕਰ ਲਓ ਤਰਲੇ ਕਰਦਾ ਕੋਈ ਥਾਂ ਨੀ ਦੁਨੀਆਂ ਚ ਮੇਰਾ ਸਹਾਰਾ ਕੋਈ ਨੀ ਪੈਂਦੇ ਖਾਂ ਸਭ ਦਰ ਮੈਂ ਵੇਖ ਲਏ ਆ ਮੈਂ ਥਾਂ ਥਾਂ ਤੇ ਫਿਰ ਕੇ ਵੇਖ ਲਿਆ ਸੱਜੇ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਖੜ ਗਿਆ
ਥੱਕ ਹਾਰ ਕੇ ਦੁਆਰੇ ਤੇਰੇ ਆ ਗਏ ਮਹਾਰਾਜ ਜਦੋਂ ਕੋਈ ਓਟ ਨਾ ਰਹੀ ਥੱਕ ਹਾਰ ਕੇ ਦੁਆਰੇ ਆ ਗਿਆ ਜਦੋਂ ਕੋਈ ਓਟ ਨਾ ਰਹੀ ਜਦੋਂ ਕੋਈ ਓਟ ਨਾ ਰਹੀ ਹੱਥ ਹਾਰ ਕੇ ਦੁਆਰੇ ਤੇਰੇ ਆ ਗਿਆ ਜਦੋਂ ਕੋਈ ਓਟ ਨਾ ਰਹੀ ਹੱਥ ਹਾਰ ਕੇ ਦੁਆਰੇ ਤੇਰੇ ਆ ਗਿਆ ਜਦੋਂ ਕੋਈ ਓਟ ਨਾ ਰਹੀ ਹੱਥ ਹਾਰ ਕੇ ਦੁਆਰੇ ਤੇਰੇ ਆ ਗਿਆ ਜਦੋਂ ਕੋਈ ਓਟ ਨਾ ਰਹੀ ਹੱਕ ਹਾਰ ਕੇ ਦੁਆਰੇ ਆ ਗਿਆ ਦੁਆਰੇ ਤੇਰੇ ਆ ਗਿਆ ਜਦੋਂ ਕੋਈ ਓਟ ਨਾਲ ਥੱਕ ਹਾਰ ਕੇ ਦੁਆਰੇ ਆ ਗਿਆ ਜਦੋਂ ਕੋਈ ਓਟ ਨਾ ਨਹੀਂ
ਹਾਰ ਕੇ ਦੁਆਰੇ ਤੇਰੇ ਆ ਗਿਆ
ਜੀ ਜਦੋਂ ਕੋਈ ਓਟ ਨਾ ਨਹੀਂ ਹਾਰ ਕੇ ਦੁਆਰੇ ਤੇਰੇ
ਪੜਿਓ ਬਈ ਪੜਿਓ ਪੜਿਓ
ਜੀ ਥੱਕ ਹਾਰ ਕੇ ਦੁਆਰੇ ਤੇਰੇ ਆ ਗਿਆ
ਜਦੋਂ ਕੋਈ ਓਟ ਨਾ ਰਹੀ
ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹਿੱਲਣਾ ਨੀ ਆਪਣੀ ਆਪਣੀ ਜਗ੍ਹਾ
ਜਦੋਂ ਕੋਈ ਜੀ ਓਟ ਨਾ ਰਹੀ ਜਦੋਂ ਕੋਈ ਜੀ ਮੈਨੂੰ ਓਟ ਨਾ
ਜਦੋਂ ਕੋਈ ਜੀ ਓਟ ਨਾ ਰਹੀ
ਵਾਹ 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 ਵਾਹ
ਜਦੋਂ ਕੋਈ ਜੀ ਓਟ ਨਾ ਰਹੀ
ਜਦੋਂ ਕੋਈ ਜੀ ਓਟ ਨਾ ਰਹੀ
ਇੱਥੇ ਹੀ ਬਹਿ ਜਾਓ ਇੱਥੇ ਹੀ ਬਹਿ ਜਾਓ ਜਿਹੜੇ ਅਮਰ ਛਾਕੇ ਆਏ ਇੱਥੇ ਹੀ ਬਹਿ ਜਾਓ ਜਿੱਥੇ ਖੜੇ ਹੋ
ਜਦੋਂ ਕੋਈ ਜੀ ਓਟ ਨਾ ਜਦੋਂ ਕੋਈ ਜੀ ਓਟ ਨਾ ਰਹੀ
ਜਦੋਂ ਕੋਈ ਜੀ ਓਟ ਨਾ ਰਹੀ
ਵਾਹ ਵਾਹ ਵਾਹ
ਜਦੋਂ ਕੋਈ ਜੀ ਓਟ ਨਾ ਰਹੀ ਜਦੋਂ ਕੋਈ ਜੀ ਓਟ ਨਾ ਰਹੀ
ਜਦੋਂ ਕੋਈ ਜੀ ਓਟ ਨਾ ਰਹੀ ਓ ਜੀ ਆਇਆ ਨੂੰ ਜੀ
ਸੰਗੋ ਨਾ ਬੋਲੋ ਬਈ ਸਿੱਧੀਆਂ ਰੱਖਿਓ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
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 ਆਗਿਆ ਭਈ
ਆਰਤੀ
ਸਵੇ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਆ ਗੁਰੂ ਮੰਨਿਆ ਬੋਲੇ ਸੋ ਨਿਹਾਲ
ਸਤਿ ਅਕਾਲ
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 ਬੋਲੇ ਸੋ ਨਿਹਾਲ
ਸਿੰਘ ਸਜੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਿਨ੍ਹਾਂ ਨੇ ਦਾਖਲਾ ਲਿਆ। ਇਸੇ ਤਰ੍ਹਾਂ ਜੁੜ ਕੇ ਰਹੀਏ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਹੱਸਣਾ ਸਿੱਖੀਏ, ਖੁਸ਼ ਰਹਿਣਾ ਸਿੱਖੀਏ, ਕੰਮ ਕਰਨੇ ਸਿੱਖੀਏ, ਮਿਹਨਤੀ ਬਣੀਏ। ਅੱਜ ਦੱਸਣਾ ਪੈਂਦਾ ਹੈ, ਪੁੱਛਣਾ ਪੈਂਦਾ ਹੈ, ਤੂੰ ਆਸਤਕ ਹੈ ਕਿ ਨਾਸਤਕ ਹੈ? ਸੁਣੋ, ਤੂੰ ਅੰਮ੍ਰਿਤਧਾਰੀ ਹੈ ਕਿ ਨਹੀਂ ਹੈ? ਤੂੰ ਗੁਰੂ ਨੂੰ ਮੰਨਦਾ ਹੈ ਕਿ ਨਹੀਂ ਮੰਨਦਾ ਹੈ? ਤੇ ਬੰਦਾ ਬੋਲ ਕੇ ਦੱਸਦਾ, ਮੈਂ ਮੰਨਦਾ ਹਾਂ, ਮੈਂ ਧਰਮੀ ਹਾਂ, ਮੈਂ ਆਸਤਕ ਹਾਂ। ਪਰ ਵੀਰੋ, ਸਾਡੀ ਜ਼ਿੰਦਗੀ ਬੋਲੇ, ਸਾਨੂੰ ਬੋਲ ਕੇ ਕਿਉਂ ਦੱਸਣਾ ਪਵੇ ਵੀ ਮੈਂ ਧਰਮੀ ਹਾਂ? ਪੁੱਛਣਾ ਕਿਉਂ ਪਵੇ? ਜਿਹੜੇ ਬੰਦੇ ਧਰਮੀ ਆਪਣੇ ਆਪ ਨੂੰ ਕਹਾਉਂਦੇ ਐ, ਉਹਨਾਂ ਦੀ ਜ਼ਿੰਦਗੀ ਚ ਅਧਰਮੀਆਂ ਨਾਲੋਂ ਵੱਧ ਕੇ ਖੇੜਾ ਤੇ ਹਾਸਾ ਹੋਵੇ। ਜਿਹੜੇ ਆਸਤਕ ਕਹਾਉਂਦੇ ਐ, ਨਾਸਤਕਾਂ ਨਾਲੋਂ ਜ਼ਿਆਦਾ ਕਾਇਮ ਰਹਿਣ। ਨਾਸਤਕ ਦਾ ਪੁੱਤ ਮਰੇ, ਚੀਕਾਂ ਮਾਰੇ, ਆਸਤਕ ਦਾ ਮਰੇ, ਇਹ ਰਵੇ ਵੀ ਕੋਈ ਗੱਲ ਨਹੀਂ ਆ, ਮੈਂ ਸਮਝਦਾ ਸਾਰਾ ਕੁਝ। ਧਰਮੀ ਦੇ ਵਿੱਚ ਤੇ ਅਧਰਮੀ ਚ ਫਰਕ ਤੇ ਹੋਵੇ। ਉਹੀ ਬੇਈਮਾਨੀਆਂ, ਉਹੀ ਠੱਗੀਆਂ, ਉਹੀ ਦੋ ਨੰਬਰ ਦਾ ਸਾਰਾ ਕੁਝ ਕੰਮ ਕਰ ਰਿਹਾ ਹੈ, ਤੇ ਫਿਰ ਕਾਹਦਾ ਧਰਮੀ ਹੋਇਆ? ਬਈ ਦੱਸਣਾ ਪੈਂਦਾ, ਅਸੀਂ ਧਰਮੀ ਹੁੰਦੇ ਹਾਂ ਜੀ, ਅਸੀਂ ਤੇ ਬੜਾ ਧਰਮ ਨੂੰ ਮੰਨਦੇ ਹਾਂ। ਨਹੀਂ ਬਈ, ਤੇਰੀ ਜ਼ਿੰਦਗੀ ਦੇ ਵਿੱਚ ਚੇਂਜ ਹੈ ਤਾਂ ਬਦਲਾਵ ਹੈ, ਨਜ਼ਰ ਆਵੇ। ਤੁਸੀਂ ਪਰਮੇਸ਼ਰ ਦੁਆਰ ਆਓ, ਤੁਸੀਂ ਕਹੋ ਅਸੀਂ ਤੇ ਪਰਮੇਸ਼ਰ ਦੁਆਰ ਜਾਂਦੇ ਹਾਂ, ਤੈਨੂੰ ਦੱਸਣਾ ਨਾ ਪਵੇ, ਤੈਨੂੰ ਵੇਖ ਕੇ ਪਤਾ ਲੱਗੇ। ਤੈਨੂੰ ਵੇਖ ਕੇ ਪਤਾ ਲੱਗੇ ਵੀ ਇਹ ਯਾਰ, ਇਹ ਬੰਦਾ ਬੜਾ ਕੈਮ ਕੈਮ ਜਿਹਾ ਰਹਿੰਦਾ, ਇਹ ਬਾਲੀ ਪ੍ਰਵਾਜ ਹੀ ਨਹੀਂ ਕਰਦਾ, ਇਹ ਲੋਕ ਕੀ ਕਹਿੰਦੇ ਕਿਸੇ ਕਹਿੰਦੀ ਵੇਖਦੇ ਹੀ ਨਹੀਂ, ਇਹ ਹੱਸ ਵੀ ਲੈਂਦਾ, ਨੱਚ ਵੀ ਲੈਂਦਾ। ਇਹ ਜਦੋਂ ਗੱਲ ਗਿਆਨ ਦੀ ਕਰੋ, ਉਹਦੇ ਚ ਵੀ ਸਿਰੇ ਹੈ, ਗੱਲ ਛੇੜੋ ਕੋਈ ਇਹਦੇ ਨਾਲ, ਕਿੰਨੀ ਨੌਲੇਜ ਰੱਖਦਾ, ਸਾਰਾ ਕੁਝ ਇਹਨੂੰ ਆਉਂਦਾ, ਸਾਰਾ ਪਤਾ ਹੈ, ਜ਼ਿੰਦਗੀ ਜੀ ਰਿਹਾ, ਜ਼ਿੰਦਗੀ ਨੂੰ ਮਾਣ ਰਿਹਾ। ਇੱਥੋਂ ਪਤਾ ਲੱਗੇ ਵੀ ਇਹ ਬੰਦਾ, ਇਹਦਾ ਮਤਲਬ ਕਿਤੇ ਨਾ ਕਿਤੇ ਜਾਂਦਾ, ਸਮਝਦਾ। ਤੇ ਕਈ ਹੈਗੇ ਵੀ ਹੈ ਜਿਨ੍ਹਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਸੱਚੀ ਹੈ, ਉਹਨਾਂ ਨੂੰ ਕਹਿਣਾ ਨਹੀਂ ਪੈਂਦਾ, ਉਹਨਾਂ ਨੂੰ ਆਪ ਹੀ ਅਗਲਾ ਕਹਿੰਦਾ, ਅੱਛਾ ਯਾਰ ਤੂੰ ਫਿਰ ਉਹਨਾਂ ਦਾ ਬੰਦਾ ਲੱਗਦਾ। ਕਈ ਲੋਕ ਪੁੱਛਦੇ ਆ ਗਏ, ਆ ਜਿਹੜੀਆਂ ਗੱਲਾਂ ਦੀਆਂ ਕਰਦਾ ਤੇਰੇ ਲੱਛਣਾਂ ਤੋਂ ਲੱਗਦਾ, ਲੱਛਣਾਂ ਤੋਂ। ਤੇ ਸਹੀ ਗੱਲ ਹੈ ਬਈ, ਕਈ ਬੰਦਿਆਂ ਦੇ ਇੰਨੇ ਵਧੀਆ ਵਧੀਆ ਉਹਨਾਂ ਨੂੰ ਸਮਝ ਹੈ, ਪ੍ਰੈਕਟੀਕਲਿਟੀ ਇੰਨੀ ਵਧੀਆ ਹੈ, ਜ਼ਿੰਦਗੀ ਇੰਨੀ ਵਧੀਆ ਜੀ ਰਹੇ ਹੈ। ਸੱਚ ਇਹ ਆ, ਮੈਨੂੰ ਵੀ ਉਹ ਮੇਰੇ ਨਾਂ ਨੂੰ ਵੀ ਚਾਰ ਚੰਨ ਲਾਉਂਦੇ। ਤੇ ਸੁਣੋ, ਤੇ ਕਈ ਕਈ ਜ਼ਿਆਦਾ ਹੀ ਗਾਂ ਲੰਘੇ ਫਿਰਦੇ ਹੈ, ਕਹਿੰਦੇ ਇੱਥੋਂ ਕੁ ਥੋੜੀ ਜਿਹੀ ਕੁਤਰ ਨਾ ਲਈਏ ਹੁਣ। ਮੈਂ ਕਿਹਾ ਤੇਰਾ ਗਲਾ ਹੀ ਨਾ ਕੁਦਰਦਿਆਂ ਨਾਲ, ਮੈਂ ਕਿਉਂ ਸਮੀਰ ਵਿਦਿਆ ਹੈ ਬਈ। ਸੁਣੋ, ਕਈ ਜ਼ਿਆਦਾ ਹੀ ਗਾਂ ਵਧੇ ਫਿਰਦੇ ਹੁਣ, ਜ਼ਿਆਦਾ ਹੀ ਕਾਇਮ ਹੋਏ, ਕਹਿੰਦੇ ਹੁਣ ਘੁੱਟ ਘੁੱਟ ਲਾਣੀ ਵੀ ਮਾੜੀ। ਲੈ ਦੱਸ, ਹੈ ਜੁੱਤੀਆਂ ਦੇ ਲੈ ਕੇ ਫਿਰੇ ਕਈ, ਜ਼ਿਆਦਾ ਹੀ ਗਾਂ ਵਧੇ ਫਿਰਦੇ। ਤੁਹਾਨੂੰ ਹੱਸਣ ਦੀ ਆਗਿਆ ਦਿੱਤੀ ਹੈ, ਪੀ ਕੇ ਹੱਸਣ ਦੀ ਨਹੀਂ। ਤੈਨੂੰ ਕਦੇ ਕਦੇ ਨੱਚਣ ਦੀ ਆਗਿਆ ਦਿੱਤੀ ਹੈ, ਤੈਨੂੰ ਪੀ ਕੇ ਨੱਚਣ ਦੀ। ਏਦਾਂ ਨਹੀਂ ਕਿਹਾ ਵੀ ਪਾਗਲ ਹੋ ਜਾ, ਪਸ਼ੂ ਬਣ ਜਾ, ਏਦਾਂ ਨਹੀਂ ਕਿਹਾ ਕਿਤੇ, ਇਹ ਨਹੀਂ ਕਿਹਾ ਕਦੇ। ਤੇ ਵੀਰੋ ਭਰਾਵੋ, ਉਹ ਜ਼ਿੰਦਗੀ ਵਿੱਚੋਂ ਦਿਸੇ, ਇਹ ਇਹ ਬਦਲਾਵ ਸਾਡੇ ਵਿੱਚੋਂ ਨਜ਼ਰ ਆਉਣਾ ਚਾਹੀਦਾ, ਨਜ਼ਰ ਆਉਂਦਾ ਵੱਖਰੇ ਨਜ਼ਰ ਆਉਂਦਾ ਵੀ ਯਾਰ ਇਹ ਬੰਦਾ ਕਿੰਨਾ ਵਧੀਆ ਆ, ਖੁਸ਼ ਰਹਿੰਦਾ, ਕਾਇਮ ਰਹਿੰਦਾ, ਹੱਸਦਾ, ਖੇਡਦਾ, ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਜੀ ਰਿਹਾ, ਇੱਕ ਇੱਕ ਮਿੰਟ ਨੂੰ ਜੀ ਰਿਹਾ, ਜ਼ਿੰਦਗੀ ਤੇ ਇਹ ਜੀਂਦਾ ਬਈ। ਐ ਅਗਲਾ ਕਵੇ, ਜ਼ਿੰਦਗੀ ਤੇ ਇਹ ਜੀਂਦਾ, ਇਹ ਨਕਲ ਹੁੰਦੀ ਹੈ, ਅਸਰ ਹੋਵੇ
ਜੇ ਦੱਸਣਾ ਹੀ ਪਿਆ ਫਿਰ ਕੀ ਹੋਈ ਗੱਲ ਨੂੰ ਇੱਕ ਕਵਿਤਾ ਪੜ੍ਹਾਂ ਮੈਂ ਸ਼ਬਦ ਤੇ ਚੱਲ ਹੀ ਰਿਹਾ ਇੱਕ ਕਵਿਤਾ ਸੁਣਿਓ ਸੋਹਣੀ ਕਵਿਤਾ ਮੈਂ ਸੋਹਣੀ ਕਵਿਤਾ ਕਰਕੇ ਪੜ੍ਹ ਦਿੰਦਾ ਪੜ੍ਹ ਲਈਏ ਵਿਸਾਖੀ ਤੇ ਮਿਲਣਾ ਡੇਢ ਮਹੀਨੇ ਬਾਅਦ ਦੀਵਾਨ ਲੱਗਣਾ ਅਪ੍ਰੈਲ ਦਾ ਦੀਵਾਨ ਲਾਣਾ ਹੁਣ ਮਹੀਨੇ ਵਾਲਾ ਵਿਸਾਖੀ ਦਾ 14 ਅਪ੍ਰੈਲ ਨੂੰ ਮਿਲਾਂਗੇ ਹੁਣ ਵੇਖੋ ਅੱਜ 5 ਹੈ 5 ਮਾਰਚ ਇੱਕ ਮਹੀਨਾ 10 ਦਿਨ ਬਾਅਦ ਮਿਲਾਂਗੇ ਨਾਲੇ ਉਦੋਂ ਨੂੰ ਸਰਕਾਰ ਵੀ ਬਦਲੀ ਹੋਏਗੀ ਹੁਣ ਕਿ ਹੋਰ ਦਾ ਰਾਜ ਆ ਫਿਰ ਕਿ ਪਤਾ ਨਹੀਂ ਹੋਰ ਦਾ ਜਾਣਾ ਪਤਾ ਨਹੀਂ ਇਹੀ ਆਉਣੇ ਚਲੋ ਛੱਡੋ ਆਪਾਂ ਸਿਆਸਤਾਂ ਦੀਆਂ ਗੱਲਾਂ ਨਾ ਕਰੀਏ ਯਾਰ ਚਲੋ ਛੱਡੋ ਮੈਂ ਜਿਹੜੀ ਗੱਲ ਕਰਦਾ ਲੋ ਸੁਣੋ
ਆਹਾ ਜੇ ਅੱਖੀਆਂ ਦਾ ਪਾਣੀ ਨਿਤ ਨਿਤ ਛੰਮਦਾ ਏ ਸਜਣਾ ਓਏ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ
ਮੈਂ ਜੇ ਕੰਡਿਆਂ ਨੂੰ ਫੁੱਲਣਾ ਬਣਾ ਸਕਿਆ ਤੇ ਮੇਰਾ ਹੋਣਾ ਕੀ ਹੈ ਧੀਆਂ ਨੂੰ ਜੇ ਮੈਂ ਪੁੱਤ ਸਮਝ ਕੇ ਨਾ ਪਾਲਿਆ ਤੇ ਮੇਰਾ ਹੋਣਾ ਕੀ ਹੈ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਮੈਂ ਹੱਸ ਕੇ ਨਾ ਸਹਾਰਿਆ ਤੇ ਮੇਰਾ ਹੋਣਾ ਕੀ ਹੈ ਜਿਵੇਂ ਪਾਤਸ਼ਾਹ ਕਹਿੰਦੇ ਸੀ ਤਵੀ ਤੇ ਬਾਦੇ ਹੱਸ ਕੇ ਤਵੀ ਤੇ ਨਾ ਬੈਠਾ ਤੇ ਮੇਰਾ ਹੋਣਾ ਕੀ ਹੈ ਦੇਗ ਵਿੱਚ ਜੇ ਮੈਂ ਨਾ ਬੈਠਾ ਮੇਰਾ ਹੋਣਾ ਕੀ ਹੈ ਸੀਸ ਵਿੱਚ ਰੇਤਾ ਪਾ ਦੇ ਜੇ ਮੈਂ ਫਿਰ ਵੀ ਖੁਸ਼ ਨਾ ਰਿਹਾ ਤੇ ਮੇਰਾ ਹੋਣਾ ਫਿਰ ਕੀ ਹੈ ਇਹ ਹੁੰਦਾ ਇਹ ਹੈ ਸਿੱਖੀ ਤੇ ਜੇ ਤੇਰੀਆਂ ਅੱਖਾਂ ਚੋਂ ਰੋਜ਼ ਪਾਣੀ ਹੀ ਰਹਿੰਦਾ ਗਲੇਡੂ ਹੀ ਡਿੱਗੀ ਜਾਂਦਾ ਰੋਂਦੜ ਰੋਂਦੜਾ ਰੋਂਦਾ ਹੀ ਰਹਿੰਦਾ ਹੈ ਫੇਰ ਬਈ ਤੁਸੀਂ ਕਿਆ ਕਰੋ ਤੇਰਾ ਹੋਣਾ ਕੀ ਹੈ ਮੈਂ ਮੈਨੂੰ ਕਹਿਣ ਮੈਨੂੰ ਸ਼ਾਂਤੀ ਨਹੀਂ ਆਉਂਦੀ ਮੈਨੂੰ ਚਟਕਾ ਨਹੀਂ ਆਉਂਦਾ ਫਿਰ ਤੇਰਾ ਹੋਣਾ ਕੀ ਹੈ ਕਾਹਦਾ ਤੂੰ ਬਾਣੀ ਪੜ੍ਹਦਾ ਹੈ ਕਾਹਦਾ ਤੂੰ ਸਿੱਖ ਹੈ ਕਾਹਦਾ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਿਆ ਫਿਰਦਾ
ਜੇ ਅੱਖੀਆਂ ਦਾ ਪਾਣੀ ਨਿਤ ਨਿਤ ਛੰਮਦਾ ਏ ਸਜਣਾ ਓਏ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ
ਸਭ ਕੁਝ ਕਰ ਸਕਦਾ ਵੀ ਜੇਕਰ ਡੁੱਸ ਕੇ ਬਹਿ ਕੇ ਤੂੰ ਖੇੜਾ ਹੈ ਛਡਵਾਉਂਦਾ ਲਿਖਿਆ ਰੱਬ ਦਾ ਕਹਿ ਕੇ ਤੂੰ ਸਭ ਕੁਝ ਕਰ ਸਕਦਾ ਵੀ ਜੇਕਰ ਡੁੱਸ ਕੇ ਬਹਿ ਕੇ ਖੇੜਾ ਹੈ ਛਡਵਾਉਂਦਾ ਲਿਖਿਆ ਰੱਬ ਦਾ ਕਹਿ ਕੇ ਤੂੰ ਸਭ ਕੁਝ ਕਰ ਸਕਦਾ ਵੀ ਜੇਕਰ ਡੁੱਸ ਕੇ ਬਹਿ ਕੇ ਤੂੰ ਖੇੜਾ ਹੈ ਛਡਵਾਉਂਦਾ ਲਿਖਿਆ ਰੱਬ ਦਾ ਕਹਿ ਕੇ ਰੱਬ ਨੇ ਲਿਖਿਆ ਮੈਂ ਕੀ ਕਰਾਂ ਰੱਬ ਨੇ ਮੇਰੇ ਕਰਮ ਇਹੋ ਜਿਹੇ ਲਿਖੇ ਹੈ
ਜੇ ਹਾਸਿਆਂ ਤੋਂ ਵੱਧ ਭਾਰੀ ਜੇ ਹਾਸਿਆਂ ਤੋਂ ਵੱਧ ਭਾਰੀ ਪੱਲੜਾ ਗਮ ਦਾ ਏ ਸਜਣਾ ਓਏ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ
ਰਾਮ ਦਾਏ ਸਜਣਾ
ਮਨ ਤੂੰ ਜੋਤ ਸਰੂਪ ਜੇ ਨਿਤ ਹੀ ਪੜਦੈ ਬੰਦਿਆ ਤੂੰ ਫਿਰ ਮਿੰਤਾਂ ਤਰਲੇ ਕਾ ਤੋ ਰੱਬ ਦੇ ਕਰਦੈ ਬੰਦਿਆ ਤੂੰ ਮਨ ਤੂੰ ਜੋਤ ਸਰੂਪ ਜੇ ਨਿਤ ਹੀ ਪੜਦੈ ਬੰਦਿਆ ਫਿਰ ਤਰਲੇ ਬਿਨਤਾ ਕਾ ਤੋ ਰੱਬ ਦੇ ਕਰਦੇ ਬੰਦਿਆ ਲਿਆ ਮੈਂ ਵੀ ਦੇਖਾਂ ਰੱਬ ਤੇਰਾ ਲਿਆ ਮੈਂ ਵੀ ਦੇਖਾਂ ਰੱਬ ਤੇਰਾ ਕਿਸ ਚੰਮ ਦਾ ਲਿਆ ਮੈਂ ਵੀ ਦੇਖਾਂ ਰੱਬ ਤੇਰਾ ਕਿਸ ਚੰਮ ਦਾ ਏ ਸਜਣਾ ਕਾਲਾ ਹੈ ਕਿ ਗੋਰਾ ਹੈ ਕਿ ਪੱਕੇ ਰੰਗ ਦਾ ਹੈ ਲਿਆ ਮੈਂ ਵੀ ਦੇਖਾਂ ਰੱਬ ਤੇਰਾ ਕਿਸ ਚੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਮਰੂ ਵਿੱਚ ਲੰਘ ਗਈ ਜ਼ਿੰਦਗੀ ਜਿਉਣੀ ਆਈ ਨਾ ਮਰਿਆ ਦੀ ਰਿਹਾ ਜਕੜਿਆ ਰੱਜ ਕੋਈ ਖੁਸ਼ੀ ਹੰਡਾਈ ਨਾ ਮਰੂ ਮਰੂ ਵਿੱਚ ਲੰਘ ਗਈ ਜ਼ਿੰਦਗੀ ਜਿਉਣੀ ਆਈ ਨਾ ਮਰਿਆ ਦੀ ਰਿਹਾ ਜਕੜਿਆ ਰੱਜ ਕੋਈ ਖੁਸ਼ੀ ਹੰਡਾਈ ਨਾ ਕਿਸੇ ਨੇ ਕਹਿਤਾ ਹਰਾ ਨਾ ਪਾਈ ਕਿਸੇ ਨੇ ਕਹਿਤਾ ਲਾਲ ਨਾ ਪਾਈ ਕਿਸੇ ਨੇ ਕਹਿਤਾ ਗੁਲਾਬੀ ਨਾ ਪਾਈ ਕਿਸੇ ਨੇ ਕੁਛ ਕਿਸੇ ਨੇ ਕੁਛ ਕਿਸੇ ਨੇ ਕੁਛ ਮਰਿਆਦੀ ਰਿਹਾ ਜਕੜਿਆ ਰੱਜ ਕੋਈ ਖੁਸ਼ੀ ਹੰਡਾਈ ਨਾ
ਜਿਉਂਦੇ ਜੀਵੀ ਖੌਫ ਜਿਉਂਦੇ ਜੀਵੀ ਖੌਫ ਜੇ ਰਹਿੰਦਾ ਜੰਮਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ
ਹਿੰਮਤ ਕਦੇ ਨਾ ਹਾਰ ਬੜਾ ਕੁਝ ਕਰ ਬੜਾ ਕੁਝ ਹਾਲੇ ਕਰਨਾ ਤੂੰ ਤੁਰਿਆ ਚੱਲ ਨਿਰਵੈਰ ਅਗਾਂ ਨਾਨਕ ਨਾਲ ਰਲਣਾ ਤੂੰ
ਹਿੰਮਤ ਕਦੇ ਨਾ ਹਾਰ ਬੜਾ ਕੁਝ ਹਾਲੇ ਕਰਨਾ ਤੂੰ ਤੁਰਿਆ ਚੱਲ ਨਿਰਵੈਰ ਅਗਾਂ ਨਾਨਕ ਨਾਲ ਰਲਣਾ ਤੂੰ ਖਿੜਿਆ ਰਹਿਣਾ ਸਿੱਖ ਲੈ ਆਹਾ ਖਿੜਿਆ ਰਹਿਣਾ ਸਿੱਖ ਲੈ ਗੋਬਿੰਦ ਸਿੰਘ ਦੇ ਚਿਹਰੇ ਤੋਂ ਓਏ ਆਪਣਾ ਮੂਲ ਪਛਾਣ ਖੁਦਾ ਨਹੀਂ ਬਾਹਰ ਤੇਰੇ ਤੋਂ ਆਪਣਾ ਮੂਲ ਪਛਾਣ ਖੁਦਾ ਨਹੀਂ ਬਾਹਰ ਤੇਰੇ ਤੋਂ ਜੇ ਅੱਖੀਆਂ ਦਾ ਪਾਣੀ ਨਿਤ ਨਿਤ ਛਮਦਾ ਏ ਸਜਣਾ ਓਏ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ ਦੱਸ ਫਿਰ ਤੇਰਾ ਹੋਣਾ ਕਿਹੜੇ ਕੰਮ ਦਾ ਏ ਸਜਣਾ
ਹੁਣ ਗੱਲ ਪਕੜ ਜਾਈ ਜੇ ਤੂੰ ਮੈਨੂੰ ਕਹਿਣਾ ਆ ਕੇ
ਵੀ ਮੈਂ ਬੜਾ ਬੁਰਾ ਹਾਲ ਹੈ ਮੇਰਾ ਇਦਾਂ ਤੇ ਤੇਰਾ ਹੋਣਾ ਫਿਰ ਕੀ ਹੈ ਠੀਕ ਨਾ ਕਰ ਸਕਿਆ ਏਦਾਂ ਕਹਿਣਾ ਹੈ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਾਂਗਾ ਮੈਂ ਸੁਣੋ ਸੁਣੋ ਬਈ ਇਹ ਜਿਹੜੀ ਕਵਿਤਾ ਹੈ ਨਾ ਮਨ ਤੂੰ ਜੋਤ ਸਰੂਪ ਕਹਿੰਦਾ ਹੈ ਨਾਲੇ ਤੇ ਤੂੰ ਕਹਿੰਦਾ ਬਈ ਮਨ ਤੂੰ ਜੋਤ ਸਰੂਪ ਜੇ ਨਿਤ ਹੀ ਪੜ੍ਹਦਾ ਹੈ ਬੰਦਿਆਂ ਤੂੰ ਵੀ ਤੂੰ ਹੀ ਉਹਦਾ ਰੂਪ ਹੈ ਫਿਰ ਤਰਲੇ ਮਿੰਤਾਂ ਕਾਹਤੋਂ ਰੱਬ ਦੇ ਕਰਦਾ ਹੈ ਬੰਦਿਆਂ ਤੂੰ ਕਾਰਜ ਆਪੇ ਕਰਨੇ ਪੈਂਦੇ ਕਿ ਨਹੀਂ ਕਿਸਾਨਾਂ ਨੇ ਮਸਲਾ ਹੱਲ ਕੀਤਾ ਤਿੰਨ ਕਾਨੂੰਨ ਵਾਪਸ ਹੋਏ ਹੈ ਅਰਦਾਸ ਕੀਤੀ ਸੀ ਵੀ ਰੱਬਾ ਹੱਲ ਕਰ ਦੇ ਕਿ ਆਪ ਜਾ ਕੇ ਬਹਿਣਾ ਪੈ ਗਿਆ ਬੋਲੋ ਆਪਣਾ ਮਸਲਾ ਆਪ ਕਰਨਾ ਹੀ ਪੈਂਦਾ ਹੈ ਤੇ ਜਿੰਨੇ ਜ਼ਿੰਦਗੀ ਦੇ ਮਸਲੇ ਹੈ ਸਾਰੇ ਹੱਲ ਆਪ ਕਰਨੇ ਪੈਣਗੇ ਗੱਲ ਨਿਬੜ ਗਈ ਬਸ ਆਪਣੀ ਤਾਣੀ ਨੂੰ ਆਪੇ ਸੁਲਝਾਉਣਾ ਪਊ ਆਪਣੀ ਜ਼ਿੰਦਗੀ ਦੀ ਉਲਝੀ ਤਾਣੀ ਨੂੰ ਆਪੇ ਸੁਲਝਾਉਣਾ ਪਊ ਜ਼ਿੰਮੇਵਾਰੀ ਮੇਰੀ ਹੈ ਨਰਕ ਬਣਾਉਣਾ ਜ਼ਿੰਦਗੀ ਨੂੰ ਕਿ ਸਵਰਗ ਬਣਾਉਣਾ ਜ਼ਿੰਦਗੀ ਨੂੰ ਮੈਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਬਣਾਉਣਾ ਮੇਰੀ ਰਿਸਪੋਨਸੀਬਿਲਟੀ ਜਦੋਂ ਜ਼ਿੰਮੇਵਾਰੀ ਮੇਰੀ ਪੈ ਗਈ ਰਿਸਪੋਨਸੀਬਿਲਟੀ ਮੇਰੀ ਹੈ ਫਿਰ ਬੰਦਾ ਜਿਹਨੂੰ ਬੰਦੇ ਨੂੰ ਆਹ ਪਹਿਲੀ ਗੱਲ ਮੈਂ ਸ਼ੁਰੂ ਚ ਕੀਤੀ ਜਿੱਦਣ ਇਹ ਸਮਝ ਆ ਗਈ ਵੀ ਵਰ ਵੀ ਮੈਂ ਹੀ ਦੇਣਾ ਸਰਾਫ ਵੀ ਮੈਂ ਹੀ ਦੇਣਾ ਹੈ ਫਿਰ ਬੰਦਾ ਆਪਣੇ ਆਪ ਨੂੰ ਸਰਾਫ ਕਿਉਂ ਦਊ ਆਪੇ ਵਰ ਜਦੋਂ ਪਤਾ ਵੀ ਮੈਂ ਹੀ ਠੀਕ ਕਰਨਾ ਹੈ ਅਸੀਂ ਉਹੀ ਕਰਨਾ ਹੈ ਮੰਨਦੇ ਸਾਰੇ ਨੇ ਕਿਹੜਾ ਬੰਦਾ ਹੈ ਜਿਹੜਾ ਡਾਕਟਰ ਕੋਲ ਨਹੀਂ ਜਾਂਦਾ ਘੱਟ ਗਈ ਆਵਾਜ਼ ਇੱਕਦਮ ਹਰ ਬੰਦਾ ਬਿਮਾਰੀ ਪੈਂਦੀ ਹੈ ਡਾਕਟਰ ਕੋਲ ਜਾਣਾ ਪੈਂਦਾ ਹਰ ਇਲਾਜ ਆਪਣਾ ਕਰਾਉਣਾ ਪੈਂਦਾ ਸੁਣੋ ਇੱਧਰ ਧਿਆਨ ਰੱਖਿਓ ਵੱਡੇ ਵੱਡੇ ਕਥਾਵਾਚਕ ਵੇਖ ਲਓ ਆ ਹੁਣ ਮੈਂ ਇੱਥੇ ਵੇਖਦਾ ਸੀ ਇੱਕ ਬਾਬਾ ਉਹ ਬੜਾ ਸੁਣਾਉਂਦਾ ਹੁੰਦਾ ਆਹ ਪਾਠ ਕਰੋ ਇਹਦੇ ਨਾਲ ਫਿਰ ਠੀਕ ਹੋ ਜਾਂਦਾ ਆਹ ਪਾਠ ਕਰੋ ਇਹਦੇ ਨਾਲ ਠੀਕ ਹੋ ਜਾਂਦਾ ਆਹ ਪਾਠ ਕਰੋ ਇਹਦੇ ਨਾਲ ਐਂ ਠੀਕ ਹੋ ਜਾਂਦਾ ਪਰ ਪਿੱਛੇ ਜੇ ਹਸਪੀਟਲ ਵਿੱਚ ਐਡਮਿਟ ਸੀ ਇੱਧਰ ਸੁਣੋ ਵੱਡੇ ਹਸਪੀਟਲ ਵਿੱਚ ਐਡਮਿਟ ਸੀ ਫੋਟੋਆਂ ਵਾਇਰਲ ਹੋ ਰਹੀਆਂ ਸੀ 20 ਦਿਨ ਹਸਪੀਟਲ ਚ ਲਾ ਕੇ ਆਇਆ ਤੇ ਸਾਰੀ ਦੁਨੀਆਂ ਨੂੰ ਉਹਨੇ ਇਹੀ ਦੱਸਿਆ ਵੀ ਸ਼ਬਦ ਦਾ ਜਾਪ ਕਰੋ ਐਂ ਹੋ ਜਾਂਦਾ ਐਂ ਹੋ ਜਾਂਦਾ ਐਂ ਹੋ ਜਾਂਦਾ ਜਿੱਦਣ ਆਪ ਤੇ ਪਈ ਹੈ ਡਾਕਟਰ ਕੋਲ ਜਾਣਾ ਪਿਆ ਜਾਣਾ ਹੀ ਪਏਗਾ ਵੱਡੇ ਵੱਡੇ ਗ੍ਰੰਥੀ ਵੱਡੇ ਵੱਡੇ ਪਾਠੀ ਵੱਡੇ ਵੱਡੇ ਕਥਾਵਾਚਕ ਸਭ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਬੁੱਧੂ ਬਣਾਉਂਦੇ ਨੇ ਲਾਰੇ ਲਾਉਂਦੇ ਨੇ ਤਾਂ ਕਰਕੇ ਵੀਰੋ ਭਰਾਵੋ ਭੈਣੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਮਿੰਟ ਲਈ ਜੇ ਸਭ ਕੌਨਸ਼ੀਅਸ ਮਾਈਂਡ ਇੱਕ ਤੁਸੀਂ ਕਲਿੱਪ ਸੁਣਿਆ ਸੀ ਸਵੇਰ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਸਾਡਾ ਅਚੇਤ ਤੇ ਸੁਚੇਤ ਮਨ ਸੁਣਿਆ ਕਈ ਤੇ ਐਵੇਂ ਸਿਰ ਫੜ ਜਾਂਦੇ ਨੇ ਸੁਣਿਆ ਸੁਣਿਆ ਨਹੀਂ ਸੀ ਕਈਆਂ ਨੇ ਸੁਣਿਆ ਕਈਆਂ ਨੇ ਨਹੀਂ ਸੁਣਿਆ ਸੁਚੇਤ ਤੇ ਅਚੇਤ ਮਾਈਂਡ ਦੇ ਸਾਡੇ ਦਿਮਾਗ ਦੇ ਦੋ ਪਾਰਟ ਹੁੰਦੇ ਆ ਇਹਦੇ ਅੰਦਰ ਸੇਵ ਕਰਨਾ ਹੈ ਤੇ ਮੈਂ ਹਰ ਰੋਜ਼ ਇੱਕ ਸਵੇਰੇ ਕਲਿੱਪ ਪੈਂਦਾ ਰੋਜ਼ ਪੈਂਦਾ ਤੇ ਮੈਂ ਰੋਜ਼ ਉਹਦੇ ਵਿੱਚ ਇੱਕੋ ਗੱਲ ਦੁਹਰਾ ਰਿਹਾ ਹੁੰਦਾ ਕਾਇਮ ਹੋਣਾ ਚੜ੍ਹਦੀ ਕਲਾ ਚ ਹੋਣਾ ਉਤਸ਼ਾਹ ਚ ਰਹਿਣਾ ਕਿਵੇਂ ਨਾ ਕਿਵੇਂ ਤੇਰਾ ਜਿਹੜਾ ਅਚੇਤ ਮਨ ਹੈ ਨਾ ਉਹਦੇ ਚ ਇਹ ਗੱਲ ਸੇਵ ਹੋ ਜਾਏ ਧੱਕੇ ਨਾਲ ਸੇਵ ਹੋ ਕਿਵੇਂ ਕਰਨੀ ਹੈ ਜਿਵੇਂ ਹੁਣ ਤੁਸੀਂ ਵੇਖੋ ਤੁਸੀਂ ਮੇਰੀ ਗੱਲ ਸੁਣਿਓ ਧਿਆਨ ਨਾਲ ਮੇਰੇ ਮਗਰ ਬੋਲੋ ਵੇਖੋ ਅੱਖਾਂ ਇੱਕ ਮਿੰਟ ਬੰਦ ਕਰੋ ਅੱਖਾਂ ਬੰਦ ਕਰੋ ਮੈਂ ਸਿਮਰਨ ਨਹੀਂ ਕਰਾਉਣ ਲੱਗਿਆ ਅੱਖਾਂ ਬੰਦ ਕਰੋ ਵੇਖੋ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਮੈਸੇਜ ਦਈਏ ਮੈਂ ਹੀ ਪਰਮਾਤਮਾ ਦਾ ਰੂਪ ਹਾਂ ਬੋਲੋ ਮੈਂ ਆਪਣੀ ਜ਼ਿੰਦਗੀ ਦੇ ਮਸਲੇ ਖੁਦ ਹੱਲ ਕਰਾਂਗਾ ਮੈਂ ਸਦਾ ਚੜ੍ਹਦੀ ਕਲਾ ਵਿੱਚ ਰਵਾਂਗਾ ਬੋਲੋ ਤੇ ਉਵੇਂ ਚੜ੍ਹਦੀ ਕਲਾ ਨਾਲ ਮੈਂ ਸਦਾ ਚੜ੍ਹਦੀ ਕਲਾ ਵਿੱਚ ਰਵਾਂਗਾ ਮੈਂ ਆਪਣੀ ਸਿਹਤ ਨੂੰ ਤੰਦਰੁਸਤ ਕਰਾਂਗਾ, ਮੈਂ ਠੀਕ ਹੋ ਰਿਹਾ, ਮੈਂ ਤੰਦਰੁਸਤ ਹੋ ਰਿਹਾ, ਮੈਂ ਚੜ੍ਹਦੀ ਕਲਾ ਚ ਹਾਂ, ਮੈਂ ਚੜ੍ਹਦੀ ਕਲਾ ਚ ਰਹਾਂਗਾ, ਮੈਂ ਹੀ ਪਰਮਾਤਮਾ ਦਾ ਰੂਪ ਹਾਂ, ਮੇਰਾ ਰੱਬ ਮੈਂ ਖੁਦ ਹਾਂ, ਮੈਂ ਆਪਣੇ ਆਪ ਨੂੰ ਵਰ ਦਿਆਂਗਾ, ਮੈਂ ਹਮੇਸ਼ਾ ਆਪਣੇ ਆਪ ਨੂੰ ਵਰ ਦਿਆਂਗਾ। ਰੋਜ਼ ਰੋਜ਼ ਇਹ ਦੁਹਰਾਉਣ ਦੀ ਆਦਤ ਪਾਓ, ਸਵੇਰੇ ਉੱਠੋ ਆਪਣੇ ਆਪ ਨੂੰ ਕਹੋ ਮਨਾ ਮੇਰਾ ਰੱਬ ਤੂੰ ਆਪ, ਚੜ੍ਹਦੀ ਕਲਾ ਚ ਰਹਿਣਾ, ਕਾਇਮ ਰਹਿਣਾ, ਮੈਸੇਜ ਦਿਓ ਆਪਣੇ ਆਪ ਨੂੰ, ਠੀਕ ਹੋ ਸਕਦਾ ਚੜ੍ਹਦੀ ਕਲਾ ਚ। ਮੈਨੂੰ ਗੁਰੂ ਗ੍ਰੰਥ ਸਾਹਿਬ ਇਹ ਸਮਝਾਉਂਦੇ ਹੈ ਕਿ ਰੱਬ ਦਾ ਰੂਪ ਤੁਸੀਂ ਖੁਦ ਹੋ। ਤੇ ਜਿੱਦਣ ਤੁਹਾਡੇ ਇਹ ਗੱਲ ਸਮਝ ਚ ਆ ਗਈ ਨਾ ਵੀਰੋ, ਅਸੀਂ ਠੀਕ ਹੋਣਾ ਹੈ, ਮੈਂ ਕਾਇਮ ਹੋਣਾ ਹੈ, ਮੈਂ ਇੱਥੇ ਵੇਖਿਆ ਸਾਡੇ ਪੰਜ ਪਿਆਰਿਆਂ ਵਿੱਚ ਭਾਈ ਕੁਲਵੰਤ ਸਿੰਘ ਲੱਗਦੇ ਆ, ਡਾਕਟਰ ਨੇ ਕਹਿ ਦਿੱਤਾ ਕੋਲੈਸਟ੍ਰੋਲ ਵੱਧ ਗਿਆ, ਯੂਰਿਕ ਐਸਿਡ ਵੱਧ ਗਿਆ, ਟੀਜੀ ਵੱਧ ਗਿਆ, ਇੱਥੋਂ ਕੁਤਬਨਪੁਰ ਪਿੰਡ ਪੈਂਦਾ ਹੈ, ਅਪ ਡਾਊਨ ਕਰਦੇ ਨੇ 30 ਕਿਲੋਮੀਟਰ ਤੋਂ ਮੇਰੇ ਖਿਆਲ ਵੱਧ ਬਣਦਾ ਹੋਣਾ, ਇੰਨਾ ਹੀ ਬਣਦਾ, ਕਿੰਨਾ ਬਣਦਾ ਬਈ 38 ਕਿਲੋਮੀਟਰ ਹੈ ਬਈ ਅਪ ਡਾਊਨ, ਜਾਣਾ ਆਉਣਾ ਜਾਣਾ ਆਉਣਾ ਜਾਣਾ ਆਉਣਾ। ਤੇ ਜਿੱਦਣ ਟੈਸਟ ਕਰਾਇਆ ਕੋਈ ਦਵਾਈ ਨਹੀਂ ਲਈ, ਮਹੀਨੇ ਬਾਅਦ ਸਾਰਾ ਕੁਝ ਹੀ ਨੋਰਮਲ ਹੋ ਗਿਆ, ਆਪਣੇ ਆਪ ਨੂੰ ਠੀਕ ਕਰ ਲਿਆ, ਤੰਦਰੁਸਤ ਕਰ ਲਿਆ। ਤੇ ਕਰ ਸਕਦੇ ਹਾਂ ਅਸੀਂ ਵੀ ਆਪਣੇ ਆਪ ਨੂੰ ਕਾਇਮ ਕਰ ਸਕਦੇ ਹਾਂ, ਤੰਦਰੁਸਤ ਕਰ ਸਕਦੇ ਹਾਂ। ਇੱਦਾਂ ਆਪਣੇ ਆਪ ਨੂੰ ਸਵੇਰੇ ਉੱਠ ਕੇ ਮੈਸੇਜ ਦਿਓ, ਤੁਸੀਂ 5 ਮਿੰਟ ਆਪਣੇ ਆਪ ਨੂੰ ਰਿਲੈਕਸ ਕਰਕੇ ਬਹਿ ਜਾ ਕਰੋ, ਅੱਖਾਂ ਬੰਦ ਕਰ ਲਓ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਸਮਝਾਇਆ, ਦਿਮਾਗ ਚ ਵਾੜੋ, ਬਿਠਾਓ, ਮੈਂ ਖੁਸ਼ ਰਹਿਣਾ ਹੈ, ਮੈਂ ਖੁਸ਼ ਰਹਿਣਾ ਹੈ, ਮੈਂ ਖੁਸ਼ ਰਹਿਣਾ, ਮੈਂ ਚੜ੍ਹਦੀ ਕਲਾ ਚ ਰਹਿਣਾ। ਕੀ ਹੋ ਗਿਆ ਬਈ, ਫਿਰ ਕੀ ਹੋਇਆ, ਮੈਂ ਕਾਇਮ ਰਹਿਣਾ, ਮੈਂ ਅੱਜ ਕਾਇਮ ਰਹਿਣਾ, ਅੱਜ ਦਾ ਦਿਨ ਬਹੁਤ ਵਧੀਆ ਲੰਘੂ, ਅੱਜ ਦਾ ਦਿਨ ਕਮਾਲ ਦਾ ਹੋਊ, ਸਵੇਰੇ ਉੱਠ ਕੇ ਗਿਆ ਕਰੋ, ਸਾਰਾ ਦਿਨ ਹੀ ਫਿਰ ਕਮਾਲ ਦਾ ਹੋਊ, ਅੱਜ ਮੈਂ ਹੱਸਦਾ ਹੀ ਰਹਿਣਾ, ਜੋ ਮਰਜ਼ੀ ਹੋਵੇ ਮੈਂ ਅੱਜ ਹੱਸਦਾ ਹੀ ਰਹਿਣਾ, ਅੱਜ ਮੈਂ ਚੜ੍ਹਦੀ ਕਲਾ ਚ ਰਹਿਣਾ। ਮੇਰੇ ਨਾਲ ਇੱਦਾਂ ਹੋਈ ਹੈ ਕਈ ਵਾਰੀ, ਮੈਂ ਦੀਵਾਨ ਚ ਜਾਵਾਂ ਨਾ ਕਈ ਵਾਰੀ ਥੱਕੇ ਹੋਈ ਦਾ, ਰਾਤ ਸ਼ੁੱਕਰਵਾਰ ਵੀ ਹੋ ਗਿਆ, ਸ਼ਨੀਵਾਰ ਵੀ ਹੋ ਗਿਆ, ਐਤਵਾਰ ਵੀ ਹੋ ਗਿਆ, ਬਾਜੇ ਦੇ ਯਾਰ ਬੜਾ ਥੱਕਿਆ ਗਿਆ, ਫਿਰ ਆਪਣੇ ਆਪ ਨੂੰ ਇੱਕਦਮ ਕਹੀਦਾ ਉਹ ਫਿਰ ਕੀ ਹੋ ਗਿਆ, ਕਿਹੜੀ ਗੱਲ ਹੈ, ਕਾਇਮ ਹੋਵੋ, ਉਹ ਮੈਸੇਜ ਜਿਹਾ ਦੇਈਦਾ ਕਾਇਮ ਹੋ ਜਾਂਦਾ। ਤਾਂ ਕਰਕੇ ਚੜ੍ਹਦੀ ਕਲਾ ਚ ਰਹਿਣਾ, ਇਹਨੂੰ ਸੁਣ ਕੇ ਇੱਕ ਕੰਨ ਦੁਆਰਾ ਦੂਸਰੇ ਕੰਨ ਦੁਆਰਾ ਨਾ ਕੱਢੋ, ਮੋਟੀਵੇਟ ਕਾਇਮ ਹੋਵੋ ਵੀਰੋ। ਥੋੜੀ ਜੀ ਜ਼ਿੰਦਗੀ ਮਿਲੀ ਹੈ, ਮਰੂ ਮਰੂ ਕਰਕੇ ਨਹੀਂ ਲੰਘਾਉਣੀ, ਕਾਇਮ ਕਾਇਮ ਹੋ ਕੇ ਲੰਘਾਉਣੀ ਹੈ ਜ਼ਿੰਦਗੀ ਸਾਰੀ। ਕਿੰਨੀ ਸੋਹਣੀ ਕਵਿਤਾ ਸੀ ਨਾ, ਮਰੂ ਮਰੂ ਵਿੱਚ ਲੰਘ ਗਈ ਜ਼ਿੰਦਗੀ ਜਿਉਣੀ ਆਈ ਨਾ, ਮਰਿਆਦੀ ਰਿਹਾ ਜਕੜਿਆ ਰੱਜ ਕੋਈ ਖੁਸ਼ੀ ਹੰਡਾਈ ਨਾ। ਨਰਵੈਰ ਨੇ ਬਹੁਤ ਸੋਹਣੀ, ਨਰਵੈਰ ਸਿੰਘ ਕਵਿਤਾਵਾਂ ਸੋਹਣੀਆਂ ਲਿਖਦਾ ਆਇਆ, ਮੈਂ ਹੁਣੀ ਅਜੇ ਸਰੋਪੇ ਪਾ ਕੇ ਆਇਆ, ਇਹਦੀ ਕੁੜਮਾਈ ਕਰਕੇ ਆਇਆ, ਜਦੋਂ ਮੈਂ ਅੰਦਰ ਆਇਆ ਨਾ ਇੱਧਰ ਨੂੰ, ਮੈਂ ਇਹਨਾਂ ਦੇ ਗਲ ਚ ਸਰੋਪੇ ਪਾ ਕੇ ਆਇਆ, ਤੇ ਥੋੜੇ ਦਿਨਾਂ ਦੇ ਵਿੱਚ ਵਿਆਹ ਵੀ ਹੋ ਜਾਣਾ ਹੈ ਬਈ, ਲਿਖਦਾ ਰਹੀ ਕਵਿਤਾਵਾਂ ਕਿਤੇ ਲੱਭਣ ਹੀ ਨਾ ਮੁੜ ਕੇ, ਕਿਤੇ ਉੱਧਰ ਉੱਧਰ ਉਹ ਛੱਡ ਕੇ ਸਾਡੇ ਵਾਲੀ ਗੱਲ ਤੇ ਉਹਦੀਆਂ ਸਿਫਤਾਂ ਚ ਗੀਤ ਗਾਈ ਜਾਏ, ਮੁੜ ਕੇ ਕਵਿਤਾ ਨਿਕਲੇ ਤੇ ਉੱਧਰ ਨੂੰ ਹੀ ਜਾਵੇ, ਬੰਦਾ 6 ਮਹੀਨੇ ਤੇ ਭੁੱਲ ਹੀ ਜਾਏ ਬਾਕੀ ਸਾਰਾ ਕੁਝ, ਇਹ ਵੀ ਧਿਆਨ ਚ ਰੱਖਣਾ ਬਈ। ਤੇ ਇੱਕ ਗੱਲ, ਜ਼ਿੰਦਗੀ ਹੈ, ਜ਼ਿੰਦਗੀ ਦੇ ਹਿੱਸੇ ਨੇ, ਭਾਵੇਂ ਬੰਦਾ ਵਿਆਹਿਆ ਜਾਏ ਨਾ ਵਿਆਹਿਆ ਜਾਏ, ਆਪਣੇ ਆਪ ਨੂੰ ਕਾਇਮ ਰੱਖੇ। ਬਾਕੀ ਅੱਜ ਕੱਲ ਦੇ ਸਮੇਂ ਦੇ ਵਿੱਚ ਲੜਾਈਆਂ ਝਗੜੇ ਵੀ ਬਹੁਤ ਹੈ, ਘਰਾਂ ਦੇ ਵਿੱਚ ਕਲੇਸ਼ ਵੀ ਵੇਖਦੇ ਆ ਪਤੀ ਪਤਨੀ ਦੇ। ਪਰ ਕੱਲ ਮੈਂ ਇੱਕ ਗੱਲ ਨਵੀਂ ਸੁਣੀ, ਮਨੋਵਿਗਿਆਨੀ ਕਹਿੰਦੇ ਐ ਵੀ ਪਤੀ ਪਤਨੀ ਜਿਹੜੇ ਲੜਦੇ ਐ, ਜਿਨ੍ਹਾਂ ਚ ਝਗੜਾ ਚੱਲਦਾ ਰਹਿੰਦਾ,
ਕਹਿੰਦੇ ਜ਼ਿਆਦਾ ਲੰਮੀ ਉਮਰ ਭੋਗਦੇ ਆ।
ਸਾਇੰਸ ਕਹਿੰਦੀ ਹੈ ਅਖੇ ਜ਼ਿਆਦਾ ਲੰਮੀ ਉਮਰ ਉਹ ਭੋਗਦੇ ਆ ਜਿਹੜੇ ਜ਼ਿਆਦਾ ਲੜਦੇ ਆ। ਉਹ ਕਿਵੇਂ? ਸੁਣੋ, ਸੁਣ ਲਓ, ਸਮਝ ਆ ਜੂ ਗੱਲ। ਉਹ ਇਸ ਤਰ੍ਹਾਂ ਵੀ ਇਹਨਾਂ ਦੇ ਵਿੱਚ ਸੰਘਰਸ਼ ਚੱਲਦਾ ਰਹਿੰਦਾ, ਸੰਘਰਸ਼। ਪਤੀ ਪਤਨੀ ਜਿਹੜੇ ਲੜਦੇ ਰਹਿਣ, ਇਹਨਾਂ ਦਾ ਜੀਵਨ ਆਮ ਨਹੀਂ ਹੁੰਦਾ, ਇਹਨਾਂ ਦਾ ਜੀਵਨ ਸੰਘਰਸ਼ੀ ਹੁੰਦਾ। ਪੂਰਾ ਤਿਆਰ ਕਰਦੇ ਨੇ ਆਪਣੇ ਦਿਮਾਗ ਨੂੰ ਵੀ ਆਪਾਂ ਪੂਰਾ ਅੱਗੋਂ ਜਵਾਬ ਦੇਣੇ ਨੇ, ਜਦੋਂ ਉਹ ਬੋਲੂ ਫਿਰ ਮੈਂ ਐ ਬੋਲੂ। ਇਹ ਤਿਆਰੀ ਕਰਦੇ ਨੇ ਪੂਰੀ, ਇਹਨਾਂ ਦਾ ਦਿਮਾਗ ਸੁਣਦਾ ਨਹੀਂ, ਸੰਘਰਸ਼ ਕਰਦੇ ਆ। ਤੇ ਸੰਘਰਸ਼ੀ ਬੰਦੇ ਜ਼ਿਆਦਾ ਜਿਉਂਦੇ ਨੇ, ਉਹ ਵੀ ਆਪਣੇ ਪੂਰੇ ਆਪਣੀ ਸੋਚ ਨੂੰ ਆਪਣੇ ਹਥਿਆਰ ਉਹਦੇ ਤਿੱਖੇ ਹੁੰਦੇ ਨੇ ਵੀ ਕੋਈ ਨੀ ਐਂ ਕਹਿਣਾ, ਫਿਰ ਇਹਨੂੰ ਐਂ ਕਹਿਣਾ, ਇੱਧਰ ਵਾਲਾ ਵੀ ਤਿਆਰੀ ਕਰਕੇ ਰੱਖਦਾ। ਜਿਹੜਾ ਜੰਗ ਹੈ ਨਾ ਵੀਰੋ, ਸੰਘਰਸ਼ ਹੈ ਜਿਹੜਾ, ਇਹ ਕਹਿੰਦੇ ਸੰਘਰਸ਼ ਬੰਦੇ ਨੂੰ ਕਾਇਮ ਰੱਖਦਾ ਹੈ, ਫਿਰ ਜਿੱਤ ਵੀ ਹੁੰਦੀ ਹੈ। ਅੱਜ ਘਰ ਵਾਲਾ ਜਿੱਤ ਗਿਆ ਦੇਖਿਆ, ਤੇ ਕਦੇ ਕਦੇ ਉਹ ਜਿੱਤ ਜਾਂਦੀ ਹੈ, ਇੱਕ ਜਿੱਤ ਦਾ ਵੀ ਸਵਾਦ ਹੈ। ਵੇਖੋ ਪਹਿਲੇ ਵੇਲਿਆਂ ਚ ਲੋਕ ਜੰਗਾਂ ਲੜਦੇ ਸੀ, ਹੁਣ ਜੰਗਾਂ ਤੇ ਹੈ ਨੀ। ਜਿਹੜੇ ਤਾਸ਼ ਦੇ ਪੱਤੇ ਕਰਕੇ ਖੋਲ ਕੇ ਬੈਠੇ ਆ, ਇਹ ਕੀ ਕਰਦੇ ਆ? ਇਹ ਵੀ ਤਾਂ ਜੰਗ ਹੀ ਹੈ, ਇਹਦੇ ਚ ਜਿੱਤ ਹੈ ਹਾਰ ਹੈ, ਜਿੱਤ ਹੈ ਹਾਰ ਹੈ। ਤੇ ਦੱਸੋ ਤਾਸ਼ ਖੇਡਣ ਵਾਲੇ ਉਹ ਨਜ਼ਾਰਾ ਆਉਂਦਾ ਕਿ ਨਹੀਂ? ਬੋਲੋ, ਤਾਸ਼ ਖੇਡਣ ਦਾ ਨਜ਼ਾਰਾ ਆਉਂਦਾ ਕਿ ਨਹੀਂ ਆਉਂਦਾ? ਬੋਲਿਆ ਨਹੀਂ। ਤਾਸ਼ ਖੇਡਣ ਦਾ ਨਜ਼ਾਰਾ ਆਉਂਦਾ ਕਿ ਨਹੀਂ ਆਉਂਦਾ? ਆਉਂਦਾ ਹੈ। ਤੇ ਜਿਹੜਾ ਬੰਦਾ ਨਹੀਂ ਨੇ ਦੇ ਉਹ ਕੀ ਹੁੰਦੀ ਹੈ ਜਿਹੜੀ ਉਹਦੀ 12 ਚੈਸ, ਪੂਰਾ ਸ਼ਬਦ ਚੈਸ, ਉਹ ਨੀ ਘੋੜਿਆਂ ਵਾਲੀ ਹੁੰਦੀ। ਹੁਣ ਨਕਲੀ ਘੋੜੇ ਤੇ ਹੈ ਨਹੀਂ, ਪੁਰਾਣੇ ਅਸਲੀ ਘੋੜੇ ਤੇ ਹੈ ਨਹੀਂ, ਨਕਲੀ ਘੋੜੇ ਰੱਖ ਕੇ ਕਰਦਾ ਕੀ ਹੈ ਬੰਦਾ? ਉੱਥੇ ਵੀ ਜੰਗ, ਸੰਘਰਸ਼। ਤੇ ਜਦੋਂ ਜਿੱਤਦਾ ਨਜ਼ਾਰਾ ਆਉਂਦਾ, ਜਿੱਤ ਹਾਰ ਦਾ ਸਵਾਦ ਆਉਂਦਾ, ਸੰਘਰਸ਼ ਚੱਲਦਾ ਹੀ ਰਹਿੰਦਾ। ਤੇ ਕਹਿੰਦੇ ਜਿਹੜੇ ਪਤੀ ਪਤਨੀ ਚ ਸੰਘਰਸ਼ ਚੱਲਦਾ ਹੀ ਰਹਿੰਦਾ, ਕਹਿੰਦੇ ਇਹਨਾਂ ਨੂੰ ਫਿਰ ਜ਼ਿੰਦਗੀ ਜ਼ਿਆਦਾ ਜਿਉਂਦੇ ਨੇ। ਇਹ ਵੀ ਕਹਿੰਦੇ ਠੀਕ ਹੀ ਹੈ, ਇਹ ਵੀ ਨੀ ਮਾੜਾ। ਹੁਣ ਸੱਚੀ ਮੁੱਚੀ ਲੜਨ ਨਾਲ ਲੱਗ ਜਾਓ, ਆਹ ਗੱਲ ਮੈਂ ਤੇ ਵੈਸੇ ਤੁਹਾਨੂੰ ਦੱਸੀ ਹੈ ਵੀ ਏਦਾਂ ਵੀ ਹੈ, ਸੰਘਰਸ਼ ਵੀ ਕੋਈ ਮਾੜਾ ਨੀ। ਮਾੜੀ ਮੋਟੀ ਕਹਿੰਦੇ ਦੋ ਭਾਂਡੇ ਤੇ ਖੜਕਦੇ ਹੀ ਹੁੰਦੇ ਆ, ਪਰ ਚਿੱਬ ਨਾ ਪਾ ਦਿਆ ਕਰੋ, ਖੜਕ ਖੁੜਕ ਲਿਆ ਕਰਨ ਮਾੜੇ ਮੋਟੇ, ਫਿਰ ਤੇ ਠੀਕ ਨੇ। ਅੱਜ ਕੱਲ ਚਿੱਬ ਵਾਲਾ ਜਮਾਨਾ ਨੀ ਨਾ ਰਿਹਾ, ਤੂੰ ਚਿੱਬ ਪਾਵੇਂ ਅੱਗੋਂ ਵੱਡਾ ਚਿੱਬ ਪੈ ਜੇ ਤੇਰੇ, ਪੁਰਾਣਾ ਸਮਾਂ ਨੀ ਨਾ ਰਿਹਾ ਹੁਣ ਚਿੱਬ ਪਾਉਣ ਵਾਲੀ ਨੀ, ਵੀ ਤੂੰ ਕਿਤੇ ਮਾੜਾ ਮੋਟਾ ਲਾਵੇਂ ਉਹ ਪੂਰਾ ਵੇਲਣਾ ਚੱਕ ਕੇ ਠੋਕੇ ਤੇਰੇ ਸਿਰ ਚ, ਮੁੜ ਕੇ ਟਾਂਕੇ ਲੱਗੇ ਹੁਣ 6-7 ਮੁੜ ਕੇ ਕਹਿ ਸਾਈਕਲ ਤੋਂ ਡਿੱਗ ਗਿਆ ਸੀ, ਫਿਰ ਐਵੇਂ ਝੂਠ ਬੋਲਦਾ ਫਿਰੇ। ਖੜਕਣੇ ਮਾੜੀ ਗੱਲ ਨੀ ਹੈ, ਬਸ ਚਿੱਬ ਨਾ ਪੈਣ, ਧਿਆਨ ਰੱਖਿਓ। ਅੱਜ ਕੱਲ ਭਾਈ ਜਿੱਥੇ ਬੰਦਾ ਖੜਾ ਉੱਥੇ ਹੀ ਬੀਬੀ ਖੜੀ ਹੈ। ਅੱਜ ਕੱਲ ਬੀਬੀਆਂ ਕਹਿੰਦੀਆਂ ਜੀ ਕਹੋ ਜੀ ਕਹੋ, ਇੱਜ਼ਤ ਕਰੇਗਾ ਤੇਰੀ ਇੱਜ਼ਤ ਕਰੂੰ, ਸਤਿਕਾਰ ਕਰੇਗਾ ਤੇਰਾ ਸਤਿਕਾਰ ਕਰੂੰ। ਪੈਰ ਦੀ ਜੁੱਤੀ ਨਹੀਂ ਅੱਜ ਅੱਜ ਕੱਲ ਦੀ ਔਰਤ, ਨਵੀਆਂ ਜਿਹੜੀਆਂ ਨੇ ਪਿਓ ਨੇ ਧੀਆਂ ਪੁੱਤਾਂ ਦੇ ਬਰਾਬਰ ਕਰਤੀਆਂ। ਜਿਸ ਸਕੂਲ ਵਿੱਚ ਧੀ ਪੜ ਪੁੱਤ ਪੜਦਾ ਉਸੇ ਚ ਧੀ ਪੜਦੀ, ਇਸੇ ਕਰਤਰ ਕਰਕੇ ਅੱਜ ਧੀਆਂ ਅਗਲੇ ਘਰ ਚ ਜਾ ਕੇ ਵੀ ਕਹਿੰਦੀਆਂ ਤੁਹਾਡਾ ਪੁੱਤ ਜ਼ਿਆਦਾ ਨਹੀਂ, ਅਸੀਂ ਵੀ ਸਾਨੂੰ ਵੀ ਪਿਓ ਨੇ ਪੁੱਤਾਂ ਵਾਂਗੂ ਪਾਲਿਆ, ਅਗਲੇ ਘਰ ਦੇ ਵਿੱਚ ਫਿਰ ਉਹ ਪੁੱਤਾਂ ਵਾਂਗੂ ਰਹਿਣਾ ਚਾਹੁੰਦੀਆਂ। ਤੇ ਅੱਜ ਦਾ ਸਮਾਂ ਜਿਹੜਾ ਬਦਲ ਗਿਆ, ਬਹੁਤ ਚੇਂਜ ਹੋ ਗਿਆ ਜ਼ਮਾਨਾ। ਤੇ ਇੱਕ ਦੂਜੇ ਦਾ ਪਿਆਰ ਕਰੋ, ਸਤਿਕਾਰ ਕਰੋ, ਮਾੜਾ ਮੋਟਾ ਖੜਕਾ ਦੜਕਾ ਤੇ ਚਲੋ ਚੱਲਦਾ ਹੀ ਰਹਿੰਦਾ, ਟੱਬਰ ਹੈ ਪਰਿਵਾਰ ਹੈ ਮਾੜਾ ਮੋਟਾ ਤੇ ਹੁੰਦਾ ਹੀ ਰਹਿੰਦਾ, ਪਰ ਧਿਆਨ ਰੱਖਿਆ ਕਰੋ। ਜ਼ਿੰਦਗੀ ਦਾ ਸਵਾਦ ਗਲ ਜਾਂਦਾ ਜਦੋਂ ਦੋਨਾਂ ਦੀ ਬਣੀ ਲਾਉਣ ਹਟ ਜਾਏ, ਜ਼ਿੰਦਗੀ ਬੇਰਸੀ ਹੋ ਜਾਂਦੀ, ਬੇਰਸੀ ਜਦੋਂ ਬੰਦਾ ਨਾ ਭਟਕ ਜਾਂਦਾ ਫਿਰ ਥਿੜਕਦੇ ਦਾ ਵੇਖੋ ਨਾ, ਸੁਣੋ, ਟਿਕਾਣਾ ਨੀ ਨਾ ਕੋਈ, ਬੰਦਾ ਉੱਤੋਂ ਡਿੱਗੇ ਫਿਰ ਉਹਨੇ ਜਮਾਂ ਸਿਰੇ ਡਿੱਗਣਾ, ਅੱਧ ਚ ਨਹੀਂ, ਫਿਰ ਇਹ ਨੀ ਪਤਾ ਇੱਕ ਪਾਸੇ ਧੱਕੇ ਖਾਣ ਲੱਗੇ ਉਹਨੇ ਕਿੱਥੇ ਕਿੱਥੇ ਧੱਕੇ ਖਾਣੇ। ਤੇ ਕੋਸ਼ਿਸ਼ ਕਰੋ ਸਾਂਝ ਬਣੀ ਰਹੇ, ਪਤੀ ਪਤਨੀ ਦਾ ਰਿਸ਼ਤਾ ਜਿਹੜਾ ਉਹਦੇ ਵਿੱਚ ਜਿਹੜੇ ਵਾਅਦੇ ਕੀਤੇ ਆ ਤੁਸੀਂ, ਪ੍ਰੋਮਿਸ ਕੀਤੇ ਆ, ਇੱਕ ਦੂਜੇ ਪ੍ਰਤੀ ਵਫਾਦਾਰੀ ਹੈ ਉਹ ਬਣੀ ਰਹੇ। ਘਰ ਵਾਲਾ ਵਿਗੜਿਆ ਜਿਹਾ ਸੀ, ਘਰ ਵਾਲੀ ਕਹਿੰਦੀ ਇੱਕ ਮਿਆਨ ਚ ਦੋ ਤਲਵਾਰਾਂ ਨੀ ਪੈਣੀਆਂ, ਘਰ ਵਾਲੀ ਕਹਿੰਦੀ ਇੱਕ ਮਿਆਨ ਚ ਦੋ ਤਲਵਾਰਾਂ ਨੀ ਪੈਣੀਆਂ, ਉਹ ਉਦੋਂ ਵਿਗੜਿਆ। ਕਹਿੰਦਾ ਅੱਜ ਕੱਲ ਤਲਵਾਰਾਂ ਦਾ ਜ਼ਮਾਨਾ ਹੀ ਨਹੀਂ, ਅੱਜ ਕੱਲ ਤੇ ਰਿਵਾਲਵਰ ਹੈ ਛੇ ਛੇ ਗੋਲੀਆਂ ਵੀ ਗਏ। ਕਹਿੰਦਾ ਦੋ ਕੀ ਭਾਵੇਂ ਛੇ, ਇਹ ਹੈਗੇ ਕਈ ਇਹੋ ਜਿਹੇ ਲੱਛਣਾਂ ਵਾਲੇ, ਤੇ ਫਿਰ ਜੁੱਤੀਆਂ ਹੀ ਖਾਣੀਆਂ ਨੇ ਇਹੋ ਜਿਹੇ ਬੰਦਿਆਂ ਨੇ ਜਿਨ੍ਹਾਂ ਨੇ ਇੱਦਾਂ ਦੇ ਧੱਕੇ ਹੀ ਖਾਣੇ ਆ, ਭਟਕਦੇ ਹੀ ਰਹਿਣਾ ਹੈ, ਮਨ ਖਿਲਾਰਨਾ ਹੀ ਨੀ ਕਿਤੇ। ਫਿਰ ਜਿਹਨਾਂ ਦੀ ਸੋਚ ਹੀ ਏਡੀ ਪਿਰਤੀ ਏਡੀ ਭੈੜੀ ਬਣੀ ਹੈ, ਫਿਰ ਕੀ ਖੱਟਣਗੇ ਬਾਈ। ਤਾਂ ਕਰਕੇ ਇਹ ਮੈਂ ਬੇਨਤੀ ਕਰਦਾ ਵੀ ਰਿਸ਼ਤਾ ਨਾ ਜਿਹੜਾ ਇਹਨੂੰ ਬੜਾ ਨਾਜੁਕ ਜਿਹਾ ਰਿਸ਼ਤਾ, ਤੇ ਜੇ ਇਹਦੇ ਵਿੱਚ ਫਰਕ ਪੈ ਜੇ ਫਿਰ ਸਾਰਾ ਹੀ ਫਰਕ ਪੈ ਜਾਏ, ਜ਼ਿੰਦਗੀ ਨਰਕ ਬਣ ਜਾਂਦੀ ਹੈ। ਜਿੱਥੇ ਪਤੀ ਪਤਨੀ ਦੀ ਬਣਦੀ ਹੈ ਉਸ ਘਰ ਵਰਗਾ ਸਵਰਗ ਕੋਈ ਨਹੀਂ। ਇੱਥੇ ਜਿੰਨੇ ਬੰਦੇ ਖੁਸ਼ ਹੈ ਬਹੁਤ ਕਾਇਮ ਹੈ, ਇਹਦਾ ਮਤਲਬ ਬਣਦੀ ਹੈ ਇਹਨਾਂ ਦੀ, ਤੇ ਜਿਹੜੇ ਖੁਸ਼ ਨਹੀਂ ਰਹਿੰਦੇ ਸਾਰਾ ਦਿਨ ਦੁਖੀ ਦਿਨੇ, ਉਹਨਾਂ ਦਾ ਮਤਲਬ ਉਹਨਾਂ ਦੀ ਕਿਤੇ ਨਾ ਕਿਤੇ ਫਰਕ ਪੈ ਗਿਆ। ਇਹ ਰਿਸ਼ਤਾ ਬੜਾ ਜ਼ਰੂਰੀ, ਇਹਨੂੰ ਕਾਇਮ ਰੱਖਣਾ। ਨਾ ਭਾਈ ਗਲਤੀ ਕਰੇ ਨਾ ਔਰਤ ਗਲਤੀ ਕਰੇ, ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ। ਚਲੋ ਜੀ ਇਹ ਗੱਲ ਹੋ ਗਈ, ਹੁਣ ਆਪਾਂ ਗੱਲ ਕਰਦੇ ਸੀ ਪੈਂਦੇ ਖਾਂ, ਕਹਿੰਦਾ ਮਹਾਰਾਜ ਰੱਖ ਲਓ ਮੈਂ ਤੁਹਾਡੇ ਚਰਨਾਂ ਚ ਆਇਆ। ਮਹਾਰਾਜ ਕਹਿੰਦੇ ਮਾਤਾ ਪਿਤਾ ਕਹਿੰਦੇ ਹੈ ਨੀ, ਮਾਂ ਪਿਓ ਮੇਰੇ ਚੜ੍ਹਾਈ ਕਰਕੇ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਐ ਇਹ ਮੁੰਡੇ ਨੂੰ ਵੱਧ ਤੋਂ ਵੱਧ ਘਿਓ ਖਵਾਓ, ਇਹਨੂੰ ਬਦਾਮ ਦਿਓ, ਇਹਨੂੰ ਗਿਰੀਆਂ ਕੱਢ ਕੱਢ ਦਿਆ ਕਰੋ, ਜੋ ਕਵੇ ਉਹੀ ਖਵਾਉਣਾ, ਦੁੱਧ ਦੀ ਬਾਲਟੀ ਭਰ ਕੇ ਦੇ ਦਿਆ ਕਰੋ, ਰੱਜ ਰੱਜ ਪੀਵੇ। ਕਹਿੰਦੇ ਬਹੁਤ ਤਕੜਾ ਸੂਰਮਾ ਬਣੇਗਾ, ਬਹੁਤ ਤਕੜਾ। ਸਤਿਗੁਰੂ ਕਹਿੰਦੇ ਕਿਉਂਕਿ ਸਰੀਰ ਜਿਹੜਾ ਹੈ ਨਾ ਦੱਸਦਾ ਹੈ, ਜਿਹੜਾ ਜੁੱਸਾ ਸਰੀਰ, ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਤਕੜਾ ਸਰੀਰ ਸੀ ਇਹ ਇਤਿਹਾਸ, ਤੇ ਜੇ ਛੇਵੇਂ ਪਾਤਸ਼ਾਹ ਦਾ ਸਰੀਰ ਤਕੜਾ ਸੀ ਉਹਨਾਂ ਨੂੰ ਪਤਾ ਸੀ ਵੀ ਮੇਰੀ ਉਮਰ ਵਿੱਚ ਮੈਂ ਐਡਾ ਕੱਦ ਕਾਠ, ਇਹਦਾ ਮਤਲਬ ਕੱਦ ਕਾਠ ਇਹਦਾ ਵੀ ਵੱਡਾ ਹੋਇਆ। ਜੇ ਬਾਲਟੀ ਦੁੱਧ ਦੀ ਮੰਗੇ ਦੇ ਦਿਓ, ਪੁਰਾਣੇ ਵੇਲਿਆਂ ਚ ਲੋਕੀ ਬਾਲਟੀਆਂ ਨਾਲ ਦੁੱਧ ਪੀ ਜਾਂਦੇ ਸੀ, ਘਿਓ ਡੀਕ ਲਾ ਕੇ ਪੀ ਜਾਂਦੇ ਸੀ ਪੁਰਾਣੇ ਵੇਲਿਆਂ ਚ। ਜਦੋਂ ਮੈਂ ਸਟੇਜ ਤੇ ਆਇਆ ਡਾਕਟਰ ਸਾਹਿਬ ਬੋਲ ਰਹੇ ਸੀ ਕਿ ਭਾਈ ਘਿਓ ਖਾਣਾ ਬੰਦ ਕਰੋ, ਤਲਿਆ ਖਾਣਾ ਬੰਦ ਕਰੋ। ਮੈਂ ਕਿਹਾ ਸ਼ੁਕਰ ਹੈ ਅੱਜ ਪਕੌੜੇ ਨੀ ਬਾਹਰ ਲੱਗੇ, ਤਲਿਆ ਖਾਣਾ ਬੰਦ ਕਰੋ, ਸੈਰ ਕਰਿਆ ਕਰੋ। ਪੰਜ ਦਿਨ ਕਹਿੰਦੇ ਅੱਧਾ ਘੰਟਾ ਸੈਰ ਕਰੋ, ਦੋ ਦਿਨ। ਮੈਂ ਕਿਹਾ ਦੋ ਦਿਨ ਛੁੱਟੀ ਨਾ ਦਿਓ, ਇਹਦੇ ਪਹਿਲਾਂ ਛੁੱਟੀ ਵਾਲੀ ਗੱਲ ਪਹਿਲਾਂ ਸੁਣ ਲੈਣਗੇ। ਸੈਰ ਕਰੋ, ਦੌੜਿਆ ਭੱਜਿਆ ਕਰੋ, ਤਲਿਆ ਨਾ ਖਾਓ, ਘਿਓ ਨਾ ਖਾਓ। ਅੱਜ ਡਾਕਟਰ ਸਭ ਕੁਝ ਬੰਦ ਕਰ ਦਿੰਦੇ, ਪਰ ਪੁਰਾਣੇ ਵੇਲਿਆਂ ਦੇ ਬੰਦੇ ਕਹਿੰਦੇ ਐ ਐ ਦੀਕ ਲਾ ਕੇ ਕਿਲੋ ਕਿਲੋ ਘਿਓ ਖੜੇ ਹੀ ਪੀ ਜਾਂਦੇ ਸੀ, ਕੋਈ ਫਰਕ ਨਹੀਂ ਸੀ ਪੈਂਦਾ ਹੁੰਦਾ। ਅੱਜ ਕੱਲ ਪੁਰਾਣੀਆਂ ਖੁਰਾਕਾਂ ਨਹੀਂ ਰਹੀਆਂ, ਤੇ ਨਾ ਹੀ ਪੁਰਾਣਾ ਜ਼ੋਰ ਦਾ ਕੰਮ ਰਿਹਾ। ਜੇ ਬੰਦੇ ਨੇ 10 ਘੰਟੇ ਕਈ ਵਾਹੁਣੀ ਹੋਵੇ ਤੇ ਫਿਰ ਕਿਲੋ ਪੀਤਾ ਵੀ ਕੀ ਕਹੇਗਾ, ਤੇ ਜਿਹਨੇ ਕਿਲੋ ਘਿਓ ਦਾ ਪੀ ਕੇ ਤੇ ਫਿਰ ਸੌ ਜਾਣਾ, ਉਹਦੇ ਵੈਸੇ ਹੀ ਬੋਂਦਲ ਜਾਣਾ, ਉਹਨੇ ਉਹਦੇ ਸਿਰ ਨੂੰ ਵੈਸੇ ਹੀ ਗਰਮੈਸ਼ ਹੋ ਜਾਣੀ ਹੈ। ਤਾਂ ਕਰਕੇ ਉਹ ਮਹਾਰਾਜ ਕਹਿੰਦੇ ਤਕੜਾ ਹੋਏਗਾ। ਤੇ ਇੱਧਰ ਸੁਣਿਓ ਵੀਰੋ, ਮਹਾਰਾਜ ਕੋਲ ਬੈਠਿਆ ਕਰੇ, ਗੱਲਾਂ ਬਾਤਾਂ ਕਰਿਆ ਕਰੇ, ਪਿਆਰ ਮਹਾਰਾਜ ਬਹੁਤ ਕਰਦੇ ਐ, ਸਵੇਰੇ ਸ਼ਾਮ ਪੁੱਛਿਆ ਕਰਨ, ਕਹਿੰਦੇ ਓਏ ਇਹਨੂੰ ਦਿੰਦੇ ਹੋ ਦੁੱਧ, ਹਾਂ ਮਹਾਰਾਜ ਇਹਨੂੰ ਖੁਰਾਕ ਪੂਰੀ ਮਿਲਦੀ ਹੈ, ਜੀ ਮਹਾਰਾਜ ਕਮੀ ਤੇ ਕੋਈ ਨੀ ਛੱਡਦੇ। ਨਹੀਂ ਮਹਾਰਾਜ ਨੇ ਕਈ ਵਾਰੀ ਕੋਲੇ ਭਾ ਲੈਣਾ, ਹੁਣੇ ਲਿਆਓ ਲਿਆਓ ਦੁੱਧ ਦੀ ਬਾਲਟੀ, ਦੁੱਧ ਦੀ ਬਾਲਟੀ ਲਿਆਉਣੀ, ਕਹਿਣ ਚੱਕ ਮੂੰਹ ਲਾ ਕੇ ਪੀ, ਇਹਨੂੰ ਗਲਾਸ ਚ ਨੀ ਪਾਉਣਾ, ਬਾਲਟੀ ਨੂੰ ਮੂੰਹ ਲਾ ਲਾ, ਪੈਂਦੇ ਖਾਂ ਨੂੰ ਕੋਲ ਖੜ ਕੇ ਕੋਲ ਬਹਿ ਕੇ ਮਹਾਰਾਜ ਖੁਰਾਕ ਖਵਾਇਆ। ਤੇ ਕਹਿੰਦੇ ਇੱਦਾਂ ਤਕੜਾ ਸਰੀਰ ਹੋਇਆ ਨਾ ਪੈਂਦੇ ਖਾਂ, ਫਿਰ ਨਾਲ ਨਾਲ ਸਿਖਲਾਈ ਦਿੱਤੀ, ਕਮਾਲ ਦਾ ਯੋਧਾ ਬਣਿਆ। ਤੇ ਜਦੋਂ ਮਹਾਰਾਜ ਨੇ ਕਈ ਵਾਰੀ ਕਹਿਣਾ ਲੈ ਬਈ ਨਾਰੀਅਲ ਕਹਿੰਦੇ ਐ ਫੜ ਕੇ ਫੇਰ ਦਿੰਦਾ ਸੀ ਏਦਾਂ ਨਾਰੀਅਲ ਫੜਨਾ ਐਂ ਤੋੜ ਦੇਣਾ ਜੇ ਸਿੱਕਾ ਇੰਨੀ ਜ਼ੋਰ ਨਾਲ ਹੱਥ ਵਿੱਚ ਫੜਦਾ ਸੀ ਉਹਦੇ ਉੱਤੇ ਛਪੇ ਹੋਏ ਅੱਖਰ ਮਿਟਾ ਦਿੰਦਾ ਸੀ ਇੰਨਾ ਤਕੜਾ ਸੀ ਸਰੀਰ ਇੰਨਾ ਤਕੜਾ ਸੀ ਉਹਦਾ ਤੇ ਜਦੋਂ ਇੰਨਾ ਲੜਨਾ ਉਹਨੇ ਨਾਲਦਿਆਂ ਨਾਲ ਕੋਈ ਉਹਦੇ ਸਾਹਮਣੇ ਨਹੀਂ ਸੀ ਖੜਦਾ ਦਸ ਦਸ ਬੰਦੇ ਇਕੱਠੇ ਪੈ ਜਾਂਦੇ ਤਾਂ ਵੀ ਨਹੀਂ ਕਈ ਵਾਰੀ ਬਾਹਰ ਨੇ ਕਹਿਣਾ ਆ ਜਾ ਆਪਾਂ ਦੋਵੇਂ ਫਿਰ ਹੁਣ ਛੇਵੇਂ ਪਾਤਸ਼ਾਹ ਕਿਤੇ ਘੱਟ ਤਕੜੇ ਸੀ ਛੇਵੇਂ ਪਾਤਸ਼ਾਹ ਨਾਲ ਮੁਕਾਬਲਾ ਕਰਦੇ ਰਹਿਣਾ ਕਈ ਵਾਰੀ ਮਹਾਰਾਜ ਨੇ ਜਾਣ ਕੇ ਹਾਰ ਜਾਣਾ ਜਾਣ ਕੇ ਹੀ ਪੈਂਦੇ ਖਾਂ ਬੜਾ ਖੁਸ਼ ਹੋਇਆ ਕਰੇ ਉਹ ਪੈਂਦੇ ਖਾਂ ਜਿਹਨੂੰ ਮਹਾਰਾਜ ਨੇ ਹਰ ਵੇਲੇ ਗੋਡੇ ਕੋਲ ਪਾ ਕੇ ਰੱਖਣਾ ਇੱਥੇ ਆ ਪੈਂਦੇ ਖਾਂ ਕਿੱਥੇ ਹੁਣੇ ਬੁਲਾਓ ਪੈਂਦੇ ਖਾਂ ਕਿੱਥੇ ਪੈਂਦੇ ਖਾਂ ਕਿੱਥੇ ਜੰਗ ਪਹਿਲੀ ਲੜੀ ਪੈਂਦੇ ਖਾਂ ਨਾਲ ਪੂਰਾ ਜਾਓ ਜਲਾਲ ਨਾਲ ਪੈਂਦੇ ਖਾਂ ਦਾ ਵਿਆਹ ਮਹਾਰਾਜ ਨੇ ਆਪ ਕੀਤਾ ਘਰ ਪੈਂਦੇ ਖਾਂ ਨੂੰ ਮਹਾਰਾਜ ਨੇ ਬਣਾ ਕੇ ਦਿੱਤਾ ਪੈਂਦੇ ਖਾਂ ਦੇ ਬੱਚੇ ਹੋਏ ਉਹਦੇ ਗਾ ਧੀ ਦਾ ਵਿਆਹ ਵੀ ਮਹਾਰਾਜ ਨੇ ਆਪ ਕੀਤਾ ਤੇ ਧੀ ਦਾ ਵਿਆਹ ਵੀ ਹੋਇਆ ਅੱਗੇ ਆ ਗਿਆ ਜਵਾਈ ਦਾਮਾਦ ਤੇ ਸਤਿਗੁਰਾਂ ਨੇ ਨਾ ਇਹਨੂੰ ਇੱਕ ਭੇਟਾ ਦਿੱਤੀ ਇਹਨੂੰ ਘੋੜਾ ਦਿੱਤਾ ਸੋਹਣੀ ਪੁਸ਼ਾਕ ਦਿੱਤੀ ਸਿੱਖ ਨੇ ਭੇਟ ਕੀਤੇ ਮਹਾਰਾਜ ਨੇ ਇਹਨੂੰ ਦੇ ਦਿੱਤੀ ਪੁਸ਼ਾਕ ਘੋੜਾ ਇੱਕ ਹਥਿਆਰ ਬੜਾ ਵਧੀਆ ਹੱਥ ਚਲਾਉਣ ਵਾਲਾ ਬੜਾ ਵਧੀਆ ਸਮਾਨ ਦਿੱਤਾ ਇਹਦੇ ਜਵਾਈ ਦੇ ਦਮਾਦ ਨੇ ਖੋਲਿਆ ਕਹਿੰਦਾ ਜੀ ਕਹਿੰਦਾ ਤੁਹਾਡੇ ਤੁਸੀਂ ਹੁਣ ਬੁੜੇ ਹੋ ਚੱਲੇ ਮੈਨੂੰ ਸੋਹਣਾ ਲੱਗਦਾ ਉਹ ਸਮਾਨ ਖੋਲਿਆ ਇੱਥੋਂ ਇਹ ਚੁੱਪ ਕਰ ਗਿਆ ਹੁਣ ਦਮਾਦ ਸਾਹਮਣੇ ਕਿਹੜਾ ਬੋਲੇ ਮਹਾਰਾਜ ਕੋਲ ਆਇਆ ਮਹਾਰਾਜ ਕਹਿੰਦੇ ਤੈਨੂੰ ਤੇ ਕਿਹਾ ਸੀ ਉਹ ਤੂੰ ਸਜਾ ਕੇ ਆਈ ਕੱਪੜੇ ਕੁੱਪੜੇ ਪਾ ਕੇ ਆਈ ਏਦਾਂ ਹੀ ਆ ਗਿਆ ਕਹਿੰਦਾ ਕੱਲ ਨੂੰ ਆਊ ਅਗਲੇ ਦਿਨ ਫੇਰ ਵੀ ਪਾ ਕੇ ਆਇਆ ਲੈ ਤੇ ਹੁਣ ਉਹਦਾ ਦਮਾਦ ਗਿਆ ਸੱਚ ਦੱਸੇ ਨਾ ਝੂਠੀ ਬੋਲੀ ਜਾਏ ਇਹਨੇ ਨੂੰ ਫਿਰ ਇੱਕ ਬਾਜ ਬਾਬਾ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਦਿੱਤਾ ਬਾਕੀ ਸਵਾਰਾ ਸਮਾਨ ਪੈਂਦੇ ਖਾਂ ਨੂੰ ਬਾਜ ਦਿੱਤਾ ਗੁਰਦਿੱਤੇ ਨੂੰ ਉਹ ਬਾਜ ਲੈ ਕੇ ਸ਼ਿਕਾਰ ਖੇਡਣ ਗਿਆ ਪੈਂਦੇ ਖਾਂ ਦਾ ਦਮਾਦ ਉਹ ਬਾਜ ਵੀ ਕਿਤੇ ਬੈਠਾ ਉਹ ਵੀ ਫੜ ਲਿਆ ਬਾਬਾ ਗੁਰਦਿੱਤਾ ਜੀ ਆਏ ਕਹਿੰਦੇ ਪੈਂਦੇ ਖਾਂ ਸਾਰਾ ਕੁਝ ਤੈਨੂੰ ਮਿਲਿਆ ਇੱਕ ਬਾਜ ਹੀ ਮੈਨੂੰ ਮਿਲਿਆ ਉਹ ਵੀ ਤੇਰੇ ਵਾਲਾ ਦਮਾਦ ਲਿਆ ਆ ਉਹ ਤੇ ਵਾਪਸ ਕਰ ਦੇ ਇੱਕ ਬਾਜ ਹੀ ਹੈ ਮੇਰੇ ਕੋਲ ਉਹ ਵੀ ਤੇਰੇ ਵਾਲਾ ਲਿਆ ਆ ਬਾਕੀ ਤੇ ਸਾਰਾ ਸਮਾਨ ਹੀ ਪੈਂਦੇ ਖਾਂ ਨੂੰ ਮਿਲਿਆ ਦਮਾਦ ਉਹਦਾ ਅੰਦਰ ਵੜ ਗਿਆ ਪੈਂਦੇ ਖਾਂ ਕਹਿੰਦਾ ਮੇਰੇ ਘਰ ਚ ਨਾ ਵੜਿਓ ਕੋਈ ਚੀਜ਼ ਮੇਰੇ ਘਰ ਚ ਨਹੀਂ ਸਤਿਗੁਰਾਂ ਨੇ ਅਗਲੇ ਦਿਨ ਬੁਲਾ ਲਿਆ ਕਹਿੰਦੇ ਪੈਂਦੇ ਖਾਂ ਹੋ ਤੈਨੂੰ ਕੀ ਗਿਆ ਤੇਰੇ ਘਰੇ ਬਾਜ ਹੈ ਬਾਜ ਪਹੁੰਚਦਾ ਕਰ ਸਾਰਾ ਸਮਾਨ ਤੇ ਤੈਨੂੰ ਮਿਲ ਗਿਆ ਉਹ ਕਹਿੰਦਾ ਨਹੀਂ ਮਹਾਰਾਜ ਐਵੇਂ ਹੀ ਕਹੀ ਜਾਂਦੇ ਨੇ ਮੇਰੇ ਘਰੇ ਕੁਛ ਨਹੀਂ ਦਮਾਦ ਨੇ ਚੱਕਤਾ ਜਵਾਈ ਕਹਿੰਦਾ ਤੇਰੇ ਬਿਨਾਂ ਨਹੀਂ ਸਰਦਾ ਮਹਾਰਾਜ ਦਾ ਤੇਰੀ ਲੋੜ ਹੈ ਐਵੇਂ ਹੀ ਥੋੜਾ ਤੈਨੂੰ ਹਰ ਜੰਗ ਵਿੱਚ ਸੱਦਦੇ ਆ ਤੇਰੇ ਬਿਨਾਂ ਗੁਜ਼ਾਰਾ ਨਹੀਂ ਉਹਨਾਂ ਦਾ ਐਵੇਂ ਹੀ ਨਹੀਂ ਤੈਨੂੰ ਸੱਦੇ ਭੇਜਦੇ ਇਹ ਸੱਚੀ ਸੋਚਣ ਲੱਗ ਗਿਆ ਮੇਰਾ ਤੇ ਮਹਾਰਾਜ ਦਾ ਤੇ ਮੇਰੇ ਬਿਨਾਂ ਸਰਦਾ ਹੀ ਨਹੀਂ ਸਰਦਾ ਹੀ ਨਹੀਂ ਮਹਾਰਾਜ ਮਹਾਰਾਜ ਕਹਿੰਦੇ ਤੇਰੇ ਘਰੇ ਹੈ ਬਾਜ ਕਹਿੰਦਾ ਮਹਾਰਾਜ ਐਵੇਂ ਝੂਠ ਬੋਲਦੇ ਐ ਏਦਾਂ ਬਿਠਾ ਲਿਆ ਕਹਿੰਦੇ ਬਹਿ ਜਾ ਇੱਥੇ ਬੰਦੇ ਭੇਜੇ ਜਾਓ ਇਹਦੇ ਘਰੋਂ ਲਿਆਓ ਚੱਕ ਕੇ ਘਰੋਂ ਹੀ ਬਾਜ ਨਿਕਲ ਆਇਆ ਬਾਕੀ ਮਹਾਰਾਜ ਕਹਿੰਦੇ ਜੇ ਗਏ ਹੋ ਬਾਕੀ ਦਾ ਜਿਹੜਾ ਸਮਾਨ ਇਹਨੂੰ ਦਿੱਤਾ ਸੀ ਉਹ ਵੀ ਚੱਕ ਲਿਆਓ ਪੁਸ਼ਾਕ ਵੀ ਆ ਗਈ ਹਥਿਆਰ ਵੀ ਆ ਗਿਆ ਘੋੜਾ ਵੀ ਲੈ ਆਂਦਾ ਸਾਰਾ ਸਮਾਨ ਜਦੋਂ ਆ ਗਿਆ ਮਹਾਰਾਜ ਕਹਿੰਦੇ ਤੂੰ ਤੇ ਕਹਿੰਦਾ ਸੀ ਬਾਜ ਤੇਰੇ ਘਰੇ ਹੈ ਨੀ ਉਹ ਪੈਂਦੇ ਖਾਂ ਕਿੱਥੋਂ ਨਿਕਲ ਆਇਆ ਗਲਤੀ ਨਹੀਂ ਮੰਨੀ ਹੰਕਾਰੀ ਹੋ ਗਿਆ ਤੇ ਆਕੜ ਕੇ ਕਹਿੰਦਾ ਲੈ ਦੱਸ ਤੁਸੀਂ ਮੇਰੇ ਤੇ ਇਲਜ਼ਾਮ ਲਾਉਣਾ ਚਾਹੁੰਦੇ ਹੋ ਮੈਂ ਇੰਨਾ ਵਫਾਦਾਰ ਬੰਦਾ ਮੈਂ ਇੰਨੇ ਚਿਰ ਦਾ ਬੰਦਾ ਮੈਂ ਇੰਨਾ ਏਦਾਂ ਲੱਗ ਪਿਆ ਬੋਲਣ ਮਾਫੀ ਨਹੀਂ ਮੰਗੀ ਗਲਤੀ ਨਹੀਂ ਮੰਗਣੀ ਉੱਚੀ ਉੱਚੀ ਬੋਲੇ ਜਦੋਂ ਉੱਚੀ ਉੱਚੀ ਬੋਲਿਆ ਨਾ ਤੇ ਮਹਾਰਾਜ ਨੇ ਕਿਹਾ ਧੱਕੇ ਮਾਰ ਕੇ ਦਰਬਾਰ ਚੋਂ ਬਾਹਰ ਕੱਢ ਦਿਓ ਸਰਜੂ ਸਾਡਾ ਸਾਰ ਲਾਂਗੇ ਤੇਰੇ ਬਿਨਾਂ ਜੰਗਾਂ ਦੀ ਲੜੀਆਂ ਜਾਣੀਆਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਪੈਂਦੇ ਖਾਂ ਨੂੰ ਤੇ ਉਹ ਪੈਂਦੇ ਖਾਂ ਸਰਕਾਰ ਨਾਲ ਰਲਿਆ ਜਾ ਕੇ ਫਿਰ ਬੰਦਿਆਂ ਨੂੰ ਰਲਾ ਕੇ ਦਿੱਲੀ ਤੱਕ ਪਹੁੰਚ ਗਿਆ ਤੇ ਦਿੱਲੀ ਤੱਕ ਜਾ ਕੇ ਸਾਰੇ ਭੇਤ ਦਿੱਤੇ ਕਹਿੰਦਾ ਬੰਦੇ ਬਹੁਤੇ ਨਹੀਂ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਹੁਤੇ ਚੜ ਕੇ ਜਾਈਏ, ਮੁਕਾਬਲਾ ਕਰੀਏ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਇਆ ਹੈ, ਪੈਂਦੇ ਖਾਂ ਚੜ੍ਹਾਈ ਕਰਕੇ ਆਇਆ ਗੁਰੂ ਘਰ ਤੇ। ਜਿਸ ਗੁਰੂ ਘਰ ਨੇ ਪੈਂਦੇ ਖਾਂ ਨੂੰ ਸ਼ਰਨ ਦਿੱਤੀ, ਸ਼ਰਨ ਦਿੱਤੀ ਜਿਸ ਪੈਂਦੇ ਖਾਂ ਨੂੰ, ਅੱਜ ਉਸੇ ਗੁਰੂ ਘਰ ਤੇ ਪੈਂਦੇ ਖਾਂ ਚੜ੍ਹਾਈ ਕਰਕੇ ਆਇਆ ਸੀ। ਮੈਂ ਤੁਹਾਨੂੰ ਕਹਿ ਪਤਾ ਕੀ ਰਿਹਾ ਸੀ, ਸਾਰੀ ਬਾਣੀ ਵੀ ਬੰਦੇ ਅੰਦਰ ਘੋਲ ਕੇ ਪਿਆ ਦਿਓ, ਬੰਦਾ ਉਹਨਾਂ ਚਿਰ ਨਹੀਂ ਬਦਲ ਸਕਦਾ ਜਿੰਨਾ ਚਿਰ ਉਹ ਖੁਦ ਨੂੰ ਬਦਲਣਾ ਨਾ ਚਾਹੇ। ਬੰਦਾ ਖੁਦ ਬਦਲੇ, ਜੋ ਮਰਜ਼ੀ ਕਰੀ ਜਾਓ ਤੁਸੀਂ, ਦਿਨ ਰਾਤ ਗੁਰੂ ਸਾਹਿਬ ਦੇ ਕੋਲ ਬੈਠੇ ਰਹੋ, ਦਿਨ ਰਾਤ ਚੌਰ ਕਰੀ ਜਾਓ, ਦਿਨ ਰਾਤ ਚੌਰ ਕਰੀ ਜਾਓ। ਕਈਆਂ ਦੇ ਏਦਾਂ ਦੇ ਕਿੱਸੇ ਅਸੀਂ ਵੇਖਦੇ ਹਾਂ। ਮਾਫ਼ ਕਰਨਾ, ਦਰਬਾਰ ਸਾਹਿਬ ਦੇ ਵਿੱਚ ਬਣਿਆ ਸੱਚਖੰਡ, ਤੇ ਸੱਚਖੰਡ ਦੇ ਵਿੱਚ ਗ੍ਰੰਥੀ ਕੁਕਰਮ ਕਰਦਾ ਫੜਿਆ, ਵੀਡੀਓ ਆਈਆਂ ਨੈੱਟ ਤੇ। ਕਿਉਂ ਬਈ? ਜਿੱਥੇ ਕੋਈ ਬੰਦਾ ਨਹੀਂ ਵੜਦਾ, ਉਹ ਸੱਚਖੰਡ ਦੇ ਵਿੱਚ ਜਿੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹੀ ਸਰੂਪ ਸਨ, ਉੱਥੇ ਕੁਕਰਮ ਕਰਦੇ ਗ੍ਰੰਥੀ ਫੜੇ, ਚੌਰ ਕਰਦੇ ਨੇ। ਕੋਲ ਰਹਿੰਦਾ ਬੰਦਾ, ਇਹਦੇ ਨਾਲ ਫਰਕ ਨਹੀਂ ਪੈਂਦਾ। ਮੈਂ ਕਹਿਣਾ ਇਹ ਚਾਹੁੰਦਾ ਸੀ ਵੀ ਏਦਾਂ ਕਿਤੇ ਫਰਕ ਪੈ ਜਾਂਦਾ, ਮਾਥੇ ਤਿਲਕ ਹੱਥ ਮਾਲਾ ਬੰਨ ਲੋਗਨ ਰਾਮ ਖਲਾਉਣਾ ਜਾਣਾ, ਇਹ ਖੇਡ ਹੈ ਕਿਤੇ? ਪੈਂਦੇ ਖਾਂ ਚੜ ਕੇ ਆ ਗਿਆ ਸੀ ਤੇ ਨਾਲ ਵਾਲੇ ਵੀ ਮਾਰਨ ਨੂੰ ਹੱਸਦੇ ਸੀ, ਫਿਰ ਹੁਣ ਮਹਾਰਾਜ ਤੁਹਾਡੇ ਵਾਲਾ ਲਾਡਲਾ ਆ ਗਿਆ, ਏਦਾਂ ਕਿਹਾ ਮਹਾਰਾਜ ਨੂੰ ਇਸ਼ਨਾਨ ਕਰਦੇ ਸੀ, ਕਹਿੰਦੇ ਤੁਹਾਡੇ ਵਾਲਾ ਲਾਡਲਾ ਚੜ ਕੇ ਆਇਆ। ਮਹਾਰਾਜ ਕਹਿੰਦੇ ਕਿਹੜਾ ਲਾਡਲਾ? ਕਹਿੰਦੇ ਪੈਂਦੇ ਖਾਂ। ਕਹਿੰਦੇ ਯਾਰ ਹੱਦ ਹੋ ਗਈ, ਇੰਨਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਕੋਲ ਬਹਿ ਬਹਿ ਖਵਾਇਆ, ਕੋਲ ਬਹਿ ਬਹਿ ਸਾਊਂਡ ਦਬਣ ਲੱਗ ਗਿਆ। ਪਹਿਲਾਂ ਠੀਕ ਸੀ, ਹੁਣ ਦਬਦਾ ਹੈ, ਜਦੋਂ ਉੱਚੀ ਬੋਲਦਾ ਨਾ ਮੈਂ ਦਬ ਜਾਂਦਾ ਹੈ। ਬਈ ਇੱਧਰ ਸੁਣੋ, ਸੁਣਿਓ ਧਿਆਨ। ਮਹਾਰਾਜ ਕਹਿੰਦੇ, ਕਹਿੰਦੇ ਜੀ ਆ ਗਿਆ ਜੀ ਤੁਹਾਡਾ ਲਾਡਲਾ। ਇਤਿਹਾਸ ਤੇ ਬੜਾ ਲੰਮਾ ਹੈ, ਸਾਰੀ ਰਾਤ ਲੜਾਈ ਚੱਲਦੀ ਰਹੀ। ਸਵੇਰੇ ਕਹਿੰਦੇ ਜੀ ਪੈਂਦੇ ਖਾਂ ਦਾ ਮੁਕਾਬਲਾ ਕਿਹੜਾ ਕਰੂ, ਸਤਿਗੁਰੂ ਜੀ ਸਿਖਾਇਆ ਤੁਸੀਂ ਆਪ ਹੈ, ਤਗੜਾ ਤੁਸੀਂ ਆਪ ਕੀਤਾ, ਉੱਥੇ ਬਾਕੀ ਦੇ ਰਾਜੇ ਰੂਜੇ ਤੇ ਐਵੇਂ ਹੀ ਨੇ, ਇਹ ਤਗੜਾ ਹੈ ਇਕੱਲਾ ਹੀ ਉਹਨਾਂ ਚੋਂ। ਮਹਾਰਾਜ ਕਹਿੰਦੇ ਅੱਛਾ, ਤੇ ਮੈਂ ਪਹਿਲਾਂ ਪਹਿਲਾਂ ਪੜ੍ਹਦਾ ਹੁੰਦਾ ਸੀ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਛੇਵੇਂ ਪਾਤਸ਼ਾਹ ਕਹਿੰਦੇ ਲਿਆਓ ਖਾ ਮੇਰੀ ਤਲਵਾਰ, ਓਏ ਹੱਥੀ ਅੱਜ ਪਊ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪਊ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪਊ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਸੁਸਤੀ ਲਾਓ ਟਾਈਮ ਹੋ ਕੇ ਬੋਲੋ, ਦੁੱਧ ਹੱਥੀ ਅੱਜ ਪਹੁ ਪਾਲਿਆ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪਹੁ ਪਾਲਣਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪਹੁ ਪਾਲਣਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਇਹ ਹੱਥੀ ਅੱਜ ਪਹੁ ਪਾਲਣਾ, ਦੁੱਧ ਬੋਲਿਓ ਬਈ ਪੜੋ ਪੜੋ ਪੜੋ, ਜਿਹੜਾ ਪਾਲਿਆ ਹੱਥੀ ਅੱਜ ਪਹੁ ਮਾਰਿਆ, ਦਿਨ ਰਾਤ ਜੀ ਗੁਰਾਂ ਦੇ ਕੋਲ ਬੈਠ ਕੇ, ਦਿਨ ਰਾਤ ਗੁਰਾਂ
ਜ਼ਿੰਦਗੀ ਦਾ ਜੱਜ ਆਇਆ ਤਾਂ ਰਾਤ ਬੁਰਾ ਦੇ ਕੋਲ ਬੈਠ ਕੇ ਜ਼ਿੰਦਗੀ ਦਾ ਜੱਜ ਆਇਆ ਤਾਂ ਰਾਤ ਬੁਰਾ ਦੇ ਕੋਲ ਬੈਠ ਕੇ ਹੋ ਜ਼ਿੰਦਗੀ ਦਾ ਜੱਜ ਆਇਆ ਤਾਂ
ਕਈ ਵਾਰੀ ਬੱਚਿਆਂ ਨਾਲ ਖੇਡਦੇ ਖੇਡਦੇ ਪਿਓ ਹਾਰ ਜਾਂਦਾ ਹੈ। ਹਾਰ ਜਾਂਦਾ ਇਹਦਾ ਮਤਲਬ ਇਹ ਨਹੀਂ ਉਹ ਕਿਤੇ ਛੋਟਾ ਹੁੰਦਾ ਹੈ, ਨਿਆਣੇ ਨੂੰ ਖੁਸ਼ ਕਰਨ ਲਈ ਹਾਰ ਜਾਂਦਾ ਹੈ। ਕਹਿੰਦੇ ਆ ਜਾ ਪੈਂਦੇ ਖਾਂ ਫਿਰ ਕਰ ਵਾਰ, ਪਹਿਲਾ ਪੈਂਦੇ ਖਾਂ ਨੇ ਵਾਰ ਕੀਤਾ, ਗੁਰੂ ਸਾਹਿਬ ਨੇ ਰੋਕਿਆ। ਦੂਜਾ ਆਇਆ ਦੂਜਾ ਵਾਰ ਵੀ ਰੋਕਿਆ, ਕਹਿੰਦੇ ਇੱਕ ਵਾਰ ਹੋਰ ਕਰ ਲੈ। ਤੀਜਾ ਵਾਰ ਪੈਂਦੇ ਖਾਂ ਨੇ ਕੀਤਾ, ਕਹਿੰਦੇ ਮਹਾਰਾਜ ਨੇ ਉਹ ਵੀ ਵਾਰ ਰੋਕਿਆ। ਭੱਜ ਕੇ ਆਇਆ ਇਹਨੇ ਐ ਕਿਹਾ ਵੀ ਘੋੜੇ ਨੂੰ ਹੀ ਹੱਥ ਪਾ ਕੇ ਚੱਕਦੇ ਆ, ਉੱਪਰ ਤਕੜਾ ਸੀ। ਜਦੋਂ ਇਹ ਆਇਆ ਨਾ ਨੇੜੇ ਤੇ ਢਾਲ ਹੱਥ ਵਿੱਚ ਗੁਰੂ ਸਾਹਿਬ ਦੇ ਫੜੀ ਸੀ ਤੇ ਪੂਰਾ ਜ਼ੋਰ ਲਾ ਕੇ ਢਾਲ ਮਾਰੀ ਸਿਰ ਚ, ਇੱਕੋ ਵਾਰ ਦੇ ਨਾਲ ਮੂਧੜੇ ਮੂੰਹ ਡਿੱਗ ਪਿਆ। ਹਾਏ ਅੰਮਾ, ਕਹਿੰਦੇ ਮੋਮਨ ਦੇ ਅੱਲਾ ਅੱਲਾ ਕਰਦੇ ਹੁੰਦੇ, ਅੱਲਾ ਗੱਲਾਂ ਕਹਿੰਦਾ ਹੋਣਾ, ਹੁਣ ਅੰਮਾ ਅੰਮਾ ਕਿੱਥੇ ਕਰਦਾ। ਓਏ ਬੜਾ ਸਮਝਾਇਆ ਤੈਨੂੰ ਪਿਆਰਿਓ, ਹੱਥੀ ਅੱਜ ਪੈ ਗਿਆ ਮਾਰਨਾ 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 ਹੋਏ ਦੁੱਧ ਮੱਖਣਾ ਦੇ ਨਾਲ ਜਿਹੜਾ ਪਾੜਿਆ, ਹੱਥੀ ਅੱਜ ਪੈ ਗਿਆ ਮਾਰਨਾ ਮੱਖਣਾ ਦੇ ਨਾਲ ਜਿਹੜਾ ਪਾੜਿਆ, ਹੱਥੀ ਅੱਜ ਪੈ ਗਿਆ ਮਾਰਨਾ ਦੁੱਧ ਮੱਖਣਾ ਦੇ ਨਾਲ ਜਿਹੜਾ ਪਾੜਿਆ, ਹੱਥੀ ਅੱਜ ਪੈ ਗਿਆ ਮਾਰਨਾ ਦੁੱਧ ਮੱਖਣਾ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪੈ ਗਿਆ ਮਾਰਨਾ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪੈ ਗਿਆ ਮਾਰਨਾ ਸਤਿਗੁਰਾਂ ਨੂੰ ਪੈਂਦੇ ਖਾਂ ਨੂੰ ਹੱਥੀ ਮਾਰਨਾ ਪੈ ਗਿਆ। ਵੇਖੋ ਕਹਿੰਦੇ ਹੁੰਦੇ ਜੀ ਲਿਆਓ ਬਾਲਟੀ ਭਰ ਕੇ ਦੁੱਧ ਦੀ ਪਿਆਓ, ਉਹ ਲਿਆਓ ਘਿਓ ਦਾ ਇੱਦਾਂ ਕਹਿ 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 ਕੇ ਖਵਾਉਂਦੇ ਸੀ, ਉਹੀ ਪੈਂਦੇ ਖਾਂ ਹੱਥੀ ਮਾਰਨਾ ਪਿਆ ਕਿਉਂਕਿ ਅਕਿਰ ਕੇ ਕੰਨ ਹੋ ਗਿਆ। ਦੁਸ਼ਮਣਾਂ ਨਾਲ ਜਾ ਰਹੇ ਲੜਿਆ, ਦੁਸ਼ਮਣਾਂ ਨੂੰ ਚੜਾ ਕੇ ਲੈ ਆਇਆ, ਇੱਧਰ ਫਿਰ ਪਿਆਰ ਕਰਨ ਵਾਲੇ ਲੜਦੇ, ਜਿੰਨੀ ਵਾਹ ਲੱਗਦੀ ਹੈ ਲਈ, ਮੋਰਚਾ ਵੀ ਫਤਿਹ ਕੀਤਾ, ਜੰਗ ਵੀ ਫਤਿਹ ਕੀਤੀ, ਜਦੋਂ ਪੈਂਦੇ ਖਾਂ ਹੀ ਮਰਿਆ ਨਾ ਤਾਂ ਫਿਰ ਭੱਜ ਗਏ। ਕਹਿੰਦੇ ਇਹਨਾਂ ਦੇ ਇਹ ਬਸ ਦੀ ਗੱਲ, ਚਲੋ ਸਮਾਂ ਜੰਗਾਂ ਯੁੱਧਾਂ ਦਾ ਸੀ, ਹਥਿਆਰਾਂ ਦਾ ਸੀ, ਅੱਜ ਸਮਾਂ ਵਿਚਾਰਾਂ ਦਾ, ਤੇ ਵਿਚਾਰਾਂ ਦੀ ਲੜਾਈ ਲੜੋ, ਪੜ੍ਹ ਲਿਖ ਕੇ ਅੱਗੇ ਜਾਓ, ਤਰੱਕੀਆਂ ਕਰੋ, ਮਿਹਨਤ ਕਰੋ, ਉੱਚੇ ਰੁਤਬੇ ਹਾਸਲ ਕਰੋ, ਜਿੱਥੇ ਤੱਕ ਜਾ ਸਕਦੇ ਹੋ ਜਾਓ ਭਾਈ, ਜ਼ਿੰਦਗੀ ਨੂੰ ਸੁਖਾਲੀ ਬਣਾਓ। ਵੇਖੋ ਆਪਾਂ ਜਦੋਂ ਕਹਿੰਦੇ ਹਾਂ ਨਾ ਕਿ ਕਾਇਮ ਹੋਵੋ ਰੱਬ ਆਪਣੇ ਰੱਬ ਤੁਸੀਂ ਆਪ ਹੀ ਹੋ, ਤੇ ਸਾਰਾ ਪੁਜਾਰੀ ਢਾਂਚਾ ਹਿੱਲ ਜਾਂਦਾ। ਕਹਿੰਦੇ ਜੇ ਆਹ ਗੱਲ ਲੋਕਾਂ ਦੇ ਸਮਝ ਵਿੱਚ ਆ ਗਈ ਤੇ ਫਿਰ ਸਾਨੂੰ ਕਿਸੇ ਨੇ ਕੀ ਮੰਨਣਾ। ਚਾਹੇ ਮੰਦਰਾਂ ਵਾਲਾ ਪੁਜਾਰੀ ਹੋਵੇ, ਚਾਹੇ ਮਸੀਤਾਂ ਵਾਲਾ ਹੋਵੇ ਤੇ ਚਾਹੇ ਗੁਰਦੁਆਰੇ ਵਾਲਾ ਹੋਵੇ, ਉਹ ਕਦੇ ਵੀ ਸਾਡੇ ਤੋਂ ਖੁਸ਼ ਉਹਨੂੰ ਲੱਗਦਾ ਮੇਰੇ ਤੇ ਲੱਗਦੀ ਇਹ ਗੱਲ। ਮੈਂ ਹੁਣ ਅੱਜ ਤੁਸੀਂ ਮੈਨੂੰ ਦੱਸਿਓ ਵੀਰੋ, ਭਲਾ ਅੱਜ ਮੈਂ ਪੁਜਾਰੀਆਂ ਦੇ ਬਾਬਿਆਂ ਦੇ ਕੁਛ ਵਿਰੁੱਧ ਬੋਲਿਆ, ਪਰ ਸੱਚੀ ਗੱਲ ਇਹ ਹੈ ਵੀ ਲੱਗਦੀ ਸਾਰੀ ਉਹਨਾਂ ਦਾ ਵੀ ਸਾਰਾ ਕੁਛ ਹੀ ਕਰਦੇ, ਜਦੋਂ ਜਦੋਂ ਕਿਸੇ ਨੇ ਕਹਿਣਾ ਪਰਮਾਤਮਾ ਨੂੰ ਖੁਸ਼ ਕਰੋ, ਐਂ ਕਰੋ, ਐਂ ਕਰੋ, ਸਾਰੀ ਗੱਲ ਉਹਨਾਂ ਤੇ ਟੁੱਕ ਜਾਂਦੀ। ਜਿਵੇਂ ਨਾ ਉਹ ਕਹਿੰਦੇ ਮੁੰਡਿਆਂ ਨੇ ਚੋਰੀ ਕਰ ਲਏ ਮਰੂਦ, ਸੁਣਿਓ, ਮੁੰਡਿਆਂ ਨੇ ਮਰੂਦ ਚੋਰੀ ਕਰ ਲਿਆ, ਉਹ ਜਦੋਂ ਕਬਰਸਤਾਨ ਚ ਵੜਨ ਲੱਗੇ, ਕਬਰਸਤਾਨ ਚ ਲੁਕ ਗਏ, ਕਬਰਾਂ ਚ ਜਿੱਥੇ ਮੁਰਦੇ ਨੱਪਦੇ, ਉਹ ਦੋ ਮਰੂਦ ਕਿਤੇ ਗੇਟ ਅੱਗੇ ਡਿੱਗ ਪਏ, ਦੋ ਮਰੂਦ ਭੱਜ ਕੇ ਵੜਨ ਲੱਗੇ, ਉਹ ਕਹਿੰਦੇ ਦੋ ਮਰੂਦ ਡਿੱਗ ਪਏ, ਕਹਿੰਦੇ ਇਹਨਾਂ ਨੂੰ ਪਏ ਰਹਿਣ ਦੇ ਬਾਅਦ ਚ ਦੇਖਦੇ ਅੰਦਰ ਵੜ ਕੇ ਤੇ ਸ਼ਰਾਬੀ ਇੱਕ ਕੋਲੋਂ ਲੰਘਿਆ ਜਾਵੇ, ਸ਼ਰਾਬੀ ਕੋਲੋਂ ਲੰਘਿਆ ਜਾਵੇ, ਉਹ ਗੱਲਾਂ ਕਰਨ ਮੁੰਡੇ ਜਿਹੜੇ ਕਬਰਾਂ ਚ ਲੁਕੇ, ਤੇ ਉਹ ਗੱਲਾਂ ਕਰਦਾ ਸੁਣ ਕੇ ਵੇਖਿਆ, ਤੇ ਉਹ ਆਪਸ ਚ ਗੱਲਾਂ ਕਰਨ, ਆ ਛੋਟਾ ਤੇਰਾ, ਆ ਵੱਡਾ ਮੇਰਾ, ਆ ਮੋਟਾ ਮੇਰਾ, ਆ ਸੁੱਕਿਆ ਜਾ ਤੇਰਾ, ਗੱਲਾਂ ਇਹ ਕਰਨ, ਆ ਸੁੱਕਿਆ ਜਾ ਤੇਰਾ, ਆ ਮੋਟਾ ਮੇਰਾ, ਆ ਛੋਟਾ ਤੇਰਾ, ਏਦਾਂ ਗੱਲਾਂ ਕਰਨ। ਤੇ ਉਹ ਨਾ ਪਾਦਰੀ ਕੋਲ ਭੱਜ ਕੇ ਗਿਆ, ਪੁਜਾਰੀ ਜਿਹੜਾ ਸ਼ਰਾਬੀ ਸੀ, ਉੱਥੇ ਪਾਦਰੀ ਸੀ, ਉਹਦੇ ਕੋਲ ਭੱਜ ਕੇ ਗਿਆ। ਉਹ ਕਹਿੰਦਾ ਜੀ ਛੇਤੀ ਆਓ, ਕਹਿੰਦੇ ਕੀ ਹੋ ਗਿਆ, ਕਹਿੰਦੇ ਸ਼ੈਤਾਨ ਤੇ ਭਗਵਾਨ ਦੋਵੇਂ ਆਏ ਹੋਏ ਨੇ ਥੱਲੇ, ਕਹਿੰਦੇ ਇੱਕ ਤੇ ਭਗਵਾਨ ਵੀ ਆਇਆ, ਇੱਕ ਸ਼ੈਤਾਨ, ਕਹਿੰਦੇ ਫਿਰ ਕੀ, ਕਹਿੰਦੇ ਜਿਹੜੇ ਕਬਰਾਂ ਦੇ ਮੁਰਦੇ ਨੇ ਉਹਨਾਂ ਦੀ ਵੰਡ ਕਰ ਰਹੇ ਨੇ, ਵੀ ਆ ਸੁੱਕਿਆ ਜਾ ਤੇਰਾ, ਆ ਮੋਟਾ ਮੇਰਾ, ਆ ਪਤਲਾ ਜਾ ਤੇਰਾ, ਇਹ ਕਹਿੰਦੇ ਮੁਰਦਿਆਂ ਦੀ ਵੰਡ ਚੱਲ ਰਹੀ ਹੈ ਉੱਥੇ, ਛੇਤੀ ਆਓ। ਪੁਜਾਰੀ ਵੀ ਨਾਲ ਆ ਕੇ ਖੜ ਕੇ ਕੰਨ ਲਾ ਕੇ ਸੁਣੇ, ਆ ਮੋਟਾ ਤੇਰਾ, ਆ ਪਤਲਾ, ਛੋਟਾ ਮੇਰਾ, ਉਹ ਘਰੇ ਮੁਰਦੇ ਵੰਡੇ ਜਾ ਰਹੇ ਨੇ ਭਗਵਾਨ ਦੇ। ਉਹ ਫਿਰ ਕਹਿੰਦੇ ਅੱਛਾ, ਆਪਸ ਚ ਗੱਲਾਂ ਕਰਦੇ ਕਰਦੇ ਕਹਿੰਦੇ ਬਾਹਰ ਵਾਲੇ ਜਿਹੜੇ ਦੋ ਨੇ ਉਹਨਾਂ ਦਾ ਕੀ ਕਰਨਾ, ਜਿਹੜੇ ਬਾਹਰ ਦੋ ਨੇ ਉਹ ਪੁਜਾਰੀ ਤੇ ਜਿਹੜਾ ਉਹ ਪਾਦਰੀ ਤੇ ਸ਼ਰਾਬੀ, ਉਹ ਇੰਨੇ ਗੱਲਾਂ ਦੇ ਵਿਚਾਰੇ ਮਰੂਦਾਂ ਦੀਆਂ ਕਰਨ, ਇਹ ਕਹਿਣ ਵੀ ਅਸੀਂ ਬਾਹਰ ਖੜੇ ਆ, ਵੀ ਇਹ ਜਿਹੜੇ ਮੁਰਦੇ ਵੰਡਦੇ ਨੇ ਸਾਨੂੰ ਵੀ ਲਿਜਾਣਗੇ। ਉਹਨਾਂ ਨੂੰ ਲੱਗਿਆ ਵੀ ਗੱਲ ਸਾਡੀ ਚੱਲ ਰਹੀ ਹੈ, ਕਹਿੰਦੇ ਜਿਹੜੇ ਬਾਹਰ ਦੋ ਖੜੇ ਨੇ, ਜਦੋਂ ਐਂ ਕਿਹਾ ਉਹਨਾਂ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ, ਕਹਿੰਦੇ ਇੰਨਾ ਭੱਜੇ, ਉਹ ਤਾਂ ਸ਼ਰਾਬੀ ਤੇ ਲੱਭੀ ਆਈ ਨਹੀਂ, ਉਹ ਪਾਦਰੀ ਦੌੜ ਹੀ ਲਾ ਲਈ, ਉਹਨਾਂ ਨੂੰ ਲੱਗਾ ਵੀ ਗੱਲ ਸਾਡੀ ਹੋ ਰਹੀ ਹੈ, ਮੈਂ ਗੱਲ ਭਾਵੇਂ ਹੋਰ ਹੀ ਕੋਈ ਕਰਦਾ ਹੋਵਾਂ, ਸਾਡੇ ਬਾਬਿਆਂ ਨੂੰ ਲੱਗਦਾ ਵੀ ਸਾਡੀ ਵੀ ਹੋ ਰਹੀ, ਸਾਰੇ ਪੁਜਾਰੀ ਲਾਣੇ ਨੂੰ ਲੱਗਦਾ ਵੀ ਸਾਡੇ ਤੇ ਸਾਡੇ ਬਾਰੇ ਹੀ, ਸਾਰਿਆਂ ਨੂੰ ਇਹੀ ਲੱਗਦਾ ਹੈ, ਗੱਲ ਆਪਾਂ ਕੋਈ ਹੋਰ ਕਰਦੇ ਹੁੰਦੇ, ਉਹਨੂੰ ਆਪਣੇ ਤੇ ਹੀ ਟਟਾਉਂਦੇ ਆ। ਪਰ ਗੱਲ ਇਹ ਹੈ ਵੀ ਪਿਆਰਿਓ, ਕਿਸੇ ਦੇ ਗਿੱਟੇ ਲੱਗੇ, ਕਿਸੇ ਦੇ ਗੋਡੇ ਲੱਗੇ, ਜਿਹੜਾ ਸੱਚ ਹੈ ਉਹ ਸੱਚ ਹੀ ਰਹਿਣਾ ਹੈ, ਬੰਦੇ ਦਾ ਰੱਬ ਬੰਦਾ ਆਪ ਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਕਰਕੇ ਸਾਡੇ ਲਈ ਸਤਿਕਾਰਯੋਗ ਨੇ ਵੀ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਭਾਈ ਆਪਣਾ ਰੱਬ ਆਪ ਬਣ, ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ, ਜਿੱਦਾਂ ਦਾ ਬੀਜੇਗਾ ਵੱਡ ਲੈ। ਹੁਣ ਵੀਰੋ ਭਰਾਵੋ ਭੈਣੋ, ਜਿੱਦਾਂ ਦਾ ਬੀਜਣਾ ਤੁਸੀਂ ਉਦਾਂ ਦਾ ਵੱਡ ਲੈ, ਸੋਚ ਸਮਝ ਕੇ ਬੀਜੋ, ਵੱਢਣਾ ਧਿਆਨ ਨਾਲ ਚੱਲੋ। ਇਸ ਕਰਕੇ ਥੋੜੀ ਜੀ ਜ਼ਿੰਦਗੀ ਹੈ, ਛੋਟੀ ਜੀ ਜ਼ਿੰਦਗੀ ਹੈ, ਮੁੜ ਮੁੜ ਕੇ ਸਮਾਂ ਮਿਲਦਾ, ਐਵੇਂ ਨਾ ਕਿਤੇ ਖੇ ਬਾਜ਼ੀਆਂ ਦੇ ਵਿੱਚ ਹੀ, ਤੂੰ ਤੂੰ ਮੈਂ ਦੇ ਵਿੱਚ ਹੀ ਜ਼ਿੰਦਗੀ ਨਿਕਲ ਜਾਏ, ਖੁਸ਼ ਹੋ ਕੇ ਹੱਸ ਖੇਡ ਕੇ। ਲਓ ਬੋਲਿਓ ਇੱਕ ਵਾਰ,
ਜਨਮ ਮੋਲਕ ਤੇਰਾ, ਤੁਰ ਜੀ ਨਾ ਤੂੰ ਹਾਰ, ਜਨਮ ਮੋਲਕ ਤੇਰਾ, ਤੁਰ ਜੀ ਨਾ ਤੂੰ ਹਾਰ ਕੇ, ਜਨਮ ਮੋਲਕ ਤੇਰਾ, ਤੁਰ ਜੀ ਨਾ ਤੂੰ ਹਾਰ ਕੇ, ਜਨਮ ਮੋਲਕ ਤੇਰਾ, ਤੁਰ ਜੀ ਨਾ
ਫੜਿਓ ਬਈ,
ਜਨਮ ਮੋਲਕ ਤੇਰਾ, ਤੁਰ ਜੀ ਨਾ ਤੂੰ ਹਾਰ ਕੇ, ਓਏ ਜਨਮ ਮੋਲਕ ਤੇਰਾ, ਸੁਰਜੀ ਨਾ ਤੂੰ ਹਾਰ।
ਖੜਿਆ ਵੇਲਾ ਹੱਥ ਨਹੀਂ ਆਉਣਾ ਸਮੇਂ ਨੂੰ ਸੰਭਾਲਣਾ ਹੈ ਜ਼ਿੰਦਗੀ ਨੂੰ ਹੱਸ ਕੇ ਜੀਵੋ ਚੜ੍ਹਦੀ ਕਲਾ ਚ ਰਹੋ ਜਿੰਨੇ ਵੀਰ ਭਰਾ ਭੈਣਾਂ ਆਏ ਹੋ ਕਈ ਵੀਰ ਬਹੁਤ ਜ਼ਿੰਮੇਵਾਰੀ ਨਾਲ ਸੰਗਤ ਨੂੰ ਲੈ ਕੇ ਵੀ ਆਉਣਗੇ ਕਹਿਣਗੇ ਬੱਸ ਦਾ ਪ੍ਰਬੰਧ ਕਰਦੇ ਆ ਰਲ ਕੇ ਹਿੱਸਾ ਪਾ ਕੇ ਬੱਸ ਲਿਆਉਣਗੇ ਕਿਰਾਏ ਤੇ ਕਰਕੇ ਗੱਡੀਆਂ ਇੰਤਜ਼ਾਮ ਸਾਰੇ ਤੇ ਗੱਡੀਆਂ ਵਾਲੇ ਵੀ ਨਹੀਂ ਹਨ ਵੀਰੋ ਕਈ ਗੱਡੀਆਂ ਹੁੰਦੀਆਂ ਹੁੰਦਿਆਂ ਸੁਣਦਿਆਂ ਵੀ ਗੱਡੀ ਲੈ ਕੇ ਨਹੀਂ ਆਉਣਗੇ ਤੇ ਕਈ ਕਿਰਾਇਆਂ ਤੇ ਕਰ ਕਰਕੇ ਲੈ ਕੇ ਆਉਣਗੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਹਾਜ਼ਰੀਆਂ ਭਰਦੇ ਰਹੇ ਹੈ ਭਰ ਰਹੇ ਹੈ ਤੇ ਉਹਨਾਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਭਰਦੇ ਹੀ ਰਹਿਣਾ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਅਗਲਾ ਦੀਵਾਨ ਜਿਹੜਾ ਮਹੀਨੇ ਵਾਲਾ ਲਾਉਂਦੇ ਹਾਂ ਮਾਰਚ ਦੇ ਅਪ੍ਰੈਲ ਦੇ ਪਹਿਲੇ ਹਫ਼ਤੇ ਨਹੀਂ ਲਾਵਾਂਗੇ ਅਪ੍ਰੈਲ ਦੇ ਆਪਾਂ ਵਿਸਾਖੀ ਤੇ ਪ੍ਰੋਗਰਾਮ ਕਰਾਂਗੇ 14 ਅਪ੍ਰੈਲ ਦਾ ਰਾਤ ਦਾ ਦੀਵਾਨ ਲੱਗੇਗਾ ਇੱਕ ਲੇਟ ਵੀ ਹੈ ਅੱਜ ਸੰਗਤ ਲੇਟ ਆਈ ਹੈ ਕੱਲ੍ਹ ਮੈਂ ਸ਼ੁਰੂ ਕੀਤਾ ਉਦੋਂ ਤੇ ਥੋੜ੍ਹੀ ਜਿਹੀ ਸੰਗਤ ਬੈਠੀ ਬਾਅਦ ਚ ਸਾਰੇ ਆਏ ਬੇਨਤੀ ਹੈ ਵੇਲੇ ਨਾਲ ਆਇਆ ਕਰੋ ਭਾਈ ਆਪਾਂ 8 ਵਜੇ ਸ਼ੁਰੂ ਕਰ ਲਿਆ ਕਰੀਏ ਫਿਰ ਸਮਾਪਤੀ ਟਾਈਮ ਨਾਲ ਹੋ ਸਕਦੀ ਹੈ 10:30 ਢਾਈ ਘੰਟੇ ਹੋ ਗਏ ਉਦੋਂ ਪਹਿਲਾਂ ਵੀ ਜਥਾ ਲੱਗਾ ਰਿਹਾ ਤੇ ਗੱਲਬਾਤ ਹੁੰਦਿਆਂ ਹੁੰਦਿਆਂ ਚਲੋ ਟਾਈਮ ਤੇ ਲੱਗ ਹੀ ਜਾਂਦਾ ਸੁਣ ਲੈਂਦੇ ਹੋ ਤੁਸੀਂ ਪਿਆਰ ਨਾਲ ਬੈਠਦੇ ਹੋ ਮੈਨੂੰ ਯਾਦ ਹੈ ਮੈਂ ਪ੍ਰੋਗਰਾਮਾਂ ਵਿੱਚ 3-3 ਘੰਟੇ ਵੀ ਜੇ ਕਿਤੇ ਬਾਹਰ ਦੀਵਾਨ ਲਾਉਂਦੇ ਰਹੇ ਹਾਂ ਤੇ 4-4 ਘੰਟੇ ਵੀ ਮੈਂ ਹਾਜ਼ਰੀ ਭਰੀ 4-4 ਘੰਟੇ ਔਰ ਇਹਨੇ ਇੱਕ ਵਾਰੀ ਜਦੋਂ ਮੈਂ ਗੱਡੀ ਚ ਡਿੱਗੀ ਪੈਂਦਾ ਸੀ ਇੰਨਾ ਮੇਰਾ ਜ਼ੋਰ ਲੱਗ ਜਾਂਦਾ ਸੀ ਇੰਨਾ ਜੋਸ਼ ਨਾਲ ਆਪਾਂ ਕਰਦੇ ਰਹੇ ਹਾਂ ਸੋ ਤੁਹਾਨੂੰ ਬੇਨਤੀ ਹੈ ਕਿ 2-2.5 ਘੰਟੇ ਤੇ ਚਲੋ ਬੈਠਿਆਂ ਬੈਠਿਆਂ ਕਰਦਿਆਂ ਕਰਦਿਆਂ ਲੱਗ ਹੀ ਜਾਂਦੇ ਆ ਤੇ ਆਪਾਂ ਵਿਸਾਖੀ ਤੇ ਇੱਕ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸਾਰਿਆਂ ਨੂੰ ਪਤਾ ਵੀ 14 ਅਪ੍ਰੈਲ 1469 ਦਾ ਇਹਨਾਂ ਨੇ ਕਰਤਾ ਕੱਤਕ ਦੀ ਪੂਰਨਮਾਸ਼ੀ ਸਾਨੂੰ ਨੀ ਪਤਾ ਕਿਹੜਾ ਕਿਵੇਂ ਮਨਾਉਂਦਾ ਮਨਾਈ ਜਾਣ ਆਪਾਂ 14 ਅਪ੍ਰੈਲ ਨੂੰ ਹੀ ਕਰਦੇ ਹੁੰਦੇ ਖਾਲਸੇ ਦਾ ਵੀ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਵੀ ਮਨਾਵਾਂਗੇ ਤੇ ਵਿਸਾਖੀ ਵੀ ਮਨਾਵਾਂਗੇ ਸਾਰਾ ਪਰਮੇਸ਼ਰ ਦੁਆਰ ਸਜਾਵਾਂਗੇ ਸੋਹਣੇ ਤਰੀਕੇ ਨਾਲ ਸੋਹਣੇ ਪੰਡਾਲ ਸਜਾਵਾਂਗੇ ਕਿਉਂਕਿ ਚਾਹ ਨਾਲ ਕਰਾਂਗੇ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਸਾਰੀ ਸੰਗਤ ਰੀਝ ਨਾਲ ਕਰੇਗੀ ਸਾਥ ਸਹਿਯੋਗ ਦੇਣਾ ਸਾਰੇ ਰਲ ਮਿਲ ਕੇ ਆਪਾਂ ਕਰਾਂਗੇ ਪ੍ਰੋਗਰਾਮ ਸੋ ਵਿਸਾਖੀ ਦਾ ਸਾਰਿਆਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਆਉਣਾ ਵੀ ਹੈ ਤੇ ਆਪਣੇ ਯਾਰਾਂ ਬੇਲੀਆਂ ਦੋਸਤਾਂ ਨੂੰ ਨਾਲ ਲੈ ਕੇ ਆਉਣਾ ਹੈ ਅੰਮ੍ਰਿਤ ਛਕਣਾ ਹੋਵੇ ਜਿਨ੍ਹਾਂ ਨੇ ਸ਼ਾਮ ਨੂੰ 6 ਵਜੇ ਆ ਗਿਆ ਜਿਨ੍ਹਾਂ ਨੇ ਵਿਸਾਖੀ ਤੇ ਅੰਮ੍ਰਿਤ ਛਕਣਾ ਹੈ ਉਹ ਸ਼ਾਮ 6 ਵਜੇ ਆ ਗਿਆ ਸੋ ਸਾਰੀ ਸੰਗਤ ਦਾ ਦੂਰੋਂ ਨੇੜਿਓਂ ਆਇਆਂ ਦਾ ਧੰਨਵਾਦ ਆ ਇੱਕ ਵੀਰ ਸਰੀਰ ਲਈ ਫਾਇਦੇਮੰਦ ਅਨਾਜ ਨੇ ਜਿਹੜੇ ਕੋਦਰਾ ਹਰੀ ਮੂੰਗੀ ਕਾਲੇ ਛੋਲੇ ਰਾਗੀ ਆ ਕਈ ਬਾਜਰਾ ਮੱਕੀ ਇਹ ਤੇ ਪਤਾ ਹੀ ਆਪਾਂ ਨੂੰ ਪਰ ਇਹ ਆਟੇ ਜਿਹੜੇ ਨੇ ਸਾਡੇ ਸਰੀਰ ਲਈ ਚੰਗੇ ਹੁੰਦੇ ਇੱਕ ਵੀਰ ਲੈ ਕੇ ਆਇਆ ਇੱਥੇ ਲੈ ਜਿਆ ਕਰੋ ਜਿਨ੍ਹਾਂ ਨੂੰ ਫਾਇਦਾ ਹੁੰਦਾ ਲਾਭ ਲਿਆ ਕਰੋ ਵੈਸੇ ਵੀ ਤੁਹਾਨੂੰ ਬੇਨਤੀ ਹੈ ਕਣਕ ਨਾਲੋਂ ਜੇ ਦੂਜਾ ਪ੍ਰਸ਼ਾਦਾ ਛਕ ਸਕੋ ਨਾ ਕੋਦਰੇ ਦਾ ਸਵਾਂਕ ਦਾ ਕਈ ਆਟੇ ਇੱਦਾਂ ਦੇ ਬੜੇ ਚੰਗੇ ਨੇ ਜਿਹੜਾ ਜੇ ਸ਼ੂਗਰ ਨਹੀਂ ਹੁੰਦੀ ਸਰੀਰ ਲਈ ਵੀ ਫਾਇਦੇਮੰਦ ਸੋ ਜਿਹੜੇ ਵਰਤ ਸਕਦੇ ਹੋ ਘਰਾਂ ਦੇ ਵਿੱਚ ਮਿਕਸ ਆਟੇ ਖਾਇਆ ਕਰੋ ਕੱਲੀ ਕਣਕ ਨਾਲੋਂ ਕਲਕ ਕਣਕ ਜਿਹੜੀ ਹੈ ਲੇਸ ਲਈ ਬਹੁਤ ਹੁੰਦੀ ਹੈ ਤੁਹਾਨੂੰ ਪਤਾ ਲੇਵੀ ਜਦੋਂ ਬਣਦੀ ਲੇਵੀ ਆਟੇ ਤੋਂ ਬਣਦੀ ਹੈ ਨਾ ਤੇ ਚਿਪ ਚਪਾਹਟ ਇਹਦੇ ਚ ਬਹੁਤ ਹੁੰਦੀ ਹੈ ਚਿਪ ਚਪਾਹਟ ਪੇਟ ਵਿੱਚ ਜਾ ਕੇ ਵੀ ਚਿਪ ਜਾਂਦੀ ਹੈ ਤਾਂ ਕਰਕੇ ਸਰੀਰ ਵਾਸਤੇ ਦੂਜੇ ਆਟੇ ਵੀ ਵਰਤ ਲਿਆ ਕਰੋ ਤੇ ਚੰਗੀ ਗੱਲ ਸਿਹਤ ਦਾ ਧਿਆਨ ਰੱਖੋ ਅੱਜ ਕੱਲ ਬੜੀ ਲੋੜ ਹੈ ਬਿਮਾਰੀਆਂ ਬਹੁਤ ਜ਼ਿਆਦਾ ਨੇ ਤੇ ਤੁਰਿਆ ਫਿਰਿਆ ਕਰੋ ਸੈਰ ਕਰੋ ਐਕਸਰਸਾਈਜ਼ ਕਰੋ ਦੌੜਿਆ ਭੱਜਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਹਸਪੀਟਲ ਚੱਲਦਾ ਹੁੰਦਾ ਲੋਕਲ ਜਿੰਨੀ ਸੰਗਤ ਨੇੜੇ ਤੇੜੇ ਵਾਲੇ ਹੈ ਡਾਕਟਰ ਰੋਜ਼ ਬੈਠਦੇ ਹੈ ਉਹਦਾ ਵੀ ਆਪ ਲਾਭ ਪ੍ਰਾਪਤ ਕਰ ਸਕਦੇ ਹੋ ਡਾਇਰੀ ਫਾਰਮ ਬਣਾ ਰਹੇ ਹਾਂ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਇੱਥੇ ਨਾਲ ਕੰਮ ਸਟਾਰਟ ਹੋਇਆ 3-4 ਮਹੀਨੇ ਲੱਗਣੇ ਨੇ ਗਾਵਾਂ ਫਿਰ 150 ਗਾਂ ਰੱਖ ਕੇ ਸਾਨੂੰ ਇਹ ਹੈ ਕਿ ਲੰਗਰ ਦੇ ਵਿੱਚ 500 ਲੀਟਰ ਦੁੱਧ ਘੱਟ ਤੋਂ ਘੱਟ 5 ਕੁਆਂਟਲ ਸੌਖਾ ਹੋਵੇ ਤੇ ਜੇ 1000 ਲੀਟਰ ਹੋਵੇ 1500 ਹੋਵੇ
ਹੋਰ ਵੀ ਕੰਮ ਆ ਸਕਦਾ ਹੈ ਤੇ ਖੁੱਲਾ ਹੋਵੇ ਸਾਰਾ ਦਿਨ ਲੱਸੀ ਵਰਤਦੀ ਰਵੇ ਖੁੱਲਾ ਦੁੱਧ ਚਾਹ ਕੀ ਦੁੱਧ ਚ ਪੱਤੀ ਹੋਵੇ ਏਦਾਂ ਦਾ ਮਾਹੌਲ ਹੋਵੇ ਸੋਹਣਾ ਸਾਰਾ ਕੁਝ ਚੱਲਦਾ ਰਵੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵਿਸਾਖੀ ਦੇ ਪ੍ਰੋਗਰਾਮ ਦੇ ਉੱਤੇ ਆਪ ਜੀ ਨੇ ਦਰਸ਼ਨ ਦੇਣੇ ਹਨ ਬਾਕੀ ਪ੍ਰੋਗਰਾਮਾਂ ਵਾਸਤੇ ਮੈਂ ਪਿਛਲੀ ਵਾਰੀ ਬੋਲਿਆ ਜਦੋਂ ਤੇ ਮੈਨੂੰ ਕਿੰਨੇ ਹੀ ਮਿਲ ਕੇ ਗਏ ਵੀ ਦੀਵਾਨ ਦਿਓ ਫਿਰ ਸਾਡੇ ਘਰ ਦਿਓ ਸਾਡੇ ਘਰ ਦਿਓ ਸਾਡੇ ਘਰ ਦਿਓ ਮੈਂ ਕਿਹਾ ਵੀ ਕੋਈ ਨੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿੱਦਾਂ ਬਣਦੀ ਹੈ ਹੌਲੀ ਹੌਲੀ ਵਿਚਾਰਾਂਗੇ ਪ੍ਰੋਗਰਾਮ ਤੇ ਜੇ ਮਨ ਮੰਨਿਆ ਆਪਾਂ ਬਾਹਰ ਵੀ ਪ੍ਰੋਗਰਾਮ ਕਰਾਂਗੇ ਇਹਦੇ ਬਾਰੇ ਅਜੇ ਸੋਚਦੇ ਹਾਂ ਕਿਵੇਂ ਕਿਵੇਂ ਕਰਾਂਗੇ ਕਿੱਥੇ ਕਿੱਥੇ ਕਰਾਂਗੇ ਜਾਂ ਕਿਸ ਤਰੀਕੇ ਸਿਰ ਕਰਾਂਗੇ ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਪਲੈਨਿੰਗ ਕਰਾਂਗੇ ਕਿਉਂਕਿ ਇਹਦੇ ਚ ਕੋਈ ਸ਼ੱਕ ਨਹੀਂ ਵੀਰੋ ਮੇਰਿਓ ਭਰਾਵੋ ਭੈਣੋ ਪਿਆਰ ਵਾਲੇ ਹੈ ਨਾ ਜਿਹੜੇ ਉਹ ਮਿਸ ਕਰਦੇ ਹੀ ਕਰਦੇ ਵੱਡੀਆਂ ਵੱਡੀਆਂ ਅਨਾਜ ਮੰਡੀਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ ਚਾਹ ਨਾਲ ਕਰਦੇ ਸੀ ਤੇ ਉਹਨਾਂ ਨੂੰ ਚਾਹ ਅਜੇ ਵੀ ਹੈ ਸ਼ੌਂਕ ਵੀ ਹੈ ਚਾਹ ਨਾਲ ਕਰਨ ਵਾਸਤੇ ਤਿਆਰ ਨੇ ਬੜੇ ਬੰਦੇ ਫੋਨ ਕਰਦੇ ਆਉਂਦੇ ਮਿਲਦੇ ਆ ਭਾਈ ਸਾਹਿਬ ਦੀਵਾਨ ਲਾਓ ਫਿਰ ਸਾਡੇ ਏਰੀਏ ਚ ਚੱਲੀਏ ਪ੍ਰੋਗਰਾਮ ਕਰੀਏ ਇਹ ਆਪਾਂ ਆਉਣ ਵਾਲੇ ਸਮੇਂ ਚ ਹੌਲੀ ਹੌਲੀ ਸੋਚਾਂਗੇ ਵੀ ਕਿਵੇਂ ਫਿਰ ਆਪਾਂ ਕਰਨੇ ਆ ਜਾਂ ਕਿਸ ਤਰ੍ਹਾਂ ਦਾ ਪ੍ਰਬੰਧ ਕਰਨਾ ਹੈ ਸਿਕਿਉਰਿਟੀ ਬਹੁਤ ਲੱਗਦੀ ਹੈ ਜਿਵੇਂ ਵੀ ਹੋਏਗਾ ਫਿਰ ਉਹ ਸਾਰਾ ਪ੍ਰਬੰਧ ਕਰਾਂਗੇ ਸਾਰੀ ਸੰਗਤ ਨੂੰ ਜੀ ਆਇਆਂ ਜਿਹੜੇ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਦੇ ਹੋ ਵੇਖੋ ਕਿਸੇ ਨੂੰ ਪਸੰਦ ਆਵੇ ਤੇ ਕਿਸੇ ਨੂੰ ਭਾਵੇਂ ਪਸੰਦ ਬੋਲੋ ਕਿਸੇ ਨੂੰ ਪਸੰਦ ਆਵੇ ਤੇ ਕਿਸੇ ਨੂੰ ਨਾ ਆਵੇ ਪਰ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਅਸੀਂ ਹੱਸ ਕੇ ਚੜ੍ਹਦੀ ਕਲਾ ਨਾਲ ਜਿਹੜੀ ਕਰਦੇ ਹਾਂ ਇਹ ਅਸੀਂ ਇੱਦਾਂ ਹੀ ਕਰਨੀ ਹੈ ਸੁੱਡਲ ਜੇ ਬਣ ਕੇ ਬੜੇ ਐ ਧਾਰਮਿਕ ਬਣ ਕੇ ਐ ਵੀ ਅਸੀਂ ਬੜੇ ਅੱਖਾਂ ਬੰਦ ਕਰਕੇ ਰੂਹਾਨੀਅਤ ਸਪਿਰਚੁਅਲਿਟੀ ਅਧਿਆਤਮਿਕਤਾ ਅਧਿਆਤਮਿਕਤਾ ਕੀ ਹੈ ਕੋਈ ਵੀ ਮੁੱਦਾ ਹੋਵੇ ਬੋਲੋ ਨਾ ਇਹ ਅਧਿਆਤਮਿਕਤਾ ਕਿਸੇ ਦੀ ਮਾੜੀ ਨੀ ਕਿਸੇ ਦੀ ਚੰਗੀ ਨੀ ਇਹ ਅਧਿਆਤਮਿਕਤਾ ਅਧਿਆਤਮਿਕਤਾ ਸਾਹਮਣੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਬੇਰੁਜ਼ਗਾਰੀ ਵਧੀ ਪਈ ਹੈ ਜ਼ਿੰਦਗੀ ਨਰਕ ਬਣੀ ਪਈ ਹੈ ਲੁੱਟ ਲੁੱਟ ਲੀਡਰ ਖਾ ਗਏ ਹੈ ਇਹ ਜੀ ਇਹ ਕਿਸੇ ਮੁੱਦੇ ਤੇ ਗੱਲ ਨੀ ਕਰਦੇ ਇਹ ਅਧਿਆਤਮਿਕਤਾ ਅੱਗ ਲਾਉਣੀ ਇਹ ਜੀ ਅਧਿਆਤਮਿਕਤਾ ਤੁਹਾਡੀ ਸਪਿਰਚੁਅਲਿਟੀ ਸਿਰ ਚ ਮਾਰਨੀ ਹੈ ਕਿਸੇ ਨੇ ਕੀ ਕਰਨੀ ਹੈ ਤੁਹਾਡੀ ਅਧਿਆਤਮਿਕਤਾ ਚੱਕੀ ਫਿਰਨ ਆਪਣੀ ਅਧਿਆਤਮਿਕਤਾ ਸਾਨੂੰ ਨੀ ਲੋੜ ਅਸੀਂ ਜਿਹੜੀ ਗੱਲ ਕਰਦੇ ਹਾਂ ਕਾਇਮ ਹੋਣ ਵਾਲੀ ਚੜ੍ਹਦੀ ਕਲਾ ਵਾਲੀ ਹੱਸ ਕੇ ਕਰੀਦੀ ਹੈ ਤੇ ਹੱਸ ਕੇ ਹੀ ਕਰਨੀ ਹੈ ਕਿਸੇ ਨੂੰ ਪਸੰਦ ਆਵੇ ਕਿਸੇ ਨੂੰ ਨਾ ਆਵੇ ਕਥਾ ਵਾਚਕ ਕਿਵੇਂ ਕਰਦੇ ਆ ਸਾਨੂੰ ਨੀ ਪਤਾ ਪ੍ਰਚਾਰਕ ਕਿੱਦਾਂ ਪ੍ਰਚਾਰ ਕਰਦੇ ਆ ਸਾਨੂੰ ਨੀ ਪਤਾ ਅਸੀਂ ਇੱਦਾਂ ਕਰਾਂਗੇ ਅਸੀਂ ਇੱਦਾਂ ਬੋਲਣਾ ਸਾਡੇ ਬੰਦੇ ਆ ਆਪਣੇ ਬੰਦਿਆਂ ਚ ਆਪਣੇ ਤਰੀਕੇ ਨਾਲ ਖੁੱਲ ਕੇ ਕਹਿਣੀ ਹੈ ਗੱਲ ਜੋ ਸੱਚ ਹੈ ਦੱਸਣਾ ਐਵੇਂ ਪਰਦੇ ਪਾਈ ਜਾਓ ਭੁਲੇਖਿਆਂ ਚ ਰੱਖੋ ਵੀ ਨਹੀਂ ਏਦਾਂ ਹੋ ਜਾਣਾ ਏਦਾਂ ਹੋ ਜਾਣਾ ਤੁਸੀਂ ਫਿਰ ਮੇਰੇ ਮਗਰ ਲੱਗੇ ਰਹੋ ਬਾਬਾ ਜੀ ਤੁਸੀਂ ਅਰਦਾਸ ਕਰੋ ਤੁਹਾਡੀ ਸੁਣ ਲੈਂਦਾ ਨਹੀਂ ਭਰਾਵਾ ਤੇਰੀ ਅਰਦਾਸ ਤੈਨੂੰ ਖੁਦ ਸੁਣਨੀ ਪੈਣੀ ਹੈ ਇਹ ਨੋਟ ਕਰ ਲਓ ਤੇਰੀ ਅਰਦਾਸ ਤੈਨੂੰ ਖੁਦ ਸੁਣਨੀ ਪੈਣੀ ਹੈ ਤੂੰ ਖੁਦ ਜਿਹੜੀਆਂ ਗੱਲਾਂ ਕਹਿੰਦਾ ਇਹਨੂੰ ਕਮਾ ਆਪਣੀ ਜ਼ਿੰਦਗੀ 'ਚ ਲਾਗੂ ਕਰ ਆਪਣਾ ਆਪਣਾ ਧਿਆਨ ਆਪ ਰੱਖੋ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਸੈਟਲ ਕਰਨਾ ਹੈ ਇੱਥੇ ਨੌਕਰੀ ਕਰਾਉਣੀ ਹੈ ਇੱਥੇ ਬਿਜ਼ਨਸ ਖੋਲ੍ਹਣੇ ਨੇ ਆਪੇ ਮਿਹਨਤ ਕਰੋ ਆਪੇ ਕੰਮ ਕਰੋ ਆਪੇ ਸੋਚੋ ਆਪਣਾ ਦਿਮਾਗ ਵਰਤੋ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਵਿਸਾਖੀ ਤੇ ਆਪਾਂ ਸਾਰੇ ਰਲ ਮਿਲ ਕੇ ਮਿਲਾਂਗੇ ਅੱਜ ਹਰਿੰਦਰ ਸਿੰਘ ਸਾਡੇ ਇੰਗਲੈਂਡ ਤੋਂ ਭਾਈ ਹਰਿੰਦਰ ਸਿੰਘ ਨਰਵੈਰ ਖਾਲਸਾ ਜਥੇ ਵਾਲੇ ਵੀਰ ਨੇ ਉਹ ਵੀਰ ਦਾ ਜਨਮ ਦਿਨ ਸੀ ਅੱਜ 5 ਦਾ ਤੇ ਉਹਨਾਂ ਨੇ ਲੰਗਰ ਦੇ ਵਿੱਚ ਕੁਝ ਹਿੱਸਾ ਪਾਇਆ ਤੇ ਆਪ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੰਦਾ ਮੈਂ ਸਾਡੇ ਵੀਰਾਂ ਨੂੰ ਤੇ ਬੜੀ ਚੜ੍ਹਦੀ ਕਲਾ ਚ ਰਹਿਣ ਆਪਣਾ ਪ੍ਰਚਾਰ ਕਰਨ ਕਾਇਮ ਰਹਿਣ ਤੇ ਨਾਲ ਅੱਜ ਬਦਾਣੇ ਦਾ ਲੰਗਰ ਸਾਡੇ ਸਰਦਾਰ ਮਹਿਲ ਸਿੰਘ ਹੋਣੀ ਅਮਰੀਕਾ ਤੋਂ ਆਏ ਹੋਏ ਹੈ ਆਪ ਅੱਜ ਸਮਾਣੇ ਤੋਂ ਖਰੀਦ ਕੇ ਲਿਆਏ ਹੈ ਉਹਨਾਂ ਨੇ ਇੱਥੇ ਸਾਰਾ ਤਿਆਰ ਕਰਾ ਕੇ ਰੱਖਿਆ ਵੀ ਸੰਗਤ ਆਰਾਮ ਨਾਲ ਬਦਾਣਾ ਵੀ ਛਕੇ ਚਾਹ ਵੀ ਛਕੇ ਤੇ ਆਨੰਦ ਲਵੇ ਸੋ ਉਹਨਾਂ ਦਾ ਸਰਦਾਰ ਮਹਿਲ ਸਿੰਘ ਜੀ ਸਾਰਾ ਪਰਿਵਾਰ ਸਾਡੇ ਮੇਰੀ ਰਿਸ਼ਤੇਦਾਰੀ ਮੇਰੇ ਫੁੱਫੜ ਲੱਗਦੇ ਫੁੱਫੜ ਫੁੱਫੜ ਜੀ ਜਦੋਂ ਫੁੱਫੜ ਕਹੋ ਦੀਵਾ ਬੁੱਝ ਜਾਂਦਾ ਫੁੱਫੜ ਦੀਵੇ ਅੱਗੇ ਜਾ ਕੇ ਨਾ ਤੁਸੀਂ ਦੀਵੇ ਦੀਵੇ ਦੇ ਅੱਗੇ ਐ ਦੀਵਾ ਕਰਕੇ ਮੋਮਬੱਤੀ ਬਾਲ ਕੇ ਕਿਉਂ ਫੁੱਫੜ ਦੀਵਾ ਬੁੱਝ ਜਾਂਦਾ ਸੋ ਉਹ ਸਾਡੇ ਫੁੱਫੜ ਜੀ ਲੱਗਦੇ ਆ ਇਸ ਕਰਕੇ ਰਿਸ਼ਤੇਦਾਰੀ ਵੀ ਹੈ ਤੇ ਸੇਵਾਦਾਰ ਵੀ ਉਹ ਇਸ ਕਰਕੇ ਵੀ ਕਿਉਂਕਿ ਸ਼ੁਰੂ ਤੋਂ ਲੈ ਕੇ ਪਰਮੇਸ਼ਰ ਦੁਆਰ ਦੇ ਸੇਵਾਦਾਰ ਨੇ, ਬੜੇ ਸਾਲਾਂ ਤੋਂ ਇੱਥੇ ਜੁੜੇ ਰਹੇ ਹੈ, ਹੁਣ ਅਮਰੀਕਾ ਚਲੇ ਗਏ ਹੈ, ਉਹਨਾਂ ਦਾ ਟੱਬਰ ਆਇਆ ਸਾਰਾ, ਪਰਿਵਾਰ ਆਇਆ ਸਾਰਾ, ਉਹਨਾਂ ਦਾ ਧੰਨਵਾਦ ਕਰਦਾ ਮੈਂ। ਉਹਨਾਂ ਨੇ ਅੱਜ ਸਾਰੀ ਸੰਗਤ ਨੂੰ ਬਦਾਣਾ ਛਕਾਇਆ, ਚਾਹ ਵਗੈਰਾ ਦਾ ਪ੍ਰਬੰਧ ਕੀਤਾ। ਸਰਦਾਰ ਦਲਜਿੰਦਰ ਸਿੰਘ ਅਠਵਾਲ ਵੀ ਆਏ ਹੋਏ ਹੈ, ਇਹ ਵੀ ਅਮਰੀਕਾ ਕੈਲੀਫੋਰਨੀਆ ਤੋਂ, ਸਮੀਤ ਹੋਣੀ ਆਏ ਹੋਏ ਹੈ ਸਾਰੇ ਵੀਰ, ਤੇ ਭਾਈ ਬਲਜਿੰਦਰ ਸਿੰਘ ਵੀ ਆਸਟ੍ਰੇਲੀਆ ਤੋਂ ਆਇਆ ਸਿੰਘ ਸਾਡਾ, ਜੋ ਕਿ ਬ੍ਰਿਸਬਨ ਰਹਿੰਦੇ ਹੈ, ਬੜੇ ਪਿਆਰ ਵਾਲੇ ਸਾਡੇ ਉੱਥੇ ਸੇਵਾਦਾਰ ਸਿੰਘ ਹੈ, ਉੱਥੇ ਪ੍ਰੋਗਰਾਮ ਵੀ ਕਰਦੇ ਹੈ, ਜੋ ਕਿ ਇਹ ਵੀਰ ਸਾਡੇ ਉੱਥੇ ਤੁਸੀਂ ਨੈੱਟ ਦੇ ਉੱਤੇ ਸੁਣਦੇ ਹੋ, ਪ੍ਰੋਗਰਾਮ ਵੀ ਕਰਦੇ SNT, ਹਾਂ ਉਹ ਤਾਂ ਪਤਾ ਹੀ ਹੈ, SNTV ਤੇ ਪ੍ਰੋਗਰਾਮ ਕਰਦੇ ਹੈ, ਤੇ ਉਹ ਭਾਈ ਬਲਜਿੰਦਰ ਸਿੰਘ ਹੋਣੀ ਵੀ ਆਏ ਹੈ, ਉਹਨਾਂ ਦਾ ਧੰਨਵਾਦ, ਸਾਰੀ ਸੰਗਤ ਦਾ, ਸਭ ਦਾ ਧੰਨਵਾਦ, ਜਿਨ੍ਹਾਂ ਨੇ ਦੂਰੋਂ ਨੇੜਿਓਂ ਬਾਹਰੋਂ ਆਏ ਹੈ, ਇੱਥੋਂ ਆਏ ਹੈ, ਸਭ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਵਰ ਦੁਆਰ ਸਾਡਾ ਸਾਥ ਦਿੱਤਾ। ਵੇਖੋ ਵੀਰੋ, ਪਹਿਲਾਂ ਅਸੀਂ ਸਾਡੇ ਸੇਵਾਦਾਰ, ਸੁਣੋ, ਪਹਿਲਾਂ ਅਸੀਂ ਸਾਡੇ ਚੇਲੇ, ਹੁਣ ਮੈਂ ਕੀ ਕਹਿੰਦਾ ਹੁੰਦਾ, ਹੁਣ ਮੈਂ ਕਹਿੰਦਾ ਹੁੰਦਾ ਸਾਡੇ ਫਰੈਂਡ, ਸਾਡੇ ਦੋਸਤ ਮਿੱਤਰ, ਹੁਣ ਮੈਂ ਐਂ ਕਹਿੰਦਾ ਹੁੰਦਾ, ਮੈਂ ਨੀ ਕਹਿੰਦਾ ਹੁੰਦਾ ਸਾਡੇ ਸੇਵਕ ਬਹੁਤ ਰਹਿੰਦੇ ਨੇ ਅਮਰੀਕਾ ਚ, ਮੈਂ ਕਹਿੰਦਾ ਹੁੰਦਾ ਸਾਡੇ ਦੋਸਤ ਰਹਿੰਦੇ ਨੇ, ਸਾਡੇ ਭਰਾ ਰਹਿੰਦੇ ਨੇ, ਸਾਡਾ ਫਰੈਂਡ ਸਰਕਲ ਬਹੁਤ ਵੱਡਾ ਹੈ। ਪਰਮੇਸ਼ਰ ਦੁਆਰ ਕਿਵੇਂ ਚੱਲੀ ਜਾਂਦਾ ਹੈ, ਐਵੇਂ ਇੰਨੀਆਂ ਲਾਈਟਾਂ ਲੱਗੀਆਂ ਦੀਵਾਨ ਤੇ, ਹੁਣ ਲੱਗਦੇ ਨੇ ਲੰਗਰ ਦੇ ਵਿੱਚ, ਸਬਜ਼ੀ ਵੀ ਵਧੀਆ ਬਣੀ ਹੁੰਦੀ ਹੈ, ਰਸੋਈ ਵੀ ਬਣ ਰਹੀ ਹੈ, ਹੁਣ ਵੇਖੋ ਕੰਮ ਫੇਰ ਮਿਸਤਰੀ ਲੱਗੇ ਪਏ ਹੈ, ਅਗਲੇ ਮਹੀਨੇ ਨੂੰ ਹੋਰ ਬਦਲ ਜਾਣਾ, ਉਦੋਂ ਅਗਲੇ ਮਹੀਨੇ ਹੋਰ ਬਦਲ ਜਾਣਾ, ਇਹ ਕਾਹਦੇ ਸਿਰ ਤੇ ਚੱਲੀ ਜਾਂਦਾ। ਸਿੱਧੀ ਜੀ ਗੱਲ ਹੈ, ਮੇਰੇ ਯਾਰ ਬਥੇਰੇ ਹੈ ਜਿਨ੍ਹਾਂ ਦੇ ਸਿਰ ਤੇ ਅਸੀਂ ਉੱਡੇ ਫਿਰਦੇ, ਏਦਾਂ ਗੱਲ, ਪਿਆਰ ਕਰਨ ਵਾਲੇ ਜਿਹੜੇ ਹੈ ਸਾਡੇ ਯਾਰ ਹੈ, ਸਾਡੇ ਦੋਸਤ ਹੈ, ਸਾਡਾ ਪਿਆਰ ਹੈ, ਸਾਨੂੰ ਆਪਣਾ ਪਰਿਵਾਰ ਸਮਝਦੇ ਹੈ, ਇਸ ਕਰਕੇ ਭਾਈ ਉਹਨਾਂ ਦੇ ਕਰਕੇ ਪਰਮੇਸ਼ਰ ਦੁਆਰ ਦਾ ਦੀਵਾ ਜਗ ਰਿਹਾ, ਨਹੀਂ ਤੇ ਹੁਣ ਨੂੰ ਵੀਰੋ ਮੇਰਿਓ, ਏਡਾ ਵੱਡਾ ਸਥਾਨ ਹੈ ਨਾ ਜਿਹੜਾ, ਇੱਕ ਪਾਸੇ ਕਲੀ ਕਰਨ ਲੱਗ ਜਾਓ, ਦੂਜੇ ਪਾਸੇ ਰੰਗ ਰੰਗ ਵਾਲਾ, ਜਦੋਂ ਦੂਜੇ ਪਾਸੇ ਨੂੰ ਜਾਂਦਾ ਪਿੱਛੇ ਫੇਰ ਹੋਣ ਵਾਲਾ ਹੋ ਜਾਂਦਾ, ਘੁੰਮਦਾ ਘੁੰਮਦਾ ਨਿੱਕੀ ਨਿੱਕੀ ਚੀਜ਼ ਨਾ, ਤੁਸੀਂ ਜੇ ਸਾਰਾ ਅੱਧਾ ਕਿਤੇ ਅੱਧੇ ਤੇ ਗੇਟ ਹੀ ਬੰਦ ਨੇ, ਪੂਰਾ ਤੇ ਦਿਸਦਾ ਹੀ ਨਹੀਂ, ਅੱਧੇ ਕਿਤੇ ਗੇਟ ਬੰਦ ਹੈ, ਪਰ ਸਾਰਾ ਘੁੰਮਦਾ ਘੁੰਮਦਾ ਬੰਦਾ ਥੱਕ ਜਾਂਦਾ ਹੈ, ਐਡਾ ਵੱਡਾ ਸਥਾਨ ਹੈ, ਕਦੇ ਨਹੀਂ ਸੀ ਚਲਾ ਸਕਦੇ, ਕਦੋਂ ਦਾ ਦੀਵਾ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹੈ, ਪਰ ਜੇ ਪਰਮੇਸ਼ਰ ਦੁਆਰ ਦਾ ਦੀਵਾ ਜਗ ਰਿਹਾ ਤੇ ਸਾਡੇ ਪਿਆਰ ਵਾਲੇ ਯਾਰਾਂ ਬੇਲੀਆਂ ਦੇ ਸਿਰ ਤੇ ਜਗਦਾ। ਤੇ ਭਰਾਓ ਮੇਰੇ, ਉਹ ਜਿੰਨਾ ਚਿਰ ਸਾਡਿਆਂ ਯਾਰਾਂ ਦੇ ਸਾਹ ਚੱਲਦੇ ਰਹਿਣਗੇ ਉਹਨਾਂ ਚਿਰ ਇਹ ਦੀਵਾ ਵੀ ਜਗਦਾ ਰਹੇਗਾ। ਤੇ ਮੈਂ ਤੁਹਾਨੂੰ ਸੁਣੋ ਇਹ ਵੀ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸੋਚਦੇ ਹਾਂ ਅਸੀਂ ਕੋਈ ਕੰਮ ਕਾਰ ਵੀ ਨਾਲ ਕਰਨਾ, ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਾਰ ਵੀ ਕਰਨਾ ਤਾਂ ਜੋ ਇਹ ਅਸਥਾਨ ਨੂੰ ਚੱਲਦਾ ਰੱਖੀਏ, ਇਹ ਪਲੇਟਫਾਰਮ ਸਾਡੇ ਕੋਲ ਜਿਉਂਦਾ ਰਹੇ। ਇੱਥੇ ਹੁਣ ਵੇਖੋ ਜੇ ਸਾਡਾ ਘਰ ਸੀ, ਪਲੇਟਫਾਰਮ ਸੀ, ਤੇ ਆਪਾਂ ਇਕੱਠੇ ਹੋ ਕੇ ਬਹਿ ਜਾਂਦੇ ਹਾਂ ਕਿ ਨਹੀਂ, ਪ੍ਰਸ਼ਾਦਾ ਛਕ ਲੈਂਦੇ ਹਾਂ, ਰਹਿ ਲਈਦਾ, ਪ੍ਰਬੰਧ ਹੋ ਜਾਂਦਾ, ਸੰਗਤ ਦੇ ਰਹਿਣ ਦਾ ਇੰਤਜ਼ਾਮ ਹੋ ਜਾਂਦਾ, ਕਿੰਨੀ ਮੌਜ ਲੱਗੀ, ਆਪਣਾ ਘਰ ਹੈ, ਜਦੋਂ ਮਰਜ਼ੀ ਬਹਿ ਜਾਓ, ਹਾਲ ਵਿੱਚ ਬਹਿ ਜਾਓ, ਅਗਰ ਇੱਥੇ ਮੀਂਹ ਪੈ ਦੇ ਅੰਦਰ ਚਲੇ ਜਾਓ, ਕਿੱਡਾ ਹਾਲ ਹੈ, ਕਿੰਨੀ ਸੰਗਤ ਬਹਿ ਸਕਦੀ, ਕਿੰਨੀਆਂ ਸੌਖਾਂ ਨੇ, ਮੌਜਾਂ ਲੱਗੀਆਂ, ਇਹ ਸਾਰਾ ਕੁਝ ਹੈ ਜਿਹੜਾ, ਇਹ ਪਲੇਟਫਾਰਮ ਹੋਣਾ ਬੜਾ ਜ਼ਰੂਰੀ ਹੈ। ਜੇ ਇਹ ਨਾ ਹੁੰਦਾ ਗੁਰਦੁਆਰਾ, ਮੈਂ ਆਪਣੇ ਘਰ ਰਹਿੰਦਾ ਹੁੰਦਾ ਤੇ ਅਸੀਂ ਕਿਤੇ 15 ਬੰਦਿਆਂ ਨੂੰ ਰੋਟੀ ਖਵਾ ਲੈਣੀ, ਇੰਨੀ ਸਿਕਿਉਰਿਟੀ ਨੂੰ ਸਾਂਭਦੇ ਕਿੱਦਾਂ ਬਈ, 25-30 ਬੰਦੇ ਸਿਕਿਉਰਿਟੀ ਵਾਲਿਆਂ ਨੂੰ, ਤੇ ਬੰਦਾ ਚਾਹ ਨਹੀਂ ਇੱਕ ਟਾਈਮ ਦੀ ਪਿਆ ਸਕਦਾ। ਇਹ ਅਸਥਾਨ ਹੈ, ਇੱਕ ਸਿਸਟਮ ਹੈ, ਜਿਸ ਕਰਕੇ ਅਸੀਂ ਅਜੇ ਤੱਕ ਜਿਉਂਦੇ ਹਾਂ ਭਾਈ, ਖੜੇ ਹਾਂ, ਇਹ ਢਾਂਚੇ ਦੇ ਵਿਰੁੱਧ ਖੜੇ ਹਾਂ, ਨਹੀਂ ਤੇ ਕਦੋਂ ਦੇ ਦਬ ਦੁਬ ਜਾਂਦੇ, ਹਜੇ ਵੀ ਕਾਇਮ ਆ ਤੇ ਖੜੇ ਆ, ਖੜੇ ਰਹਾਂਗੇ। ਸੋ ਆਪ ਸਾਰੀ ਸੰਗਤ ਦਾ ਸਾਥ, ਸਹਿਯੋਗ, ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਸਾਰੀ ਸੰਗਤ ਨੂੰ ਬੇਨਤੀ ਹੈ, ਸਾਡੇ ਜਥੇ ਭਾਈ ਸੁਰਿੰਦਰ ਸਿੰਘ, ਸ੍ਰੋਮਨਦੀਪ ਸਿੰਘ ਹੋਣੀ, ਸਾਰੇ ਜਥੇ ਕੀਰਤਨ ਕਰਦੇ ਆ ਬਾਹਰ ਅੰਦਰ, ਜਦੋਂ ਕਦੇ ਕੋਈ ਲੋੜ ਹੁੰਦੀ ਹੈ, ਦੁੱਖ ਸੁੱਖ ਵਿੱਚ
ਕੋਈ ਘਰ ਦਾ ਪ੍ਰੋਗਰਾਮ ਕਰਦੇ ਹੁੰਦੇ ਆ ਤੇ ਸਿੰਘਾਂ ਨੂੰ ਦੱਸਿਆ ਕੋ
ਫਿਰ ਉਹ ਘਰ ਜਾ ਕੇ ਘਰਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਵੀਰ ਚਾਹੁੰਦੇ ਹੁੰਦੇ ਆ ਗੁਰਦੁਆਰਿਆਂ 'ਚ ਸਾਂਝੇ ਤੌਰ ਤੇ ਜਥਾ ਆਪਣਾ ਕਰਕੇ ਆਉਂਦਾ ਬੜੇ ਸੋਹਣੇ ਪ੍ਰੋਗਰਾਮ ਕਈ ਹੁੰਦੇ ਆ ਚੜ੍ਹਦੀ ਕਲਾ ਨਾਲ ਕਰਕੇ ਆਉਂਦੇ ਇਹੀ ਸੋਚ ਜਿਹੜੀ ਹੈ ਅੱਗੇ ਡਿਲੀਵਰ ਹੁੰਦੀ ਹੈ ਸੋ ਆਪ ਸਾਰੀ ਸੰਗਤ ਨੂੰ ਦੂਰੋਂ ਨੇੜਿਓਂ ਆਇਆਂ ਦਾ ਧੰਨਵਾਦ ਹੁਣ ਆਪਾਂ ਕਰੀਏ ਸਮਾਪਤੀ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੋ ਫਿਰ ਮਹਾਰਾਜ ਜਾਣਗੇ ਫਿਰ ਚੱਲਦੇ ਕੋਈ ਟਾਈਮ ਬਹੁਤਾ ਨਹੀਂ ਹੋਇਆ ਬਸ ਪੰਜ ਮਿੰਟ ਦੇ ਵਿੱਚ ਵਿੱਚ ਅਰਦਾਸ ਹੁਕਮਨਾਮੇ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਚਲੇ ਜਾਣਗੇ ਫਿਰ ਚੱਲਦਾ ਪੋਗਰਾਮ ਵਿਸਾਖੀ ਵਾਲਾ ਦੀਵਾਨ ਤੇ ਲੱਗੇਗਾ ਇੱਕ ਦਿਨ ਪਹਿਲਾਂ ਵੀ ਲਾਵਾਂਗੇ 13 ਦਾ ਵੀ ਲਾਵਾਂਗੇ 14 ਦਾ ਵੀ ਲਾਵਾਂਗੇ 13 ਨੂੰ ਜਿਹੜੇ ਥੋੜੇ ਬਹੁਤ ਆਉਣਾ ਚਾਹੁਣ ਆ ਸਕਦੇ ਪਰ ਮੇਨ ਦੀਵਾਨ 14 ਦਾ ਲਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਉਸ ਦੀਵਾਨ ਤੇ ਹਾਜ਼ਰੀ ਭਰਨੀ ਅੱਜ ਰਹਿਣ ਦਾ ਪ੍ਰਬੰਧ ਮੈਂ ਸਿੰਘਾਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਆਹ ਮੈਟ ਵਗੈਰਾ ਇੱਥੇ ਵਿਛਾਓ ਹਾਲ ਦੇ ਵਿੱਚ ਵਿਛਾ ਦਿਓ ਹਸਪੀਟਲ 'ਚ ਪ੍ਰਬੰਧ ਕਰੋ ਸਿੰਘੋ ਸੌਂਓ ਨਾ ਚੈੱਕ ਕਰਿਓ ਨਿਗਾਹ ਰੱਖਿਓ ਸੰਗਤ ਨੂੰ ਬਿਸਤਰਾ ਮਿਲ ਜਾਏ ਗੱਦਾ ਮਿਲ ਜਾਏ ਬਿਸਤਰ ਮਿਲ ਜਾਏ ਇੱਧਰਲੇ ਪਾਸੇ ਵੀ ਬਾਥਰੂਮ ਬਣੇ ਆ ਬਾਹਰ ਵੀ ਬਾਥਰੂਮ ਬਣੇ ਆ ਸਵੇਰੇ ਨਹਾਉਣ ਦਾ ਪ੍ਰਬੰਧ ਹੋ ਸਕਦਾ ਹੈ ਗੱਦਾ ਮਿਲ ਜਾਏ ਤੇ ਕੰਬਲ ਮਿਲ ਜਾਏ ਆਰਾਮ ਕਰੋ ਜੇ ਜਿਹਨੂੰ ਕਮਰਾ ਮਿਲ ਜਾਏ ਉਹ ਕਮਰਾ ਵੀ ਉੱਥੇ ਹੈ ਜਿੰਨਾ ਕਿਉਂਕਿ ਕਮਰੇ ਦੇ ਵੇਖੋ ਉਹਨੇ ਕੀ ਹੈ 25-30 ਕਮਰੇ ਹੈ ਸਾਰੇ ਤੇ ਹੁਣ ਸਾਰੇ ਕਹਿੰਦੇ ਕਮਰਾ ਚਾਹੀਦਾ ਹਾਂਜੀ ਕਮਰਾ ਫਿਰ ਇਹ ਜੇ ਉਹਨਾਂ ਨੂੰ ਕਹੋ ਨਾ ਵੀ ਇੱਕ ਕਮਰੇ 'ਚ 10 ਜਣੇ 10 ਗੱਦੇ ਲਾ ਲਓ ਇੱਕ ਕਮਰੇ ਅਟੈਚ ਬਾਥਰੂਮ ਹੈ ਪਤਾ ਕਹਿਣਗੇ ਮੈਂ ਤੇ ਇਕੱਲਾ ਹੀ ਰਹਿੰਦਾ ਹੁੰਦਾ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਸੇ ਨੂੰ ਕਈ ਏਦਾਂ ਦੇ ਵੀ ਹੈ ਹੁਣ ਉਹਨਾਂ ਦਾ ਬੰਦਾ ਕੀ ਕਰੇ ਤੇ ਮੈਂ ਪਿਛਲੀ ਵਾਰੀ ਹੱਸਦਾ ਸੀ ਨਾ ਤੇ ਕਈ ਤੇ ਕਮਰੇ ਦੇ ਵਿੱਚ ਹੀ ਚਾਹ ਵੀ ਕਹਿਣਗੇ ਕਮਰੇ ਦੇ ਵਿੱਚ ਇੱਕ ਜਣੇ ਨੂੰ ਭੇਜ ਦੇਣਗੇ ਜੱਗ ਭਰ ਲਓ ਉਹ ਜੱਗ ਭਰ ਕੇ ਰਸ ਰੁਸ ਲੈ ਕੇ ਐ ਮੈਂ ਕਹਿੰਦਾ ਤੇਰੇ ਮੂੰਹ 'ਚ ਨਾ ਪਾ ਦਈਏ ਕਿਤੇ ਤੇਰੇ ਉਹ ਜਿਵੇਂ ਦੱਸ ਏਦਾਂ ਤਿਆਰ ਬੈਠੇ ਕੇ ਉਹ ਘਰ ਵਾਲੀ ਕਹਿੰਦੀ ਘਰ ਵਾਲੀ ਨੂੰ ਕਹਿੰਦਾ ਚਾਹ ਗਰਮ ਨਹੀਂ ਉਹਨੇ ਫੇਰ ਗਰਮ ਕਰ ਉਹ ਕਹਿੰਦਾ ਫੇਰ ਕਹਿੰਦੀ ਸੁਣੋ ਉਹ ਕਹਿੰਦਾ ਗਰਮ ਨਹੀਂ ਅਟਵਾਲ ਜੀ ਵਰਗਾ ਸੀ ਕੋਈ ਅਖੇ ਗਰਮ ਨਹੀਂ ਚਾਹ ਸੁਣੋ ਉਹ ਕਹਿੰਦੇ ਹੀ ਅਖੇ ਗਰਮ ਨਹੀਂ ਚਾਹ ਉਹ ਕਹਿੰਦਾ ਘਰ ਵਾਲੀ ਕਹਿੰਦੀ ਗਰਮ ਮੈਂ ਫੇਰ ਗਰਮ ਕਰ ਫੇਰ ਕਹਿੰਦਾ ਨਾ ਅਜੇ ਵੀ ਠੰਡੀ ਹੈ ਕਹਿੰਦੀ ਕੰਜਰਾ ਪੁਰਿਆ ਤੇਰੇ ਮੂੰਹ ਚ ਹੀ ਪੁਣ ਦਿੰਦੀ ਹੈ ਕਹਿੰਦੀ ਪੋਣੀ ਰੱਖ ਕੇ ਤੇਰੇ ਹੁਣ ਮੈਂ ਮੂੰਹ ਚ ਨਾ ਪੁਣ ਦਿਆਂ ਜੇ ਇੰਨੀ ਗਰਮ ਚਾਹੀਦੀ ਤੈਨੂੰ ਤੱਤੀ ਤੱਤੀ ਚਾਹ ਹੁਣ ਕਈ ਤੇ ਸੱਚੀ ਇੱਥੇ ਇੱਦਾਂ ਦੇ ਹੈ ਉਹ ਕਹਿਣਗੇ ਸੁੱਤਿਆਂ ਨੂੰ ਹੀ ਰੋਟੀ ਲਿਆ ਦੇ ਸੁੱਤਿਆਂ ਨੂੰ ਹੀ ਪ੍ਰਸ਼ਾਦਾ ਲਿਆ ਏਦਾਂ ਵੀ ਹੈਗੇ ਕਈ ਏਦੇ ਨਮੂਨੇ ਰੋਜ਼ ਮਿਲਦੇ ਨਾ ਕਈ ਕਈ ਇੱਥੇ ਆਉਣਗੇ ਕਹਿਣਗੇ ਸਾਡਾ ਘਰ ਹੈ ਜਿੱਥੇ ਬਹਿਣਾ ਯਾਰ ਦੀਵਾਨ ਸੁਣਨਾ ਸੀ ਸੁਣ ਲਿਆ ਘੰਟਾ ਗੱਲਾਂ ਬਾਤਾਂ ਹੋ ਗਈਆਂ ਹੱਸ ਖੇਡ ਲਏ ਆਊਟਿੰਗ ਹੋ ਗਈ ਨਜ਼ਾਰਾ ਆ ਗਿਆ ਕਈ ਐ ਕਹਿਣਗੇ ਕਈ ਆ ਕੇ ਅਸੀਂ ਆ ਗਏ ਆ ਫਿਰ ਹੁਣ ਤੇਰੇ ਲਈ ਤੇਲ ਚੋਲੀਏ ਮੈਂ ਪਹੁੰਚ ਗਿਆ ਫਿਰ ਬਈ ਕੀ ਕਰੀਏ ਅਸੀਂ ਫਿਰ ਹੁਣ ਆ ਗਏ ਆ ਮੈਨੂੰ ਦੱਸ ਏਦਾਂ ਏਦਾਂ ਆਉਣਗੇ ਸੱਚੀ ਐ ਲੱਗਦਾ ਹੁੰਦਾ ਵੀ ਯਾਰ ਬੜਾ ਵੱਡੇ ਬਣ ਕੇ ਆਉਂਦੇ ਵੀ ਸਾਨੂੰ ਆਇਆ ਨੂੰ ਤੁਸੀਂ ਇਹ ਬੰਦੇ ਉੱਥੇ ਗੇਟ ਅੱਗੇ ਖੜੇ ਹੋ ਇਹ ਤਿਆਰ ਪਰ ਤਿਆਰ ਕਈ ਐ ਆਉਣਗੇ ਵੀ ਯਾਰ ਸਾਡਾ ਘਰ ਹੈ ਕੀ ਫਰਕ ਪੈਂਦਾ ਜਿੱਥੇ ਕੋਈ ਨਹੀਂ ਜੇ ਨਹੀਂ ਵੀ ਮੈਨੂੰ ਕਿਸੇ ਨੇ ਕਿਹਾ ਤੇ ਕੋਈ ਨਹੀਂ ਕਈ ਏਦਾਂ ਦੇ ਵੀ ਪਰ ਕਈ ਬਹੁਤ ਰੋਹ ਵਾਲੇ ਬੰਦਿਆਂ ਦੇ ਦਰਸ਼ਨ ਹੁੰਦੇ ਆ ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਵੀਰੋ ਆਪਣਾ ਘਰ ਸਮਝੋ ਜਦੋਂ ਸੰਗਤ ਇੰਨੀ ਹੋਵੇ ਨਾ ਕਈ ਵਾਰੀ ਕਈ ਬੰਦਿਆਂ ਨੂੰ ਨਹੀਂ ਪੁੱਛਿਆ ਜਾਂਦਾ ਕਈ ਵਾਰੀ ਕਮਰੇ ਬੁੱਕ ਹੋ ਜਾਂਦੇ ਕਈ ਵਾਰੀ ਥਾਂ ਨਹੀਂ ਮਿਲਦੀ ਐਡੀ ਵੱਡੀ ਗੈਦਰਿੰਗ ਹੁੰਦੀ ਹੈ ਜਦੋਂ ਫਿਰ ਮੁਸ਼ਕਲ ਹੋ ਜਾਂਦਾ ਸੋ ਇਹ ਇਸ ਜ਼ਿੰਮੇਵਾਰੀ ਇਹਨੂੰ ਸਮਝ ਜਿਆ ਕਰੋ ਵੀ ਮਜਬੂਰੀ ਹੈ ਕਈ ਵਾਰੀ ਸੋ ਅੱਗੇ ਪਿੱਛੇ ਵੀ ਆਓ ਮਿਲ ਸਕਦੇ ਹੋ ਸ਼ਨੀਵਾਰ ਦਾ ਦੀਵਾਨ ਹੁੰਦਾ ਰਾਤ ਨੂੰ ਬਹਿ ਕੇ ਮਿਲੋ ਗੱਲਬਾਤ ਕਰੋ ਐਤਵਾਰ ਆਓ ਗੱਲਬਾਤ ਕਰੋ ਕੋਈ ਸਵਾਲ ਹੁੰਦਾ ਤੇ ਲਿਖ ਕੇ ਰੱਖੋ ਜਦੋਂ ਮਿਲਦੇ ਹੁੰਦੇ ਹੋ ਫੱਟ ਪੁੱਛ ਲਿਆ ਕਰੋ ਮੈਨੂੰ ਕੀ ਕਹਿਣਗੇ ਭਾਈ ਸਾਹਿਬ ਟਾਈਮ ਚਾਹੀਦਾ ਸੀ ਫਿਰ ਮੈਂ ਅੱਧਾ ਘੰਟਾ ਟਾਈਮ ਦੇ ਦੂੰ ਗੱਲ ਉਹਨੇ ਕੋਈ ਵੀ ਨਹੀਂ ਕਰਨੀ ਜੇ ਤੂੰ ਸਿੱਧਾ ਜਿਹਾ ਸਵਾਲ ਹੈ ਸਿੱਧਾ ਹੀ ਰੱਖ ਯਾਦ ਚੇਤਾ ਰੱਖ ਜਦੋਂ ਮੈਨੂੰ ਫਤਿਹ ਬੁਲਾਉਣ ਲੱਗੇ ਖੜਾ ਖੜਾ ਹੀ ਪੁੱਛ ਲੈ ਵੀ ਆਹ ਸਵਾਲ ਹੈ ਜਿਵੇਂ ਇੱਕ ਪੁੱਛ ਲੈ ਦੋ ਪੁੱਛ ਲੈ ਮੈਂ ਖੜਾ ਭਾਵੇਂ ਮੈਨੂੰ ਅੱਧਾ ਘੰਟਾ ਲੱਗ ਗਿਆ ਮੈਂ ਤੈਨੂੰ ਜਵਾਬ ਦਊਂ ਤੇਰੀਆਂ ਗੱਲਾਂ ਤਾਂ ਕਰਕੇ ਐਂ ਆਪਣੀ ਤਿਆਰੀ ਕਰਕੇ ਰੱਖਿਆ ਕਰੋ ਕੈਮ ਕੈਮ ਕਰ ਰਿਹਾ ਕਰੋ ਲੀਚੜ ਲੀਚੜ ਬਣ ਕੇ ਨੀ ਢਿੱਲੇ ਢਿੱਲੇ ਬਣ ਕੇ ਨੀ ਐ ਚੜ੍ਹਦੀ ਕਲਾ ਚ ਕੈਮ ਕੈਮ ਹਮੇਸ਼ਾ ਰਿਹਾ ਕਰੋ ਤਾਂ ਆਨੰਦ ਹੈ ਜ਼ਿੰਦਗੀ ਦਾ ਢਿੱਲੇ ਜੇ ਨਹੀਂ ਰਹਿਣਾ ਕੈਮ ਰਹਿਣਾ ਗੱਜ ਕੇ ਪੜੋ ਆਨੰਦ ਸਾਹਿਬ ਹੁਕਮਨਾਮੇ ਸੁਣਦੇ ਆ ਫਿਰ ਚੱਲ ਲੈ ਪਾਉਂਦੇ ਆ ਕਾਲ ਨਾ ਕਰਿਓ ਸਿਰਫ 5 ਮਿੰਟ ਬੈਠੋ ਗੁਰੂ ਸਾਹਿਬ ਜਾਣਗੇ ਫਿਰ ਚੱਲਦੇ
ਦੌੜਨਾ ਨਹੀਂ ਹੁਣ ਟਿਕ ਕੇ ਬਹਿਣਾ ਸਿਰਫ 5 ਮਿੰਟ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਏ
ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਧੀਆ ਵਧਾਈਆਂ
ਰਾਗ ਰਤਨ ਪਰਿਵਾਰ ਕਰੀਆਂ ਸ਼ਬਦ ਗਾ ਬਣਾਈਆਂ
ਸਭੋ ਤਕਾਬੋ ਹਰੀ ਕੇਰਾ ਮਨ ਨਹੀਂ ਵਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਹੇ ਮਨ ਮੇਰੇ ਤੂੰ ਸਦਾ ਰਹੋ ਹਰ ਨਾਮ ਦੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭ ਨਗਲਾ ਸੁਮਰਤ ਸੁਆਮੀ ਸੋ ਕਿਉਂ ਮਨੋ ਵਸਾਰੇ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮ ਦੇ
ਸਾਚੇ ਸਾਹਿਬ ਕਿਆ ਨਾਹੀ ਕਰਦੇ ਨੇ
ਤੇਰਾ ਸਭ ਕੁਛ ਹੈ ਜਿੰਦੇ ਸੋ ਪਾਵੇ
ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ
ਰਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਨੇ ਸੱਚ
ਮੇਰਾ ਸਾਜੋ ਸਾਧਨਾ ਮੇਰਾ ਲਾਲ ਮੇਰਾ ਦਿਲ ਭੁੱਖਾ ਸਭ ਗਵਾਈਆਂ
ਹਰ ਸਾਹ ਸੁਖ ਮਨਿਆ ਵਸਿਆ ਤੇਰੀ ਇੱਛਾ ਸਭ ਪੁਜਾਈਆਂ
ਹਰ ਪੰਚ ਸਾਹਿਬ ਵਿੱਚੋਂ ਜਿਸ ਦੀਆਂ ਇਹ ਵਿਆਈਆਂ
ਹੈ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਲੋ ਸੱਚ
ਆਇਆ ਦਾਰੋ ਵਾਜੇ ਪੰਜ ਸ਼ਬਦ ਅਰਸ ਭਾਗੈ
ਅਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਜ ਰੂਪ ਰਵਾਜ ਕੀਤੇ ਕਾਰ ਤੱਕ ਕੁਮਾਰਿਆ
ਉਹ ਕਰਮ ਪਾਇਆ ਸੁਜਨ ਕੋ ਸੇ ਨਾਮ ਹਰ ਕੈ ਲਾਗੇ
ਹੈ ਨਾਨਕ ਜਸ ਕੋ ਆਸ ਕਰਿਆ ਹਰ ਵਾਜੇ
ਅਨੰਦ ਸੁਣੋ ਮਿਟ ਭਾਗੀ ਹੋ ਸਗਲ ਮਨੋਰਥ ਪੂਰੇ
ਅਰਹੰ ਕਾ ਪਾਇਆ ਤੇਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸਾਜਨ ਭਏ ਸੱਚੇ ਪੂਰੇ ਗੁਰ ਤੇ ਜਾਣੀ
ਤੇ ਪੁਨੀਤ ਕੈਸੇ ਪਵਿੱਤ ਸਤਿਗੁਰ ਰਹਿਆ ਭਰਪੂਰ
ਨਾਨਕ ਚਰਨ ਲਾਗੇ ਵਾਜਿਆ
ਪਵਨ ਗੁਰੂ ਪਾਣੀ ਬਿਨਾ ਮਾਤਾ ਤਰਸ ਭੱਤ
ਇਸ ਰਾਤ ਰਾਈ ਆਇਆ ਕਿਤੇ ਸਰਬ ਜਗਤ
ਚੰਗਿਆਈ ਅਮਰਿਆਈਆ ਵਜੇ ਧਰਮ ਹਜ਼ੂਰ
ਕਰਮੀ ਆਪੋ ਆਪਣੀ ਕਿਹਦੇ ਡੈਕੇ ਦੂਰ
ਜਿੰਨੀ ਨਾ ਅਮਰਿਆਇਆ ਦੇਵ ਸਤਪਾਲ
ਨਾਨਕ ਦੇਵ ਜਲੇ ਕਿਤੀ ਛੁੱਟੀ ਨਾਲ
ਜਿੰਨੀ ਨਾ ਅਮਰਿਆਇਆ ਦੇਵ ਸਤਪਾਲ
ਨਾਨਕ ਦੇਵ ਜਲੇ ਕਿਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਅੱਗੇ ਅਰਦਾਸ ਹਮਾਰੀ
ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨੋ ਨਾ ਜਾਣੈ ਮੇਰਾ ਵਾਹਿਗੁਰੂ ਸਭ ਤੇਰੀ ਵਡਿਆਈ ਕੋਈ ਨੋ ਨਾ ਜਾਣੈ ਮੇਰਾ ਵਾਹਿਗੁਰੂ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਵਹਿਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਮਹੀਨਾਵਾਰੀ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਣੀ ਸੇਵਾਦਾਰਾਂ ਸੰਗਤਾਂ ਦੇ ਸਿਰ ਤੇ ਵੇਰਾਂ ਭਰਿਆ ਹੱਥ ਰੱਖਣਾ ਇਸ ਵੇਲੇ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋਂ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦਰ ਕਰਦੇ ਪ੍ਰੀਤਵਾਨ ਜਸਮੀਨ ਕੌਰ ਤੇ ਗੁਰਕੀਰਤ ਸਿੰਘ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਮੂਹ ਪਰਿਵਾਰਾਂ ਦੀ ਅਰਦਾਸ ਬੇਨਤੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਅਮਰ ਛਕਣ ਵਾਲੀਆਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਰਹਿਤ ਬਹਿਤ ਵਿੱਚ ਪ੍ਰਪੱਕਤਾ ਬਖਸ਼ਿਸ਼ ਕਰਨੀ ਇਸ ਵੇਲੇ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਦੇ ਚੱਲਣ ਦੀ ਬਲ ਉੱਦਮ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਤੁਮਰੀ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸੋਰਠ ਮਹਲਾ ਨੌਵਾਂ ਮਨ ਰੇ ਕੌਣ ਕੁਮਤ ਤੈਲੀਨੀ ਪਰਵਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਵਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਰਹਾਉ ਮੁਕਤ ਪੰਥ ਜਾਣਿਓ ਪੈਣਾ ਹਨ ਧਨ ਜੋਰਨ ਕੋ ਭਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੇ ਹਾਰਿਓ ਅਸ ਫਿਰ ਮਤ ਨਹੀਂ ਪਾਈ
मानस देहे पाए पद हर भज नानक बात बताई। वाहेगुरु जी का खालसा वाहेगुरु जी की फतेह।
वाहेगुरु जी की फतेह। दो मिनट संगत ने बैठना है। कल का दीवान एतवार का लगेगा 12:30 तो लेके 2 बजे तक दरबार साहब दे विच कल दीवान होएगा। सरदार दलजिंदर सिंह अठवाल होनी सरपाउ लै लैन। सरदार मैल सिंह, सुखजिंदर सिंह, सुमीत सिंह, बलजिंदर सिंह आस्ट्रेलिया तो, इसे तरह माता जसविंदर कौर इंग्लैंड तो, भैन जी सरबजीत कौर इंग्लैंड तो,